ਤੇ ਸੁੱਤੇ ਵਣ ਦੀ ਨੀਂਦਰ ਵਿੱਚ ਮੈਂ ਪਾ ਕੇ ਖਲਲ ਜਾਵਾਂਗੀ। ਤੂੰ ਮੇਰਾ ਫਿਕਰ ਨਾ ਕਰ, ਤੂੰ ਮੇਰਾ ਫਿਕਰ ਨਾ ਕਰ, ਜਾ ਤੂੰ ਮੈਨੂੰ ਛੱਡ ਕੇ ਤੁਰ ਜਾ। ਮੈਂ ਕੁਝ ਦਿਨ ਡਗ ਮਗਾਵਾਂਗੀ ਤੇ ਇੱਕ ਦਿਨ ਸੰਭਲ ਜਾਵਾਂਗੀ। ਮੈਂ ਕੁਝ ਦਿਨ ਡਗ ਮਗਾਵਾਂਗੀ ਤੇ ਇੱਕ ਦਿਨ ਸੰਭਲ ਜਾਵਾਂਗੀ। ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀ, ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀ। ਮੈਂ ਕੋਈ ਰੁੱਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ। ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ, ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ। ਖੁਦਾ ਨਾ ਖਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ, ਖੁਦਾ ਨਾ ਖਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ। ਸੁਖਵਿੰਦਰ ਅੰਮ੍ਰਿਤਪੁਰਾ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਦੋਸਤੋ, ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਔਰ ਪਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਸਾਡੀ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਅੱਜ ਦਾ ਦਿਨ ਹੈਗਾ ਮੰਗਲਵਾਰ ਦਾ ਔਰ ਮੰਗਲਵਾਰ ਅਸੀਂ ਇਹ ਜਿਹੜਾ ਲਹਿਰਾਂ ਪ੍ਰੋਗਰਾਮ ਹੈ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਮੈਲਬਰਨ ਸਟੂਡੀਓ ਤੋਂ। ਤੇ ਅੱਜ ਦਾ ਦਿਨ ਖਾਸ ਵੀ ਹੈ, ਵੈਸੇ ਹਰ ਦਿਨ ਹੀ ਖਾਸ ਹੁੰਦਾ ਹੈ ਨਾ, ਕਿਉਂਕਿ ਹਰ ਦਿਨ ਅਸੀਂ ਕੋਈ ਨਾ ਕੋਈ ਨਵਾਂ ਅਨੁਭਵ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਦੇ ਹਾਂ, ਕੋਈ ਨਾ ਕੋਈ ਨਵਾਂ ਤਜਰਬਾ ਜਿਹੜਾ ਹੈ ਉਹ ਸਾਨੂੰ ਜ਼ਿੰਦਗੀ ਦਿੰਦੀ ਹੈ। ਤੇ ਇਸ ਕਰਕੇ ਜ਼ਿੰਦਗੀ ਦਾ ਜਿਹੜਾ ਹਰ ਦਿਨ ਹੀ ਅਸਲ ਦੇ ਵਿੱਚ ਨਵਾਂ ਹੁੰਦਾ। ਪਰ ਅੱਜ ਦਾ ਦਿਨ ਖਾਸ ਕਿਉਂ ਆ? ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੱਜ ਦਾ ਦਿਨ ਜਿਹੜਾ ਹੈ ਉਹ ਔਰਤ ਦਿਵਸ ਨੂੰ ਸਮਰਪਿਤ ਕੀਤਾ ਗਿਆ। ਵੈਸੇ ਮੇਰਾ ਇਹ ਕਹਿਣਾ ਹੈ ਕਿ ਹਰ ਦਿਨ ਹੀ ਔਰਤਾਂ ਦਾ, ਕਿਉਂਕਿ ਔਰਤ ਇਸ ਜੱਗ ਦੀ ਜਨਨੀ ਹੈ। ਔਰਤ ਤੋਂ ਬਿਨਾਂ ਇਸ ਦੁਨੀਆਂ ਦੇ ਸੰਸਾਰ ਦੀ ਕਲਪਨਾ ਵੀ ਕਰਨੀ ਮੁਸ਼ਕਲ ਹੈ। ਸੋ ਅੱਜ ਦਾ ਦਿਨ ਜਿਹੜਾ ਹੈ ਉਹ ਔਰਤਾਂ ਨੂੰ ਸਮਰਪਿਤ ਜੇਕਰ ਦੁਨਿਆਵੀ ਪੱਧਰ ਤੇ ਰੱਖਿਆ ਗਿਆ ਤਾਂ ਫੇਰ ਇਸ ਦਿਨ ਦੀ ਅਸੀਂ ਸਭ ਨੂੰ ਵਧਾਈ ਵੀ ਦਿੰਦੇ ਹਾਂ ਔਰ ਨਾਲੋ ਨਾਲ ਇਹ ਕਾਮਨਾ ਕਰਦੇ ਹਾਂ, ਇਹ ਦੁਆ ਕਰਦੇ ਹਾਂ ਕਿ ਸਾਡੇ ਆਲੇ ਦੁਆਲੇ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਔਰਤ ਜਿਹੜੀ ਹੈ ਉਹ ਹੋਰ ਬਿਹਤਰੀ ਦੇ ਨਾਲ ਇਸ ਸਮਾਜ ਨੂੰ ਸੁਹਾਵਣਾ ਬਣਾਉਣ ਦੇ ਲਈ ਯਤਨ ਜਿਹੜੇ ਹੈ ਉਹ ਕਰਨ ਦੇ ਵਿੱਚ ਅੱਗੇ ਆਵੇ ਔਰ ਸਮਾਜ ਜਿਹੜਾ ਹੈ ਉਹ ਸੋਹਣਾ ਸੁਹਾਵਣਾ ਸੁਖਾਵਾਂ ਤਾਂ ਹੀ ਬਣ ਸਕਦਾ ਹੈ ਜੇ ਉਸ ਸਮਾਜ ਦੇ ਵਿੱਚ ਜਿਹੜੀ ਬਰਾਬਰਤਾ ਹੈ ਉਹ ਕਾਇਮ ਰਹੇ। ਸੋ ਜਿਹੜੇ ਵਖਰੇਵੇਂ ਹੈ ਉਹ ਕੁਦਰਤਨ ਤੌਰ ਦੇ ਉੱਤੇ ਵੀ ਹੁੰਦੇ ਆ। ਸੋ ਬਣਤਰ ਜਿਹੜੀ ਹੈ ਉਹ ਪੁਰਖ ਦੀ ਤੇ ਨਾਰੀ ਦੀ, ਔਰਤ ਦੀ ਤੇ ਪੁਰਖ ਦੀ ਜਿਹੜੀ ਬਣਤਰ ਹੈ ਉਹ ਵੀ ਪਰਮਾਤਮਾ ਨੇ ਵੱਖਰੀ ਭੇਜੀ ਹੈ। ਬਹੁਤ ਸਾਰੀਆਂ ਸਮਰੱਥਾਵਾਂ ਜਿਹੜੀਆਂ ਉਹ ਸਿਰਫ ਤੇ ਸਿਰਫ ਪਰਮਾਤਮਾ ਨੇ ਔਰਤ ਨੂੰ ਹੀ ਬਖਸ਼ੀਆਂ ਨੇ ਔਰ ਇਹੀ ਉਸ ਦੀ ਖੂਬਸੂਰਤੀ ਹੈ ਔਰ ਇਹੀ ਉਸ ਦੀ ਮਹਾਨਤਾ ਹੈ। ਪਰ ਔਰਤ ਤੇ ਮਰਦ ਦੋਵਾਂ ਦੇ ਵਿੱਚ ਬਹੁਤ ਸਾਰੀਆਂ ਵਿਲੱਖਣਤਾਵਾਂ ਵੀ ਨੇ, ਬਹੁਤ ਸਾਰੀਆਂ ਸਮਾਨਤਾਵਾਂ ਵੀ ਨੇ ਔਰ ਬਹੁਤ ਸਾਰੀਆਂ ਸਮਰੱਥਾਵਾਂ ਵੀ ਨੇ। ਸੋ ਦੋਵਾਂ ਦੇ ਸਾਂਝੇ ਯਤਨਾਂ ਦੇ ਨਾਲ ਇੱਕ ਸੁਖਾਵਾਂ ਸਮਾਜ ਜਿਹੜਾ ਹੈ ਉਹ ਸਿਰਜਿਆ ਜਾਂਦਾ ਹੈ ਔਰ ਉਸ ਸਮਾਜ ਨੂੰ ਜੇ ਅਸੀਂ ਵਿਕਸਿਤ ਸਮਾਜ ਵਜੋਂ ਦੇਖਦੇ ਹਾਂ ਤਾਂ ਇਹਦਾ ਕਾਰਨ ਇਹੀ ਹੁੰਦਾ ਕਿਉਂਕਿ ਉੱਥੇ ਦੋਵਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ, ਦੋਵਾਂ ਦੀਆਂ ਜਿਹੜੀਆਂ ਸਮਰੱਥਾਵਾਂ ਨੇ, ਦੋਵਾਂ ਦੇ ਹੀ ਜਿਹੜੇ ਅਧਿਕਾਰ ਨੇ, ਦੋਵਾਂ ਦੇ ਜਿਹੜੇ ਕਰਤੱਵ ਨੇ ਉਹਨਾਂ ਨੂੰ ਬਰਾਬਰ ਰੂਪ ਦੇ ਵਿੱਚ ਵੇਖਿਆ ਜਾਂਦਾ। ਇਸ ਦੇ ਬਾਵਜੂਦ ਵੀ ਅਜੇ ਵੀ ਅਸੀਂ ਦੁਨਿਆਵੀ ਪੱਧਰ ਤੇ ਦੇਖੀਏ ਤਾਂ ਬਹੁਤ ਸਾਰੇ ਇਹੋ ਜਿਹੇ ਸਮਾਜ ਨੇ ਜਿਨ੍ਹਾਂ ਦੇ ਵਿੱਚ ਅਜੇ ਵੀ ਬਹੁਤ ਤਰ੍ਹਾਂ ਦੇ ਜਿਹੜੇ ਵਿਤਕਰੇ ਆ ਉਹ ਸਾਹਮਣੇ ਆਉਂਦੇ ਆ। ਸੋ ਇਸ ਵਾਰ ਜਿਹੜਾ ਇਹ ਅੰਤਰਰਾਸ਼ਟਰੀ ਦਿਵਸ ਹੈ ਇਹ ਅਸਲ ਦੇ ਵਿੱਚ ਜੈਂਡਰ ਇਕੁਐਲਿਟੀ ਨੂੰ ਮੁੱਖ ਰੱਖ ਕੇ ਮਨਾਇਆ ਜਾ ਰਿਹਾ। ਇਸ ਦਾ ਥੀਮ ਜਿਹੜਾ ਉਹ ਜੈਂਡਰ ਇਕੁਐਲਿਟੀ ਰੱਖਿਆ ਗਿਆ, ਬ੍ਰੇਕ ਦਾ ਬਾਇਸ। ਸੋ ਇਹ ਇੱਕ ਟੈਗ ਲਾਈਨ ਹੈ ਜਿਹੜੀ ਦਿੱਤੀ ਗਈ ਹੈ ਔਰ ਇਸ ਵਾਰ ਇਹ ਸਾਰਾ ਕੁਛ ਕਿਵੇਂ ਦੇਖ ਰਿਹਾ ਸਮਾਜ ਔਰ ਦੁਨਿਆਵੀ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਜਿਹੜਾ ਮਹਿਲਾ ਦਿਵਸ ਆ, ਔਰਤ ਦਿਵਸ ਆ, ਉਸ ਨੂੰ ਮਨਾਉਣ ਦੇ ਅਸਲ ਦੇ ਵਿੱਚ ਕੀ ਜਿਹੜੇ ਕਾਰਨ ਨੇ ਜਾਂ ਕਿਉਂ ਲੋੜ ਸਮਝੀ ਜਾਂਦੀ ਹੈ ਇਹਦੇ ਬਾਰੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਰਹਾਂਗੇ, ਕਿਉਂਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਅਸੀਂ ਇੰਟਰਨੈਸ਼ਨਲ ਵੂਮੈਨਸ ਡੇ ਨੂੰ ਹੀ ਸਮਰਪਿਤ ਕੀਤਾ। ਸੋ ਅੱਜ ਕੁਛ ਸਤਰਾਂ ਮੈਂ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ। ਸੋ ਬਿਲਕੁਲ ਸੁਖਵਿੰਦਰ ਅੰਮ੍ਰਿਤ ਹੋਰਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਦੇ ਵਿੱਚ ਉਹ ਚਿਣਗ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ, ਜਿਹੜੀ ਅਸਲ ਦੇ ਵਿੱਚ ਹਰ ਔਰਤ ਦੇ ਅੰਦਰ ਹੁੰਦੀ ਹੈ, ਪਰ ਉਹ ਉਸ ਨੂੰ ਬਾਹਰ ਲਿਆਉਣ ਦੇ ਵਿੱਚ ਕਤਰਾਉਂਦੀ ਹੈ। ਸਮਾਜ ਦਾ ਜਿਹੜਾ ਤਾਣਾ ਬਾਣਾ ਕੁਛ ਇਸ ਤਰ੍ਹਾਂ ਦਾ ਬੁਣਿਆ ਜਾਂਦਾ ਆਲੇ ਦੁਆਲੇ ਕਿ ਉਹ ਉਸ ਤਾਣੇ ਬਾਣੇ ਦੇ ਵਿੱਚ ਉਲਝ ਕੇ ਰਹਿ ਜਾਂਦੀ ਹੈ ਕਈ ਵਾਰ। ਸੋ ਉਹ ਉਲਝਣਾ ਜਿਹੜੀਆਂ ਉਹ ਕਿਵੇਂ ਦੂਰ ਹੋਣੀਆਂ ਉਹਦੇ ਬਾਰੇ ਅੱਜ ਅਸੀਂ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਰਹਾਂਗੇ। ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ, ਸਾਲ 2022 ਦੇ ਮਾਰਚ ਮਹੀਨੇ ਦੀ ਹੈਗੀ ਹੈ 8 ਤਰੀਕ, ਤੇ ਨਾਨਕਸ਼ਾਹੀ ਸੰਵਤ 553 ਦੇ ਫੱਗੜ ਮਹੀਨੇ ਦੀ ਹੈਗੀ ਹੈ 25 ਤਰੀਕ। ਤੇ ਜੇ ਅਸੀਂ ਘੜੀਆਂ ਵੱਲ ਨਜ਼ਰ ਮਾਰੀਏ ਤੇ ਘੜੀਆਂ ਇਸ ਵੇਲੇ ਕਹਿੰਦੀਆਂ ਜੀ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿੱਚ ਸਮਾਂ 8:05 ਦਾ ਹੋ ਚੁੱਕਿਆ। ਤੇ ਉਧਰ ਜੇ ਅਸੀਂ ਸਮਾਂ ਦੇਖੀਏ ਐਡੀਲੇਡ ਦਾ ਤੇ ਉੱਥੇ 7:35 ਹੋ ਗਏ ਆ, ਇੱਧਰ ਪਰਥ ਦੇ ਵਿੱਚ 5:05 ਦਾ ਇਸ ਵੇਲੇ ਸਮਾਂ। ਸੋ ਨਿਊਜ਼ੀਲੈਂਡ ਚਲੀਏ ਤਾਂ ਨਿਊਜ਼ੀਲੈਂਡ ਵਿੱਚ 10:06 ਸਵੇਰ ਦੇ ਹੋ ਗਏ, ਮੰਗਲਵਾਰ ਦਾ ਦਿਨ ਹੈ ਉੱਥੇ ਵੀ। ਔਰ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਉਹ ਡੁਬਈ ਦੇ ਵਿੱਚ ਵੀ ਚੜ ਚੁੱਕਿਆ, ਇਸ ਵੇਲੇ ਅੱਧੀ ਰਾਤ ਦਾ ਤੜਕਾ 1:06 ਉੱਥੇ ਵੀ ਹੋ ਗਏ ਆ। ਔਰ ਜੇ ਅਸੀਂ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਇਸ ਵੇਲੇ ਤੜਕਾ ਬਹੁਤ ਵੱਡਾ ਤੜਕਾ, ਔਰ ਪੰਜਾਬ ਦੇ ਵਿੱਚ ਜਿਹੜਾ ਸਮਾਂ ਉਹ ਹੈ 2:36 ਦਾ ਇਸ ਵੇਲੇ। ਔਰ ਜੇ ਅਸੀਂ ਬਹੁਤ ਸਾਰੇ ਹੋਰ ਮੁਲਕਾਂ ਦੀ ਗੱਲ ਕਰੀਏ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਉਹਨਾਂ ਮੁਲਕਾਂ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਇਸ ਵੇਲੇ ਸੋਮਵਾਰ ਆ ਤੇ US ਦੇ ਵਿੱਚ ਵੀ ਸੋਮਵਾਰ ਚੱਲ ਰਿਹਾ। ਔਰ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਇਸ ਵੇਲੇ 3:06 ਦਾ ਜਿਹੜਾ ਸਮਾਂ ਉਹ ਹੋਇਆ, ਯਾਨੀ ਕਿ ਬਾਅਦ ਦੁਪਹਿਰ ਹੀ ਚੱਲ ਰਹੀ ਹੈ ਉੱਥੇ। ਔਰ ਉਧਰ ਵੈਨਕੂਵਰ ਦੇ ਵਿੱਚ ਇਸ ਵੇਲੇ ਪੂਰਾ ਦੁਪਹਿਰ ਆ ਜੀ, 1:06 ਹੋਏ ਆ। ਉਧਰ US ਦਾ ਸ਼ਹਿਰ ਲੋਸ ਏਂਜਲਸ ਜਿਹੜਾ ਆ ਉੱਥੇ ਵੀ ਇਹੀ ਸਮਾਂ 1:06 ਦਾ। ਸਿਆਟਲ ਦੇ ਵਿੱਚ US ਦੇ ਵਿੱਚ ਵੀ ਇਹੀ ਸਮਾਂ, ਜਦਕਿ ਇੱਧਰ ਟੋਰੋਂਟੋ ਦੇ ਵਿੱਚ ਸ਼ਾਮ ਪਈ ਹੋਈ ਹੈ, 4:07 ਕੈਨੇਡਾ ਦੇ ਵਿੱਚ ਹੋਏ ਹੋਏ ਆ। ਤੇ ਇਸੇ ਤਰ੍ਹਾਂ ਜਿਹੜਾ ਸਮਾਂ ਮਿਆਮੀ ਦੇ ਵਿੱਚ ਆ ਉਹ ਵੀ ਇਹੀ ਆ, 4:07 ਦਾ। ਤੇ ਬਹੁਤ ਸਾਰੇ ਮੁਲਕ ਆ ਜਿੱਥੇ ਰਾਤ ਵੀ ਪੈ ਚੁੱਕੀ ਆ ਸੋਮਵਾਰ ਦੀ। ਸੋ ਲੰਡਨ ਦੇ ਵਿੱਚ ਇਸ ਵੇਲੇ 9:07 ਆ ਰਾਤ ਦੇ ਸੋਮਵਾਰ ਦੀ ਰਾਤ। ਤੇ ਇੱਧਰ ਜਿਹੜਾ ਸਾਡਾ ਸ਼ਹਿਰ ਹੈਗਾ ਜੀ ਇਟਲੀ ਦੇ ਵਿੱਚ ਰੋਮ, 10:07 ਉੱਥੇ ਵੀ ਹੋ ਚੁੱਕੇ ਆ। ਤੇ ਲਓ ਫਿਰ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਬਣੇ ਹੋ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਚ ਕੀ ਹੋਣ ਚਾਹ ਰਿਹਾ, ਜਿਵੇਂ ਸ਼ੁਰੂਆਤ ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਪੂਰੀ ਤਰ੍ਹਾਂ ਅਸੀਂ ਸਮਰਪਿਤ ਕਰ ਦਿੱਤਾ ਜੀ ਸਾਡੀਆਂ ਭੈਣਾਂ ਨੂੰ, ਸਾਡੀਆਂ ਬੀਬੀਆਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੀਆਂ ਧੀਆਂ ਨੂੰ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਉਹ ਹੈ ਜੀ ਇੰਟਰਨੈਸ਼ਨਲ ਵੂਮੈਨਸ ਡੇ ਨੂੰ ਡੈਡੀਕੇਟ ਕੀਤਾ ਅਸੀਂ। ਸੋ ਅੱਜ ਦੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਜੁੜਨਾ, ਔਰ ਜਦੋਂ ਅਸੀਂ ਵੂਮੈਨਸ ਡੇ ਦੀ ਗੱਲ ਕਰਦੇ ਹਾਂ ਤਾਂ ਮੈਂ ਅਕਸਰ ਇਹ ਕਹਿੰਦੀ ਹੁੰਦੀ ਹਾਂ ਕਿ ਵੂਮੈਨਸ ਡੇ ਜਿਹੜਾ ਆ ਉਹ ਕੇਵਲ ਤੇ ਕੇਵਲ ਔਰਤਾਂ ਬਾਰੇ ਨਹੀਂ ਆ, ਕਿਉਂਕਿ ਔਰਤ ਜਿਹੜੀ ਉਹ ਸਿਰਜਣਹਾਰੀ ਆ ਇਸ ਸਮਾਜ ਦੀ, ਔਰ ਔਰਤ ਦੇ ਨਾਲ ਹੀ ਸਮਾਜ ਹੋਂਦ ਦੇ, ਪਰਿਵਾਰ ਹੋਂਦ ਦੇ ਵਿੱਚ ਆਉਂਦਾ, ਸਮਾਜ ਹੋਂਦ ਦੇ ਵਿੱਚ ਆਉਂਦਾ, ਹੈਨਾ। ਔਰ ਇਸ ਕਰਕੇ ਅਸੀਂ ਕੱਲਾ ਵੂਮੈਨਸ ਡੇ ਨੂੰ ਵੂਮੈਨਸ ਨਾਲ ਜੋੜ ਕੇ ਨਹੀਂ ਦੇਖ ਸਕਦੇ। ਅਸੀਂ ਜਦੋਂ ਵੀ ਵੂਮੈਨ ਨੂੰ ਦੇਖਦੇ ਹਾਂ ਤਾਂ ਵੂਮੈਨ ਦੇ ਨਾਲ ਉਸ ਦਾ ਜਿਹੜਾ ਪਰਿਵਾਰ ਹੈ ਉਹ ਵੀ ਜੁੜਿਆ ਹੋਇਆ। ਸੋ ਜਿਸ ਨੂੰ ਉਹ ਆਪ ਸਿਰਜਦੀ ਹੈ, ਸੋ ਪਰਿਵਾਰ ਦੀ ਭੂਮਿਕਾ ਕੀ ਰਹਿੰਦੀ ਹੈ, ਜਾਂ ਫਿਰ ਇੱਕ ਪਰਿਵਾਰ ਜਿਹੜਾ ਆ ਉਹਦੇ ਵਿੱਚ ਸਾਂਝੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਕਿਵੇਂ ਅਸੀਂ ਨਿਭਾਉਣਾ ਸਿੱਖਦੇ ਹਾਂ, ਔਰ ਇਹ ਸਾਰਾ ਕੁਛ ਜਦੋਂ ਅਸੀਂ ਅਪਣਾਉਂਦੇ ਹਾਂ, ਸਵੀਕਾਰ ਕਰਦੇ ਹਾਂ, ਔਰ ਜਦੋਂ ਅਸੀਂ ਇੱਕ ਦੂਜੇ ਦੇ ਜਿਹੜੇ ਵੱਖਰੇਵੇਂ ਨੇ, ਵਿਲੱਖਣਤਾਵਾਂ ਨੇ, ਉਹਨਾਂ ਦੀ ਕਦਰ ਕਰਦੇ ਹਾਂ, ਉਹਨਾਂ ਨੂੰ ਸਤਿਕਾਰ ਦਿੰਦੇ ਹਾਂ, ਤਾਂ ਪਰਿਵਾਰ ਦੇ ਵਿੱਚ ਰਹਿਣਾ ਔਰ ਪਰਿਵਾਰ ਨੂੰ ਸੁਖਾਵੇਂ ਢੰਗ ਦੇ ਨਾਲ ਚਲਾ ਕੇ ਇੱਕ ਸੁਖਾਵਾਂ ਸਮਾਜ ਸਿਰਜਣਾ ਕਿਵੇਂ ਅਸੀਂ ਸਿੱਖ ਸਕਦੇ ਹਾਂ, ਉਹਦੇ ਬਾਰੇ ਵੀ ਅੱਜ ਅਸੀਂ ਜ਼ਰੂਰ ਗੱਲ ਕਰਦੇ ਰਹਾਂਗੇ। ਕਿਉਂਕਿ ਔਰਤ ਦਿਵਸ ਜਾਂ ਇੰਟਰਨੈਸ਼ਨਲ ਵੂਮੈਨਸ ਡੇ ਦੇ ਉੱਤੇ ਸਿਰਫ ਵੂਮੈਨਸ ਦੀ ਗੱਲ ਨਹੀਂ, ਵੂਮੈਨਸ ਦੇ ਨਾਲ, ਵੂਮੈਨ ਦੇ ਨਾਲ ਜੁੜੇ ਹੋਏ, ਔਰਤਾਂ ਦੇ ਨਾਲ ਜੁੜੇ ਹੋਏ ਉਹਨਾਂ ਛੋਟੇ ਛੋਟੇ ਮਸਲਿਆਂ ਦੀ ਗੱਲ ਕਰਾਂਗੇ, ਉਹਨਾਂ ਛੋਟੇ ਛੋਟੇ ਕੁਛ ਤਜਰਬਿਆਂ ਦੀ ਗੱਲ ਕਰਾਂਗੇ, ਉਹਨਾਂ ਛੋਟੇ ਛੋਟੇ ਕੁਛ ਅਨੁਭਵਾਂ ਦੀ ਗੱਲ ਕਰਾਂਗੇ ਜਿਹੜੇ ਅਨੁਭਵ ਜਿਹੜੇ ਤਜਰਬੇ ਕਈ ਵਾਰ ਉਹਨਾਂ ਨੂੰ ਬੜੇ ਹੀ ਕਠੋਰ ਵਾਤਾਵਰਣ ਦੇ ਵਿੱਚੋਂ ਵੀ ਮਿਲਦੇ ਆ। ਸੋ ਔਰਤ ਹੋਣਾ ਜਿਹੜਾ ਕਦੇ ਵੀ ਸੌਖਾ ਨਹੀਂ ਰਿਹਾ। ਅੱਜ ਮੈਂ ਸਵੇਰੇ ਸਵੇਰੇ ਵਰਿਆਮ ਸੰਧੂ ਹੋਰਾਂ ਦੀ ਜਿਹੜੇ ਕਿ ਕਹਾਣੀਕਾਰ ਨੇ, ਬੜੇ ਪ੍ਰਸਿੱਧ ਕਹਾਣੀਕਾਰ ਨੇ, ਸੋ ਵਰਿਆਮ ਸੰਧੂ ਹੋਰਾਂ ਦੀ ਇੱਕ ਲਿਖਤ ਪੜ੍ਹ ਰਹੀ ਸੀਗੀ ਕਿ ਇੱਕ ਛੋਟੇ ਹੁੰਦਿਆਂ ਇੱਕ ਵਾਰ ਉਹਨਾਂ ਨੂੰ ਕਿਸੇ ਨੇ ਕੁੜੀ ਬਣਾ ਦਿੱਤਾ ਸੀ ਤੇ ਉਹ ਕਹਿੰਦੇ ਸੀ ਵੀ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਸੀ ਕਿ ਔਰਤ ਹੋਣਾ ਕਿੰਨਾ ਔਖਾ। ਉਹ ਤਾਂ ਸਿਰਫ ਇੱਕ ਪੱਖ ਦੀ ਗੱਲ ਸੀ। ਮੈਂ ਕੋਸ਼ਿਸ਼ ਕਰਾਂਗੀ ਕਿ ਪ੍ਰੋਗਰਾਮ ਦੌਰਾਨ ਉਹ ਲਿਖਤ ਵੀ ਤੁਹਾਡੇ ਨਾਲ ਸਾਂਝੀ ਕਰਾਂ। ਖੈਰ, ਪ੍ਰੋਗਰਾਮ ਦੇ ਵਿੱਚ ਇਸ ਟੌਪਿਕ ਦੇ ਉੱਤੇ ਤਾਂ ਗੱਲਬਾਤ ਅਸੀਂ ਕਰਦੇ ਰਹਿਣਾ ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਲਾਈਵ ਫੇਸਬੁੱਕ ਦੇ ਉੱਤੇ ਵੀ ਇਸ ਟੌਪਿਕ ਦੇ ਉੱਤੇ ਨਿਕਿਤਾ ਚੋਪੜਾ ਹੋਰਾਂ ਦੇ ਨਾਲ ਜਿਹੜਾ ਅਗਲਾ ਸਿਲਸਿਲਾ ਆ ਉਹ ਲੈ ਕੇ ਆਵਾਂਗੇ। ਫਿਲਹਾਲ ਜਿਹੜੇ ਇਸ ਘੰਟੇ ਦੇ ਕੁਝ ਸਿਲਸਿਲੇ ਆ ਉਹਨਾਂ ਦੇ ਉੱਤੇ ਨਜ਼ਰ ਮਾਰਾਂ ਤਾਂ ਅੱਜ ਦਾ ਵਿਚਾਰ ਸਾਂਝਾ ਕਰਨਾ ਹੈ। ਅੱਜ ਦੇ ਮੌਸਮ ਦੇ ਉੱਤੇ ਝਾਤ ਅਸੀਂ ਪਾਉਣੀ ਹੈ ਔਰ ਨਾਲੋ ਨਾਲ ਅਸੀਂ ਕੁਝ ਕੁ ਖਬਰਾਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਪ੍ਰੋਗਰਾਮ ਦੌਰਾਨ ਤੇ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰਹਿਣਾ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਉਡੀਕ ਦੋਸਤੋ ਬਣੀ ਹੋਈ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਆ ਤੁਸੀਂ ਅਗਲੇ ਸਿਲਸਿਲੇ ਦੇ ਵਿੱਚ ਫੋਨ ਕਾਲ ਦੇ ਜ਼ਰੀਏ ਜੁੜ ਸਕਦੇ ਹੋ। ਜੇ ਪਹਿਲਾਂ ਵੀ ਤੁਸੀਂ ਸਾਨੂੰ ਹੁਣ ਤੋਂ ਹੀ ਫੋਨ ਕਾਲ ਕਰਕੇ ਵੀ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਵਿਚਾਰ ਹੈ ਉਹ ਦੇਣੇ ਚਾਹੁੰਦੇ ਹੋ ਤਾਂ ਜ਼ਰੂਰ ਦਿਓ ਕਿਉਂਕਿ ਪਿੱਛੇ ਨਾ ਰਿਹਾ ਕਰੋ। ਮੈਂ ਆਪਣੇ ਭਰਾਵਾਂ ਨੂੰ ਖਾਸ ਤੌਰ ਦੇ ਉੱਤੇ ਤਾਕੀਦ ਕਰਦੀ ਹੁੰਦੀ ਹਾਂ, ਭੈਣਾਂ ਨੂੰ ਖਾਸ ਤੌਰ ਦੇ ਉੱਤੇ ਤਾਕੀਦ ਕਰਦੀ ਹੁੰਦੀ ਹਾਂ, ਗੁਜ਼ਾਰਿਸ਼ ਕਰਦੀ ਹੁੰਦੀ ਹਾਂ ਕਿ ਜਦੋਂ ਅਸੀਂ ਕਿਸੇ ਵੀ ਇਹੋ ਜਿਹੇ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ ਤਾਂ ਖੁੱਲ੍ਹ ਕੇ ਗੱਲ ਹੋਣੀ ਬਹੁਤ ਹੀ ਜ਼ਰੂਰੀ ਹੈ। ਕਈ ਵਾਰ ਅਸੀਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਨੇਮ ਨੇ ਉਹ ਬਣਾ ਲੈਂਦੇ, ਇਸ ਤਰ੍ਹਾਂ ਦਾ ਜਿਹੜਾ ਇੱਕ ਵਾਤਾਵਰਣ ਹੈ ਉਹ ਬਣਾ ਲੈਂਦੇ ਹਾਂ ਕਿ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਲੈ ਇਹ ਕੋਈ ਗੱਲ ਹੈ ਕਰਨ ਵਾਲੀ, ਇਹ ਟੌਪਿਕ ਆ ਕੋਈ। ਕਈ ਵਾਰ ਮੈਂ ਫੇਸਬੁੱਕ ਦੇ ਉੱਤੇ ਵੀ ਇਹੋ ਜਿਹੀਆਂ ਪੋਸਟਾਂ ਦੇਖਦੀ ਹੁੰਦੀ ਹਾਂ ਜਿਹਦੇ ਉੱਤੇ ਲੋਕ ਇਹੋ ਜਿਹੀਆਂ ਟਿੱਪਣੀਆਂ ਕਰਦੇ ਆ ਕਿ ਤੁਸੀਂ ਜੇ ਮੁੱਦੇ ਛੇੜਨੇ ਆ ਤਾਂ ਬਹੁਤ ਸਾਰੇ ਹੋਰ ਬਾਹਰੀ ਮੁੱਦੇ ਜਿਹੜੇ ਆ ਉਹ ਵੀ ਪਏ ਆ, ਪਰ ਜੋ ਜਿਹੜੇ ਪਰਿਵਾਰਾਂ ਦੇ ਨਾਲ ਜੁੜੇ ਹੋਏ ਮੁੱਦੇ ਆ ਉਹਨਾਂ ਦੇ ਉੱਤੇ ਗੱਲ ਕਰਨੀ ਜਿਹੜੀ ਉਹ ਬੇਵਕੂਫੀ ਆ। ਪਰ ਮੈਨੂੰ ਲੱਗਦਾ ਹੁੰਦਾ ਕਿ ਅਸਲ ਦੇ ਵਿੱਚ ਕਿਸੇ ਵੀ ਸਮਾਜ ਦਾ ਜਿਹੜਾ ਧੁਰਾ ਆ ਉਹ ਅਸਲ ਚ ਪਰਿਵਾਰ ਹੀ ਹੁੰਦੇ ਆ, ਕਿਉਂਕਿ ਕਿਸੇ ਸਮਾਜ ਦੇ ਵਿੱਚ ਜਿਹੜੇ ਪਰਿਵਾਰ ਆ ਉਹ ਕਿੰਨੇ ਸੁਖੀ ਵੱਸਦੇ ਆ ਉਹੀ ਉਸ ਸਮਾਜ ਦੇ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਸੋ ਇਸ ਕਰਕੇ ਜੇ ਅਸੀਂ ਸੁਹਾਵਣੇ ਅਨੁਭਵ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਹਾਂ ਤਾਂ ਉਸ ਦੇ ਨਾਲ ਸਾਨੂੰ ਇੱਕ ਦੂਸਰੇ ਨੂੰ ਹੀ ਇੱਕ ਦੂਜੇ ਤੋਂ ਸਿੱਖਣ ਚ ਮਦਦ ਮਿਲਦੀ ਹੈ। ਸੋ ਇਸ ਕਰਕੇ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਇਸ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ ਤਾਂ ਸਾਡੀ ਜਿਹੜੀ ਭਾਗੀਦਾਰੀ ਹੈ, ਸਾਡੀ ਜਿਹੜੀ ਸ਼ਮੂਲੀਅਤ ਆ ਉਹ ਵੱਧ ਤੋਂ ਵੱਧ ਹੋਵੇ। ਤੇ ਲਓ ਜੀ, ਤੁਹਾਡੇ ਜਿਹੜੇ ਮੈਸੇਜਸ ਆ ਉਹਨਾਂ ਦੀ ਉਡੀਕ ਬਣੀ ਹੋਈ ਹੈ। ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੇ ਰਾਹੀਂ ਤੁਸੀਂ ਸਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਟੈਲੀਗ੍ਰਾਮ ਐਪ ਦੇ ਰਾਹੀਂ ਸਾਨੂੰ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਤੁਸੀਂ request@harmanradio.com ਤੇ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ ਜਾਂ ਫਿਰ ਦੋਸਤੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਫੋਨ ਕਾਲ ਦੇ ਜ਼ਰੀਏ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-99-28-11 ਤੇ ਅੱਜ ਦੇ ਪ੍ਰੋਗਰਾਮ ਦੌਰਾਨ ਕੁਛ ਕਵਿਤਾਵਾਂ ਵੀ ਸਾਡੇ ਤੱਕ ਪਹੁੰਚੀਆਂ ਹੋਈਆਂ। ਜਗਜੀਵਨ ਕੌਰ ਮਠਾਰੂ ਹੋਰਾਂ ਨੇ ਸਾਨੂੰ ਇੱਕ ਕਵਿਤਾ ਭੇਜੀ ਹੈ, ਸੋ ਉਹ ਕਵਿਤਾ ਵੀ ਤੁਹਾਡੀ ਨਜ਼ਰ ਕਰਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਕਰਦੇ ਹਾਂ, ਤੁਹਾਡੀ ਨਜ਼ਰ ਆਉਣੇ ਬਹੁਤ ਜਲਦੀ ਵਾਪਸ। ਬਣੇ ਰਹੋ, ਜੁੜੇ ਰਹੋ।
ਕਰੀਏ ਚੁੱਪ ਹੋਈਆਂ ਕਲਮ ਦਬਾਤ ਉਸ ਦੇ ਨੇ ਸਭ ਸੁਰਖ ਸਵੇਰੇ ਉਸ ਦੀਆਂ ਹੀ ਸਭ ਰਾਤਾਂ ਹਾਏ ਉਸ ਦੀਆਂ ਹੀ ਸਭ ਰਾਤਾਂ ਉਸ ਦੀਆਂ ਹੀ ਸਭ ਰਾਤ ਇਹ ਕੁਦਰਤ ਜਿਸ ਦੀ ਲਿਖ ਹੈ ਪਿਆਰੇ ਸਭ ਤੋਂ ਸੋਹਣੀ ਦਿਖ ਹੈ ਪਿਆਰੇ ਇਹ ਕੁਦਰਤ ਜਿਸ ਦੀ ਲਿਖ ਹੈ ਪਿਆਰੇ ਸਭ ਤੋਂ ਸੋਹਣੀ ਦਿਖ ਹੈ ਪਿਆਰੇ ਉਹ ਤੇ ਸੱਚਾ ਸਿੱਖ ਹੈ ਪਿਆਰੇ ਸਭ ਦਾ ਮਾਲਕ ਇੱਕ ਹੈ ਪਿਆਰੇ ਵਾਹਿਗੁਰੂ ਵਾਹਿਗੁਰੂ ਗੋਡ ਤੇ ਅਲਾਰਾਮ ਚਾਰੇ ਪਾਸੇ ਚਾਰੇ ਤਾਂ ਜਪ ਲੈ ਬੰਦਿਆਂ ਸੁਭਾ ਸ਼ਾਮ
ਵਾਹਿਗੁਰੂ
ਲੋ ਜੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਇਸ ਵੇਲੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਹਰਮਨ ਰੇਡੀਓ ਤੇ ਔਰ ਸਾਡਾ ਮਾਰਨਿੰਗ ਸ਼ੋ ਲਹਿਰਾਂ 8:18 ਦਾ ਸਮਾਂ ਸਵੇਰ ਦਾ ਹੋ ਚੁੱਕਿਆ ਮੈਲਬਨ ਤੇ ਸਿਡਨੀ ਸਮੇਂ ਦੇ ਮੁਤਾਬਕ ਤੇ ਹੁਣ ਵੇਲਾ ਹੋ ਗਿਆ ਕਿ ਅੱਜ ਦੇ ਮੌਸਮ ਦੇ ਉੱਤੇ ਆਪਾਂ ਪਾਈਏ ਇੱਕ ਝਾਤ ਤੇ ਮੌਸਮ ਜਿਹੜਾ ਉਹ ਹੈ ਗਿੱਲਾ ਗਿੱਲਾ ਮੈਲਬਨ ਦੇ ਵਿੱਚ ਅੱਜ ਔਰ ਮੀਂਹ ਜਿਹੜਾ ਉਹ ਰਾਤੀ ਵੀ ਪਿਆ ਔਰ ਕਾਫੀ ਜ਼ਿਆਦਾ ਹਨੇਰੀ ਵੀ ਰਹੀ ਹੈ ਸਾਰੀ ਰਾਤ ਇਸ ਵੇਲੇ ਜਿਹੜਾ ਤਾਪਮਾਨ ਹੈ ਉਹ 16 ਡਿਗਰੀ ਦੱਸਿਆ ਗਿਆ 16 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਜਾਣ ਦੀ ਉਮੀਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਿਡਨੀ ਦੇ ਵਿੱਚ ਅੱਜ 21 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਵੀ ਅੱਜ ਬੱਦਲਬਾਈ ਦੇ ਨਾਲ ਮੀਂਹ ਦੀ ਜਿਹੜੀ ਸੰਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਔਰ ਬ੍ਰਿਸਬਨ ਦੇ ਵਿੱਚ ਵੀ 21 ਡਿਗਰੀ ਸੈਲਸੀਅਸ ਤੋਂ ਲੈ ਕੇ 34 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਹੈ ਉਹ ਜਾਣ ਦੀ ਉਮੀਦ ਹੈ ਤਾਪਮਾਨ ਤਾਂ ਕਾਫੀ ਜ਼ਿਆਦਾ ਪਰ ਮੀਂਹ ਤੇ ਬੱਦਲਬਾਈ ਦਾ ਜਿਹੜਾ ਇੱਥੇ ਵੀ ਪੂਰਾ ਪੂਰਾ ਅੰਦਾਜ਼ ਬਣਿਆ ਹੋਇਆ ਪਰਥ ਦੇ ਵਿੱਚ ਅੱਜ 19 ਡਿਗਰੀ ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਇੱਥੇ ਦਾ ਜਿਹੜਾ ਦਿਨ ਹੈ ਗਰਮ ਹੈ ਐਡੀਲੇਡ ਦੇ ਵਿੱਚ 15 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਹੈ ਔਰ ਇੱਥੇ ਮੌਸਮ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਕਿ ਸੁਹਾਵਣਾ ਹੈ ਬਹੁਤਾ ਗਰਮ ਨਹੀਂ ਹੈ ਕਿਉਂਕਿ ਨਾਲ ਨਾਲ ਬੱਦਲ ਜਿਹੜੇ ਅਸਮਾਨ ਚ ਦਿਖਾਈ ਦੇਣਗੇ ਕੈਨਬਰਾ ਦੇ ਵਿੱਚ ਅੱਜ 16 ਡਿਗਰੀ ਤੋਂ ਲੈ ਕੇ 21 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਬੱਦਲਬਾਈ ਦੇ ਨਾਲ ਮੀਂਹ ਦੱਸਿਆ ਗਿਆ ਹੋਬਰਟ ਦੇ ਵਿੱਚ ਅੱਜ ਬੱਦਲਬਾਈ ਦੱਸੀ ਗਈ ਹੈ, 13 ਡਿਗਰੀ ਤੋਂ ਲੈ ਕੇ 17 ਡਿਗਰੀ ਸੈਲਸੀਅਸ ਤੱਕ ਇੱਥੇ ਤਾਪਮਾਨ ਚਲੇ ਜਾਣਾ ਹੈ। ਔਰ ਡਾਰਵਿਨ ਦੇ ਵਿੱਚ 27 ਡਿਗਰੀ ਸੈਲਸੀਅਸ ਤੋਂ 33 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਹੈ। ਫਿਰ ਵੀ ਇੱਥੇ ਦਾ ਜਿਹੜਾ ਤਾਪਮਾਨ ਹੈ ਉਹ ਠੀਕ ਹੈ, ਕਿਉਂਕਿ ਇੱਥੇ ਅਕਸਰ ਹੀ ਜਿਹੜੀ ਗਰਮੀ ਹੈ ਉਹ ਰਹਿੰਦੀ ਹੈ। ਚਲੋ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ, ਤੇ ਹੁਣ ਆਪਾਂ ਪ੍ਰੋਗਰਾਮ ਦਾ ਮੌਸਮ ਤਾਂ ਜ਼ਰੂਰ ਬਦਲਾਂਗੇ, ਪਰ ਆਪਾਂ ਅੱਜ ਦਾ ਵਿਚਾਰ ਵੀ ਤੁਹਾਡੇ ਨਾਲ ਸਾਂਝਾ ਕਰਨਾ, ਤੇ ਵਧਦੇ ਹਾਂ ਫਿਰ ਅੱਜ ਦੇ ਵਿਚਾਰ ਵੱਲ। ਅੱਜ ਦਾ ਵਿਚਾਰ ਹੈ, ਇੱਕ ਗੁਬਾਰੇ ਦੇ ਉੱਤੇ ਕਹਿੰਦੇ ਕਿਸੇ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਇਹ ਜੇ ਅਸੀਂ ਉੱਪਰ ਉੱਡ ਰਹੇ ਹਾਂ ਤਾਂ ਇਹ ਸਿਰਫ ਬਾਹਰਲੀ ਹਵਾ ਕਰਕੇ ਨਹੀਂ, ਸਗੋਂ ਇਹ ਅੰਦਰਲੀ ਸ਼ਕਤੀ ਕਰਕੇ ਹੈ। ਸੋ ਜੋ ਤੁਹਾਡੇ ਅੰਦਰ ਹੈ ਉਹ ਅਸਲ ਦੇ ਵਿੱਚ ਹੀ ਤੁਹਾਨੂੰ ਸਿਖਰ ਤੇ ਲੈ ਕੇ ਜਾਂਦਾ ਹੈ। ਜੋ ਤੁਹਾਨੂੰ ਬਾਹਰ ਦਿਖਦਾ ਹੈ ਉਹ ਅਸਲ ਦੇ ਵਿੱਚ ਸਿਖਰ ਤੇ ਲੈ ਕੇ ਜਾਣ ਦੇ ਵਿੱਚ ਸਹਾਈ ਨਹੀਂ ਹੁੰਦਾ। ਸੋ ਬਹੁਤ ਹੀ ਸੋਹਣਾ ਇਹਦੇ ਵਿੱਚ ਜਿਹੜਾ ਮੈਸੇਜ ਲੁਕਿਆ ਹੋਇਆ ਉਹ ਇਹੀ ਹੈ ਕਿ ਜਿਹੜੀਆਂ ਵੀ ਸੰਭਾਵਨਾਵਾਂ, ਜਿਹੜੀਆਂ ਵੀ ਸਮਰੱਥਾਵਾਂ ਜਿਹੜੀਆਂ ਮਨੁੱਖ ਦੇ ਅੰਦਰ ਹੁੰਦੀਆਂ, ਉਹਨਾਂ ਸਮਰੱਥਾਵਾਂ ਨੂੰ, ਉਹਨਾਂ ਸੰਭਾਵਨਾਵਾਂ ਨੂੰ ਬਾਹਰ ਲਿਆਉਣ ਦੀ ਲੋੜ ਹੁੰਦੀ ਹੈ। ਔਰ ਜਦੋਂ ਉਹਨਾਂ ਸਮਰੱਥਾਵਾਂ ਨੂੰ ਅਸੀਂ ਪਛਾਣ ਲੈਂਦੇ ਹਾਂ, ਜਦੋਂ ਉਹਨਾਂ ਸੰਭਾਵਨਾਵਾਂ ਨੂੰ ਅਸੀਂ ਜਾਣ ਲੈਂਦੇ ਹਾਂ ਤਾਂ ਹੀ ਅਸੀਂ ਸਿਖਰ ਤੱਕ ਪਹੁੰਚ ਸਕਦੇ ਹਾਂ। ਪਰ ਜਦੋਂ ਤੱਕ ਅਸੀਂ ਸਿਰਫ ਬਾਹਰ ਜੋ ਸਾਨੂੰ ਦਿਖਦਾ ਹੈ ਔਰ ਅਸੀਂ ਉਸ ਬਾਹਰਲੇ ਵਿਖਾਵੇ ਨੂੰ ਜਾਂ ਫਿਰ ਸ਼ੋਸ਼ੇਬਾਜ਼ੀ ਨੂੰ ਹਨਾ ਜ਼ਿੰਦਗੀ ਦੇ ਵਿੱਚ ਅਪਣਾ ਕੇ ਬੈਠੇ ਰਹਿੰਦੇ ਹਾਂ, ਉਦੋਂ ਤੱਕ ਸ਼ਾਇਦ ਅਸੀਂ ਓਨੀ ਤੇਜ਼ੀ ਦੇ ਨਾਲ ਆਪਣਾ ਜਿਹੜਾ ਵਿਕਾਸ ਹੈ ਉਹ ਨਹੀਂ ਕਰ ਸਕਦੇ, ਜਦੋਂ ਤੱਕ ਅਸੀਂ ਆਪਣੀ ਚਣਗ ਨੂੰ ਨਹੀਂ ਪਛਾਣਦੇ, ਜਦੋਂ ਤੱਕ ਅਸੀਂ ਆਪਣੀ ਜਿਹੜੀ ਸ਼ਕਤੀ ਹੈ, ਆਪਣੀ ਜਿਹੜੀ ਸਮਰੱਥਾ ਆ ਉਹਨੂੰ ਨਹੀਂ ਜਾਣ ਸਕਦੇ। ਸੋ ਇਹ ਹੈ ਜੀ ਅੱਜ ਦਾ ਜਿਹੜਾ ਵਿਚਾਰ। ਅੱਜ ਇਸ ਵਿਚਾਰ ਤੋਂ ਤੁਸੀਂ ਕੀ ਸਿੱਖਿਆ, ਕੀ ਮੈਸੇਜ ਇਹਦੇ ਵਿੱਚੋਂ, ਕੀ ਸੁਨੇਹਾ ਜਿਹੜਾ ਉਹ ਤੁਸੀਂ ਲਿਆ, ਜ਼ਰੂਰ ਦੱਸਿਓ। ਪਰ ਮੈਂ ਤਾਂ ਜ਼ਰੂਰ ਇਸ ਵਿਚਾਰ ਦੇ ਵਿੱਚੋਂ ਜਿਹੜਾ ਬਹੁਤ ਹੀ ਪਿਆਰਾ ਸੁਨੇਹਾ ਲਿਆ ਕਿ ਆਪਣੇ ਅੰਦਰ ਦੀ ਜਿਹੜੀ ਚਣਗ ਆ ਉਸ ਨੂੰ ਜ਼ਰੂਰ ਪਛਾਣੋ, ਉਸ ਚਿੰਗਾਰੀ ਦੇ ਵਿੱਚ ਕੀ ਲੁਕਿਆ ਹੋਇਆ ਉਹਦੇ ਨਾਲ ਤੁਸੀਂ ਹੋਰ ਕਿੰਨੇ ਚਿਰਾਗ ਰੋਸ਼ਨ ਕਰ ਸਕਦੇ ਹੋ, ਇਸ ਚੀਜ਼ ਨੂੰ ਪਛਾਣਨ ਦੀ ਲੋੜ ਹੈ। ਜਦੋਂ ਇਹ ਚੀਜ਼ ਤੁਸੀਂ ਪਛਾਣ ਲਈ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਬਾਹਰਲਾ ਜਿਹੜਾ ਦਿਖਾਵਾ ਆ, ਜੋ ਚੀਜ਼ਾਂ ਸਿਰਫ ਬਾਹਰੀ ਤੌਰ ਦੇ ਉੱਤੇ ਚੁੰਦਿਆਉਂਦੀਆਂ ਆ ਉਹ ਫਿੱਕੀਆਂ ਲੱਗਣਗੀਆਂ। ਸੋ ਇਹੀ ਹੈ ਜ਼ਿੰਦਗੀ ਦਾ ਰਾਜ਼। ਤੇ ਲਓ ਜੀ, ਅੱਜ ਦੇ ਵਿਚਾਰ ਤੋਂ ਬਾਅਦ ਹੁਣ ਇੱਕ ਪਿਆਰਾ ਜਿਹਾ ਗੀਤ ਕਰਦੇ ਹਾਂ ਤੁਹਾਡੀ ਨਜ਼ਰ ਬੀਰ ਸਿੰਘ ਦੀ ਆਵਾਜ਼ ਦੇ ਵਿੱਚ।
ਖਾਤਰੇ ਆਲਣਿਆਂ ਤੋਂ ਦੂਰ ਗਏ, ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ, ਜੋ ਦਾਣਿਆਂ ਖਾਤਰੇ ਆਲਣਿਆਂ ਤੋਂ ਦੂਰ ਗਏ, ਰਾਜੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ, ਲੰਬੜੇ ਰਾਹੀਂ ਤੁਰ ਗਏ ਪੁੱਤਰ ਮਾਵਾਂ ਦੇ, ਰੱਬ ਰਖਵਾਲਾ ਸਭ ਦਾ ਪੈਰੋ ਪੈਰ ਹੋਵੇ, ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ, ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ, ਸੰਭਲ ਕੇ ਨਾਲ ਦਿਆਂ ਨੂੰ ਚੁੱਕਣ ਦਾ, ਕੰਮ ਕਦੇ ਨਾ ਛੱਡੇ ਕਿਰਤੀ ਬੰਦੇ ਦਾ, ਹੱਥ ਅੱਡ ਕੇ ਮੰਗਣਾ ਪੈ ਜੇ ਇਹ ਨਾ ਕੈਰ ਹੋਵੇ, ਭਲੀ ਕਰੇ ਕਰਤਾ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਪਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ
ਲੋ ਜੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਗੀਤ ਔਰ ਗੀਤ ਦੇ ਵਿੱਚ ਵੀ ਬਹੁਤ ਹੀ ਸੋਹਣਾ ਸੁਨੇਹਾ ਜਦੋਂ ਅਸੀਂ ਸਵੇਰੇ ਅਰਦਾਸ ਕਰਦੇ ਹਾਂ ਹਰ ਰੋਜ਼ ਅਸੀਂ ਕਹਿੰਦੇ ਹਾਂ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਭ ਦੀ ਖੈਰ ਮੰਗਣੀ ਸਭ ਦਾ ਭਲਾ ਮੰਗਣਾ ਉਹ ਮਨੁੱਖ ਹੋਣ ਦੀ ਨਿਸ਼ਾਨੀ ਹੁੰਦੀ ਹੈ ਹਨਾ ਸੋ ਸਾਨੂੰ ਸਾਡੇ ਧਰਮ ਨੇ ਵੀ ਇਹੀ ਸਿਖਾਇਆ ਔਰ ਇਸ ਨੂੰ ਅਸੀਂ ਅਪਣਾਇਆ ਕਿੰਨਾ ਕੁ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਪਣੀ ਰੋਜ਼ਮਰਾ ਦੀ ਜਿਹੜੀ ਰੂਟੀਨ ਹੈ ਸਾਡੀ ਉਹਦੇ ਵਿੱਚ ਇਹ ਇੱਕ ਸਵਾਲ ਜ਼ਰੂਰ ਬਣਦਾ ਤੇ ਅੱਜ ਪ੍ਰੋਗਰਾਮ ਦੇ ਦੌਰਾਨ ਅਸੀਂ ਬਹੁਤ ਸਾਰੇ ਹੋਰ ਵੀ ਜਿਹੜੇ ਸਵਾਲ ਬਣਦੇ ਆ ਗੱਲਾਂ ਬਾਤਾਂ ਅਸੀਂ ਉਹਦੇ ਉੱਤੇ ਵੀ ਜ਼ਰੂਰ ਕਰਨੀ ਹੈ ਪਰ ਇਹਦੇ ਨਾਲ ਨਾਲ ਕੁਛ ਕੁ ਜਿਹੜੀਆਂ ਖ਼ਬਰਾਂ ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀਆਂ ਕਰਦੀ ਜਾਵਾਂ ਔਰ ਮੈਂ ਤੁਹਾਨੂੰ ਜ਼ਰੂਰ ਦੱਸਦੀ ਜਾਵਾਂ ਕਿ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਨੂੰ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆਵਾਂਗੇ ਦੋਸਤੋ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਵਧਾਈਆਂ ਦਾ ਸਿਲਸਿਲਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਤਾਂ ਤੁਸੀਂ ਸਾਨੂੰ ਭੇਜਣਾ ਹੁੰਦੇ ਆ ਆਪਣੇ ਪਿਆਰਿਆਂ ਦੇ ਕੁਛ ਖਾਸ ਦਿਨਾਂ ਦਾ ਵੇਰਵਾ ਯਾਨੀ ਕਿ ਤੁਹਾਡੇ ਆਪਣੇ ਪਿਆਰਿਆਂ ਕਰੀਬੀਆਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਕੋਈ ਵੀ ਖਾਸ ਦਿਨ ਆ ਤਾਂ ਤੁਸੀਂ ਸਾਨੂੰ ਉਸ ਦਿਨ ਦੇ ਬਾਰੇ ਦੱਸ ਸਕਦੇ ਹੋ ਅਸੀਂ ਉਸ ਦਿਨ ਨੂੰ ਹੋਰ ਜ਼ਿਆਦਾ ਸੁਹਾਵਣਾ ਬਣਾਉਂਦੇ ਹਾਂ ਸਰਪ੍ਰਾਈਜ਼ ਕਾਲ ਕਰਕੇ ਔਰ ਉਹਨਾਂ ਨੂੰ ਇਹ ਵਧਾਈ ਜਿਹੜੀ ਆ ਤੁਹਾਡੇ ਵੱਲੋਂ ਇੱਕ ਹਰਮਨ ਰੇਡੀਓ ਸਰਪ੍ਰਾਈਜ਼ ਕਾਲ ਵਜੋਂ ਪੇਸ਼ ਕਰਕੇ ਸੋ ਜੇਕਰ ਅੱਜ ਵੀ ਤੁਹਾਡੇ ਆਪਣੇ ਪਿਆਰਿਆਂ ਦਾ ਕੋਈ ਖਾਸ ਦਿਨ ਹੈ ਸਾਨੂੰ ਉਹਨਾਂ ਦੇ ਬਾਰੇ ਚ ਉਹਨਾਂ ਦੇ ਉਸ ਖਾਸ ਦਿਨ ਦੇ ਬਾਰੇ ਚ ਉਹਨਾਂ ਦਾ ਵਟਸਐਪ ਨੰਬਰ ਸਾਨੂੰ ਭੇਜ ਦਿਓ ਔਰ ਅਸੀਂ ਇਹ ਸਰਪ੍ਰਾਈਜ਼ ਕਾਲ ਕਰਾਂਗੇ ਉਹਨਾਂ ਨੂੰ ਉਹਨਾਂ ਦੇ ਉਸ ਖਾਸ ਦਿਨ ਦੇ ਉੱਤੇ ਤੇ ਉਸ ਦਿਨ ਨੂੰ ਹੋਰ ਬਣਾਵਾਂਗੇ ਖਾਸ ਔਰ ਸਿਲਸਿਲਾ ਹੋਏਗਾ ਵਧਾਈਆਂ ਦਾ ਸੋ ਪ੍ਰੋਗਰਾਮ ਦੇ ਵਿੱਚ ਉਹ ਸਿਲਸਿਲਾ ਵੀ ਬਾਕੀ ਹੈ ਔਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਪ੍ਰੋਗਰਾਮ ਚ ਬਹੁਤ ਜਲਦ ਆਪਾਂ ਲੈ ਕੇ ਆਉਣਾ ਫਿਲਹਾਲ ਇੱਕ ਸਰਸਰੀ ਜਿਹੀ ਨਜ਼ਰ ਜਿਹੜੀ ਆ ਉਹ ਆਪਾਂ ਖ਼ਬਰਾਂ ਦੇ ਉੱਤੇ ਮਾਰਦੇ ਹਾਂ ਕਿਉਂਕਿ ਖ਼ਬਰਾਂ ਜਿਹੜੀਆਂ ਵੈਸੇ ਤਾਂ ਸਾਡੇ ਲਈ ਲੈ ਕੇ ਆਉਂਦੇ ਆ ਜਸਵਿੰਦਰ ਬਿੱਟਾ ਹੁਰੀ ਵੀ ਔਰ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਨਿਊਜ਼ੀਲੈਂਡ ਵਾਲੇ ਭਾਜੀ ਔਰ ਉਹਨਾਂ ਦੀਆਂ ਜਿਹੜੀਆਂ ਖ਼ਬਰਾਂ ਉਹ ਬੜੀਆਂ ਵਿਸ਼ਵ ਵਿਆਪੀ ਖ਼ਬਰਾਂ ਹੁੰਦੀਆਂ ਔਰ ਉਹਨਾਂ ਖ਼ਬਰਾਂ ਦੇ ਨਾਲ ਤੁਹਾਡੀ ਸਾਂਝ ਜਿਹੜੀ ਉਹ ਪ੍ਰੋਗਰਾਮ ਦੇ ਬਾਅਦ ਪਏਗੀ ਪਰ ਫਿਲਹਾਲ ਆਪਾਂ ਇੱਕ ਨਜ਼ਰ ਸਰਸਰੀ ਜਿਹੀ ਨਜ਼ਰ ਜਿਹੜੀ ਉਹ ਖ਼ਬਰਾਂ ਦੇ ਉੱਤੇ ਜ਼ਰੂਰ ਮਾਰਦੇ ਹਾਂ ਸੋ ਪੰਜਾਬ ਤੋਂ ਖ਼ਬਰਾਂ ਦੇਖੀਏ ਤਾਂ ਐਗਜ਼ਿਟ ਪੋਲ ਦੇ ਬਾਰੇ ਜਿਹੜੀ ਖ਼ਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਆਪ ਤੇ ਯੂਪੀ ਦੇ ਵਿੱਚ ਮੁੜ ਭਾਜਪਾ ਜਿਹੜੀ ਹੈ ਉਹ ਅੱਗੇ ਦਿਖਾਈ ਦਿੰਦੀ ਹੈ ਕਿਉਂਕਿ ਚੋਣ ਸਰਵੇਖਣ ਜਿਸ ਤਰ੍ਹਾਂ ਦਾ ਜਿਹੜਾ ਸਾਹਮਣੇ ਲਿਆ ਰਹੇ ਆ ਲੇਖਾ ਜੋਖਾ ਉਸ ਲੇਖੇ ਜੋਖੇ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਲੱਗਦਾ ਕਿ ਪੰਜਾਬ ਬਾਰੇ ਪ੍ਰਮੁੱਖ ਚੋਣ ਸਰਵੇਖਣਾਂ ਦੇ ਵਿੱਚ ਆਪ ਜਿਹੜੀ ਹੈ ਉਹ ਬਾਕੀਆਂ ਦੇ ਨਾਲੋਂ ਅੱਗੇ ਹੈ ਪਰ ਜਿਹੜਾ ਨਤੀਜਾ ਹੈ ਉਹ ਬਾਅਦ ਵਿੱਚ ਆਏਗਾ ਹਲੇ ਸੋ 10 ਤਰੀਕ ਤੋਂ ਬਾਅਦ ਅਸਲ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜਿਹੜੀ ਉਹ ਕਿਸ ਰੁੱਖ ਬੈਠਦੀ ਹੈ ਯਾਨੀ ਕਿ ਊਠ ਜਿਹੜਾ ਕਹਿੰਦੇ ਹੁੰਦੇ ਆ ਵੀ ਕਿਸ ਰੁੱਖ ਬੈਠੂਗਾ ਕਿਸ ਕਰਵਟ ਬੈਠੂਗਾ ਸੋ ਨਿਊਜ਼ ਟੂਡੇ ਜਿਹੜਾ ਆ ਉਹਨੇ ਕਹਿੰਦੇ ਚਾਣਕਿਆ ਵੱਲੋਂ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣ ਦੀ ਪੇਸ਼ਨਿਗੋਈ ਉਹਨਾਂ ਨੇ ਵੀ ਕਰ ਦਿੱਤੀ ਹੋਈ ਹੈ ਤੇ ਇੱਧਰ ਕਾਂਗਰਸ ਵਾਲੇ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਕਿਤੇ ਪਿੱਛੇ ਨਹੀਂ ਦੇਖ ਰਹੇ। ਕਾਂਗਰਸ ਦੇ ਪੰਜਾਬ ਮਸਲਿਆਂ ਦੇ ਜਿਹੜੇ ਇੰਚਾਰਜ ਨੇ ਹਰੀਸ਼ ਚੌਧਰੀ ਹੁਰੀ, ਉਹਨਾਂ ਨੇ ਚੋਣ ਸਰਵੇਖਣਾ ਦੇ ਦਾਅਵਿਆਂ ਨੂੰ ਕਹਿੰਦੇ ਖਾਰਜ ਕਰਦਿਆਂ ਕਿਹਾ ਹੈ ਕਿ ਸਾਡੀ ਪਾਰਟੀ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਏਗੀ ਤੇ ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਦੇ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ। ਸੋ ਇਹਦਾ ਮਤਲਬ ਚੋਣਾਂ ਤੋਂ ਪਹਿਲਾਂ ਦੋ ਚਾਰ ਜਿਹੜੇ ਮਹੀਨੇ ਹੁੰਦੇ ਆ ਉਸੇ ਸਮੇਂ ਕੰਮ ਕਰਨ ਦੀ ਲੋੜ ਹੁੰਦੀ ਹੈ, ਪਰ ਸਾਰੇ ਸਮੇਂ ਦੌਰਾਨ ਸੋ 5 ਸਾਲਾਂ ਦਾ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਕਿ ਇਹ ਲੋਕ ਵੀ ਇਸ ਗੱਲ ਨੂੰ ਪ੍ਰਮੁੱਖਤਾ ਨਹੀਂ ਦਿੰਦੇ ਕਿ ਉਹ ਸਾਰਾ ਸਮਾਂ ਹੀ ਅਸਲ ਦੇ ਵਿੱਚ ਕੰਮ ਕਰਨ ਦਾ ਸਮਾਂ ਹੁੰਦਾ, ਲੋਕਾਂ ਦੇ ਲਈ ਸਾਧਨ ਜੁਟਾਉਣ ਦਾ ਸਮਾਂ ਹੁੰਦਾ। ਖੈਰ ਇੱਧਰ ਕਿਹਾ ਜਾ ਰਿਹਾ ਕਿ ਕੈਪਟਨ ਦੀ ਅਮਿਤ ਸ਼ਾਹ ਦੇ ਨਾਲ ਮਿਲਣੀ ਦੇ ਪਿੱਛੋਂ ਸਿਆਸੀ ਹਲਚਲ ਜਿਹੜੀ ਹੈ ਉਹ ਤੇਜ਼ ਹੋਈ ਹੈ ਕਾਂਗਰਸ ਦੇ ਵਿੱਚ। ਚੋਣ ਨਤੀਜਿਆਂ ਤੋਂ 3 ਦਿਨ ਪਹਿਲਾਂ ਇੱਕ ਮੀਟਿੰਗ ਜਿਹੜੀ ਹੈ ਕੈਪਟਨ ਦੀ ਸ਼ਾਹ ਦੇ ਨਾਲ ਹੋਣੀ, ਕਹਿੰਦੇ ਆ ਕਿ ਉਹਦੇ ਨਾਲ ਜਿਹੜਾ ਅਟਕਲਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਐਨ 3 ਦਿਨ ਪਹਿਲਾਂ ਕੱਲ ਦਿੱਲੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕੀਤੀ ਹੈ, ਜਿਸ ਨਾਲ ਸਿਆਸੀ ਹਲਚਲ ਕਹਿੰਦੇ ਹੁਣ ਤੇਜ਼ ਹੋ ਗਈ ਹੈ। ਬੇਸ਼ੱਕ ਕੈਪਟਨ ਨੇ ਮੀਟਿੰਗ ਦੌਰਾਨ ਪੰਜਾਬ ਚੋਣਾਂ ਨੂੰ ਲੈ ਕੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ, ਪਰੰਤੂ ਇਸ ਮੀਟਿੰਗ ਨੇ ਨਵੇਂ ਚਰਚੇ ਜ਼ਰੂਰ ਛੇੜ ਦਿੱਤੇ ਹੈ। ਰਾਜਸੀ ਹਲਕਿਆਂ ਵਿੱਚ ਇਸ ਮੀਟਿੰਗ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਅਚਨਚੇਤੀ ਮੀਟਿੰਗ ਅਮਿਤ ਸ਼ਾਹ ਦੀ ਰਿਹਾਇਸ਼ ਤੇ ਅਸਲ ਵਿੱਚ ਹੋਈ ਹੈ। ਤੇ ਉਧਰ ਚੰਨੀ ਹੋਰਾਂ ਨੇ ਸ਼ਾਹ ਦੇ ਕੋਲ ਮੁੱਦਾ ਉਠਾਇਆ ਬੀਬੀਐਨਬੀ ਦਾ, ਜਿਹੜਾ ਕਿ ਬਹੁਤ ਪ੍ਰਮੁੱਖ ਮੁੱਦਾ ਹੈ ਪੰਜਾਬ ਨੂੰ ਲੈ ਕੇ, ਪੰਜਾਬ ਦੇ ਪਾਣੀਆਂ ਨੂੰ ਲੈ ਕੇ। ਸੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਹਿੰਦੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਹੈ। ਚੇਤੇ ਰਹੇ ਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਬੀਬੀਐਮਬੀ ਚੋਂ ਪੰਜਾਬ ਤੇ ਹਰਿਆਣਾ ਦੀ ਸਥਾਈ ਪ੍ਰਤੀਨਿਧਤਾ ਨੂੰ ਖਤਮ ਕਰਨ ਵਾਲਾ 23 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਮਗਰੋਂ ਪੰਜਾਬ ਵਿੱਚ ਵੱਡਾ ਵਿਰੋਧ ਜਿਹੜਾ ਉਹ ਖੜਾ ਹੋ ਗਿਆ। ਸੋ ਇਹ ਜਿਹੜਾ ਵਿਰੋਧ ਹੋਣਾ ਬਹੁਤ ਜਾਇਜ਼ ਆ, ਔਰ ਪੰਜਾਬ ਦੇ ਮੁੱਦਿਆਂ ਨੂੰ ਮੁੱਢੋਂ ਨਕਾਰਨ ਦੀ ਜਿਹੜੀ ਕੇਂਦਰ ਦੀ ਪਾਲਿਸੀ ਆ, ਕੇਂਦਰ ਦੀ ਜਿਹੜੀ ਨੀਤੀ ਆ, ਇਸ ਨੂੰ ਜਿੰਨਾ ਨਿੰਦਿਆ ਜਾਵੇ ਓਨਾ ਹੀ ਘੱਟ ਹੈ। ਸੋ ਲਓ ਜੀ ਅਗਲੀ ਖਬਰ ਵੱਲ ਚਲੀਏ ਤਾਂ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੇਲੈਂਸਕੀ ਤੇ ਪੁਤਿਨ ਤੋਂ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੇ ਲਈ ਮਦਦ ਮੰਗੀ ਹੈ। ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਤੇ ਰੂਸੀ ਸਦਰ ਵਲਾਦੀਮੀਰ ਪੁਤਿਨ ਦੇ ਨਾਲ ਫੋਨ ਤੇ ਵੱਖੋ ਵੱਖਰੀ ਕਹਿੰਦੇ ਗੱਲਬਾਤ ਕੀਤੀ ਹੈ ਤੇ ਮੋਦੀ ਨੇ ਦੋਵਾਂ ਆਗੂਆਂ ਨੂੰ ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਸੂਮੀ ਦੇ ਵਿੱਚ ਫਸੇ ਹੋਏ ਜਿਹੜੇ ਭਾਰਤੀ ਵਿਦਿਆਰਥੀ ਹੈ ਉੱਥੋਂ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੇ ਵਿੱਚ ਮਦਦ ਮੰਗਣ ਦੀ ਜਿਹੜੀ ਅਪੀਲ ਹੈ ਉਹ ਕੀਤੀ ਹੈ। ਪਰ ਸੂਮੀ ਦੇ ਵਿੱਚ ਜਿਹੜੇ ਵਿਦਿਆਰਥੀ ਫਸੇ ਹੋਏ ਆ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਿਹੜੀ ਹੁਣ ਬਚਣ ਦੀ ਜਿਹੜੀ ਆਸ ਹੈ ਉੱਥੋਂ ਨਿਕਲਣ ਦੀ ਜਿਹੜੀ ਆਸ ਹੈ ਉਹ ਖਤਮ ਹੋ ਰਹੀ ਹੈ। ਤੇ ਉਧਰ ਜੇ ਅਸੀਂ ਇਹ ਜਿਹੜਾ ਜੰਗ ਦਾ ਸੰਕਟ ਦੇਖੀਏ ਤਾਂ ਰੂਸ ਵੱਲੋਂ ਮੁੜ ਗੋਲੀਬੰਦੀ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਤੇ ਆਮ ਨਾਗਰਿਕਾਂ ਨੂੰ ਰਾਜਧਾਨੀ ਕੀਵ, ਮਾਰੀਓਪੋਲ, ਖਾਰਕੀਵ ਤੇ ਸੂਮੀ ਸ਼ਹਿਰ ਛੱਡਣ ਦੀ ਜਿਹੜੀ ਖੁੱਲ੍ਹ ਹੈ ਉਹ ਜ਼ਰੂਰ ਦੇ ਦਿੱਤੀ ਗਈ ਹੈ। ਤੇ ਰੂਸੀ ਸਾਈਬਰ ਹਮਲੇ ਜਿਹੜੇ ਹੈ ਉਹ ਲਗਾਤਾਰ ਜਾਰੀ ਹੈ ਤੇ ਯੂਕਰੇਨ ਵੱਲੋਂ ਵੀ ਆਈਟੀ ਆਰਮੀ ਦੇ ਵਿੱਚ ਜਿਹੜੀ ਭਰਤੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਔਰ ਸੂਮੀ ਦੇ ਵਿੱਚ ਹਾਲੇ ਵੀ ਕਹਿੰਦੇ 700 ਜਿਹੜੇ ਭਾਰਤੀ ਵਿਦਿਆਰਥੀ ਹੈ ਉਹ ਫਸੇ ਹੋਏ ਆ, ਜਦਕਿ ਦਾਅਵੇ ਜਿਹੜੇ ਹੈ ਉਹ ਸਰਕਾਰਾਂ ਵੱਲੋਂ ਬਹੁਤ ਕੀਤੇ ਜਾ ਰਹੇ ਕਿ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਯਤਨ ਨੇ ਉਹ ਜਾਰੀ ਨੇ। ਚਲੋ ਜੀ, ਜੰਗ ਨੂੰ ਲੈ ਕੇ ਜਿਹੜੇ ਇਹਦੇ ਨਤੀਜੇ ਹੁੰਦੇ ਆ ਉਹ ਹਮੇਸ਼ਾ ਹੀ ਭਿਅੰਕਰ ਹੁੰਦੇ ਆ, ਉਹ ਹਮੇਸ਼ਾ ਹੀ ਕਦੇ ਨਾ ਭੁੱਲਣ ਵਾਲੇ ਹੁੰਦੇ ਆ। ਔਰ ਇਸ ਸਮੇਂ ਦੌਰਾਨ ਜਿਹੜੀਆਂ ਪੀੜ੍ਹੀਆਂ ਇਸ ਦਾ ਜਿਹੜਾ ਪ੍ਰਭਾਵ ਆ ਉਹ ਗ੍ਰਹਿਣ ਕਰਦੀਆਂ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਤਾਜ਼ਾ ਰਹਿੰਦਾ। ਸੋ ਇਸ ਕਰਕੇ ਵਿਕਾਸ ਜਿਹੜਾ ਹੈ ਉਹ ਪਛੜ ਜਾਂਦਾ ਹੈ ਹਰ ਖੇਤਰ ਦੇ ਵਿੱਚ। ਕਿੰਨੇ ਕਿੰਨੇ ਸਾਲ ਕੋਈ ਵੀ ਮੁਲਕ ਜਿਹੜਾ ਹੈ ਉਹ ਪਿਛਾਂ ਧੱਕਿਆ ਜਾਂਦਾ ਹੈ, ਪਰ ਫਿਰ ਵੀ ਸਾਡੇ ਦੁਨਿਆਵੀ ਪੱਧਰ ਦੇ ਉੱਤੇ, ਸੰਸਾਰ ਪੱਧਰ ਦੇ ਉੱਤੇ ਇਹ ਜਿਹੜੀਆਂ ਦੇਸ਼ਾਂ ਦੀਆਂ, ਕੌਮਾਂ ਦੀਆਂ ਜਿਹੜੀਆਂ ਜੰਗਾਂ ਨੇ ਇਹ ਚੱਲਦੀਆਂ ਰਹਿੰਦੀਆਂ। ਔਰ ਸ਼ਾਇਦ ਅਸੀਂ ਜਿਹੜੀਆਂ ਕੁਦਰਤੀ ਕਰੋਪੀਆਂ ਤੋਂ ਸਿੱਖਣ ਦੇ ਯੋਗ ਨਹੀਂ ਹੋ ਸਕੇ, ਕਿਉਂਕਿ ਕੋਵਿਡ ਦੌਰਾਨ ਜਿਹੜੇ ਸਬਕ ਸਾਨੂੰ ਕੁਦਰਤ ਨੇ ਸਿਖਾਏ ਸੀ ਉਸ ਸਬਕ ਨੂੰ ਬਹੁਤ ਲੋਕਾਂ ਨੇ ਜਦੋਂ ਹੰਢਾਇਆ, ਜਦੋਂ ਉਸ ਸਬਕ ਨੂੰ ਵਾਕਈ ਉਹਨਾਂ ਨੇ महसूस किया अपनी जिंदगी दे विच, बहुत लोगों ने अपनाया भी उसनों सिखिया भी, पर बहुत लोग जड़े है वो अजे भी कुदरती क्रोपियां तो अपने आप नूं कुछ सिक्कण दे योग नहीं बना सके। सो जड़ियां आपसी कुड़त्तणा ने, आपसी विरोध ने, विरोध जड़े आ जां फिर जड़े मतभेद ने, वह होने कोई वड्डी गल नहीं है, पर जड़े विरोध दुनिया दे लई घातक हुंदे आ, जड़े आम लोकां दी जिंदगी दे लई घातक हुंदे आ, जड़े दूसरे लोकां नूं जंग दे विच धकेल के अपने हितां दे लई कीते जांदे आ, सो ओ विरोध जड़े आ ओ खत्म होने बहुत लाजमी है। सो लो जी, ए कुछ खबरां मैं तुहाडे नाल सांझियां कीतियां पंजाब या भारत दियां, पर जे असी ऑस्ट्रेलिया दियां खबरां ते नजर मारीए तां पिछले दिनी असी जड़े क्रिकेट खिडारी ने शेन वॉन, उन्हां दी मौत जड़ी है ओ क्रिकेट संसार दे लई बड़ा वड्डा घाटा, ना सिर्फ आस्ट्रेलिया दे लई सगो संसार पद्धर दे उत्ते, क्योंकि अपने खेड खेत्र दे विच जां खेड करियर दे विच जड़ा उन्हां दा योगदान है ओ बड़ा शलाघा योग रहा, ते उन्हां दी मौत नूं लैके अजे भी बहुत सारियां जड़ियां टिप्पणियां ओ कीतियां जा रहियां, और जड़ा उस दा की असल कारण रहा होगा ए अजे भी गल जी खुल के नहीं की जा सकती। उधर सिडनी दे विच हड़ां दे जड़े हालात लगातार बने हुए है, और हड़ां तो जड़े लोग है उना नू बचाउण दे लई जां उना दे लई बचा कारज जड़े आ राहत कारज जड़े है ओ वख वख जड़ियां कम्यूनिटी ऑर्गेनाइजेशनज ने उना वलों भी कीते जा रहे है, और जड़ियां साडियां स्टेट एमरजेंसी सर्विसिज ने ओ भी इना राहत कारजां दे विच बहुत वड्डा योगदान इस वेले पा रहियां है। ते दोस्तो खबरां असीं विच विच तुहाडे नाल इसे तरह सांझियां करदे रहांगे। फिलहाल एक गीत भी तुहाडी नजर करना, जिहड़े दोस्त इस वेले सानूं सुन रहे ने ओह अज प्रोग्राम दे विच पहुंचे नहीं अजे तक, सो मैं उहनां दी भी जरूर उड़ीक कर रही हां कि दोस्तो तुसीं प्रोग्राम दे विच हैगे हो साडे नाल जां नहीं, जे नहीं हैगे तां फिर आ जाओ प्रोग्राम दे विच। सिर्फ फेसबुक ते नहीं ऑनलाइन स्ट्रीमिंग दे उत्ते भी तुहाडे नाल जिहड़ा विचारां दा आदान प्रदान हुंदा है, तुहाडे मैसेजेस जदों साडे तक पहुंचदे आ सानूं बहुत चंगा लगदा है। सो ਤੁਹਾਡੀ ਉਡੀਕ ਦੇ ਨਾਲ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਆਪਾਂ ਸੁਣਦੇ ਹਾਂ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਕਿਸਾਨੂੰ ਨਹੀਂ ਪਤਾ ਹੇਰਾ ਜਾਂਦੇ ਕਿਹੜੇ ਪਾਸੇ, ਕਿ ਸਾਨੂੰ ਨਹੀਂ ਪਤਾ ਹੇਰਾ ਜਾਂਦੇ ਕਿਹੜੇ ਪਾਸੇ, ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਈਏ ਆਸੇ, ਕਿ ਸਾਨੂੰ ਨਹੀਂ ਪਤਾ ਹੇਰਾ ਜਾਂਦੇ ਕਿਹੜੇ ਪਾਸੇ। ਸੂਰਜ ਨੂੰ ਫਿਕਰ ਆ ਸਾਡੀ ਵੇਲੇ ਨੇ ਸ਼ਾਮਾਂ ਦੇ, ਉਪਰੋਂ ਸਿਰ ਨਾਵੇਂ ਹੈ ਨਹੀਂ ਮੰਜ਼ਿਲ ਮੁਕਾਮਾਂ ਦੇ, ਸੂਰਜ ਨੂੰ ਫਿਕਰ ਆ ਸਾਡੀ ਵੇਲੇ ਨੇ ਸ਼ਾਮਾਂ ਦੇ, ਉਪਰੋਂ ਸਿਰ ਨਾਵੇਂ ਹੈ ਨਹੀਂ ਮੰਜ਼ਿਲ ਮੁਕਾਮਾਂ ਦੇ, ਸਫਰਾਂ ਤੇ ਆ ਸਹਿਰਾਂ ਤੇ ਨਹੀਂ ਕੇ ਪਰਾਂ ਤੇ ਆ ਪੈਰਾਂ ਤੇ ਨਹੀਂ, ਕਰੀਏ ਹੁਣ ਉਮੀਦਾਂ ਕਿ ਨਾ ਖੈਰਾਂ ਤੇ ਕਿ ਤੇਰੇ ਹੱਥਾਂ 'ਚ, ਮੈਂ ਤਾਂ ਦੇਖੇ ਨੀ ਕਦੀ ਕਾਸੇ ਕਿ ਤੇਰੇ ਹੱਥਾਂ 'ਚ, ਮੈਂ ਤਾਂ ਦੇਖੇ ਨੀ ਕਦੀ ਕਾਸੇ ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਈਏ ਆਸੇ, ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕੇ। ਪਾਸੇ ਜਾਣਾ ਤਾਂ ਜਾਣਾ ਆਖਰ ਕਿਹੜੇ ਦਰਵਾਜ਼ੇ ਨੀ ਨਾ ਵਾਕਿਫ ਰਾਈਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ ਜਾਣਾ ਤਾਂ ਜਾਣਾ ਆਖਿਰ ਕਿਹੜੇ ਦਰਵਾਜ਼ੇ ਨੀ ਨਾ ਵਾਕਿਫ ਰਾਈਆਂ ਨੂੰ ਤਾਂ ਕੋਈ ਨਾ ਨਵਾਜ਼ੇ ਨੀ ਦੱਸ ਦੇ ਸਾਨੂੰ ਚਾਰਾ ਕੀ ਤੈਨੂੰ ਐਸਾ ਮਿਲਿਆ ਇਸ਼ਾਰਾ ਕੀ ਹੈਰਾਨੀ ਤੈਨੂੰ ਕੌਣ ਐਸੇ ਦਿੰਦਾ ਏ ਦਿਲਾਸੇ ਨੀ ਸਾਨੂੰ ਨੀ ਪਤਾ ਹੇਰਾ ਜਾਂਦੇ ਕਿਹੜੇ ਪਾਸੇ ਤੇਰੇ ਤੇ ਡੋਰੀਆਂ ਸੇ ਕੇ ਸਾਨੂੰ ਨੀ ਪਤਾ ਏਰਾ ਜਾਂਦੇ ਕਿਹੜੇ ਪਾਸੇ ਸੁਪਨੇ ਦੇ ਲਈ ਸੰਜੀਦਾ ਹੋ ਜਾਵੇ ਕਾਸ਼ ਤੂੰ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਡੇ ਨਾ ਤਾਸ਼ ਤੂੰ ਸੁਪਨੇ ਦੇ ਲਈ ਸੰਜੀਦਾ ਹੋ ਜਾਵੇ ਕਾਸ਼ ਤੂੰ ਜ਼ਿੰਦਗੀ ਦੇ ਨਾਲ ਇਸ ਤਰ੍ਹਾਂ ਖੇਡੇ ਨਾ ਤਾਸ਼ ਤੂੰ ਜਿਗਰੇ ਤੇਰੇ ਡਰਦੇ ਕਿਉਂ ਨਹੀਂ ਸ਼ੱਕੋ ਸ਼ੁਬਾ ਕਰਦੇ ਕਿਉਂ ਨਹੀਂ ਸਾਡੇ ਕੋਲੋਂ ਹੀ ਨੇ ਐਨੇ ਪਰਦੇ ਕਿਉਂ ਮੰਗਾ ਨੂੰ ਤਾਂ ਤੂੰ ਨੀ ਸਦਾ ਮੋੜ ਦੀਏ ਹੱਸੇ ਕੇ ਸਾਨੂੰ ਨਹੀਂ ਪਤਾ ਹੇਰਾ ਜਾਂਦੇ ਕਿਹੜੇ ਪਾਸੇ ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਈਏ ਆਸੇ ਸਾਨੂੰ ਨੀ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ ਕੋਈ ਵੀ ਹੁੰਦੀ ਨਹੀਂ ਹੂਕ ਜੀ ਰੱਖੀਏ ਮਹਿਫੂਜ਼ ਏ ਤਾਂ ਨਾਜ਼ੁਕ ਮਲੂਕ ਜੀ ਉਮੀਦੋਂ ਲੰਮੀ ਕੋਈ ਵੀ ਹੁੰਦੀ ਨਹੀਂ ਹੂਕ ਜੀ ਰੱਖੀਏ ਮਹਿਫੂਜ਼ ਏ ਤਾਂ ਨਾਜ਼ੁਕ ਮਲੂਕ ਜੀ ਖੂਬੀ ਇਹਦੀ ਲਾਸਾਨੀ ਏ ਸ਼ੱਕ ਹੈ ਮੁਨਾਫਾ ਭਾਵੇਂ ਹਾਨੀ ਏ ਮਗਰ ਸਰਤਾਰ ਇਹ ਹੁਨਰ ਵੰਡਣੇ ਪਤਾ ਸੇ ਮਗਰ ਸਰਤਾਰ ਇਹ ਹੁਨਰ ਵੰਡਣੇ ਪਤਾ ਸੇ ਤੇਰੇ ਤੇ ਡੋਰੀਆਂ ਨੀ ਮੇਰੀਏ ਨਾਦਾਨ ਜਈਏ ਆਸੇ ਕੇ ਸਾਨੂੰ ਨੀ ਪਤਾ ਜਾਂਦੇ ਕਿਹੜੇ ਪਾਸੇ ਆਹਾ।
ਚਲੋ ਜੀ, ਇਹ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ। ਸਤਿੰਦਰ ਸਰਤਾਜ ਦੀ ਬੜੀ ਮਨਮੋਹਕ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ, ਹਰਮਨ ਰੇਡੀਓ ਦਾ ਮਾਰਨਿੰਗ ਸ਼ੋ। ਔਰ ਇਸ ਵੇਲੇ ਸਿਡਨੀ ਤੇ ਮੈਲਬਰਨ ਸਮੇਂ ਮੁਤਾਬਕ ਸਮਾਂ ਸਾਡੇ ਹੋ ਚੁੱਕਿਆ ਜੀ 8:45 ਦਾ, ਤੇ ਕੁਛ ਕੁ ਦੋਸਤ ਸਾਡੇ ਨਾਲ ਹੁਣ ਜੁੜੇ ਆ, ਤੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੀ ਹਾਂ। ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਹੋਰੀ ਸਭ ਤੋਂ ਪਹਿਲਾਂ, ਤੇ ਮੈਂ ਉਹਨਾਂ ਦਾ ਮੈਸੇਜ ਜਿਹੜਾ ਸ਼ਾਮਲ ਕਰ ਲਵਾਂ। ਕਹਿੰਦੇ ਅਮਰਦੀਪ ਜੀ ਸਤਿ ਸ੍ਰੀ ਅਕਾਲ, ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ, ਸਮੇਂ ਦੇ ਹਿਸਾਬ ਨਾਲ ਗੱਲਬਾਤ ਕਰਦੇ ਹੋ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਹਰਮਨ ਰੇਡੀਓ ਆਸਟ੍ਰੇਲੀਆ ਤੇ ਪ੍ਰੋਗਰਾਮ ਕਰਨ ਦਾ ਬਲ ਬਖਸ਼ੇ। ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਘੁੰਮਣ ਸਾਹਿਬ, ਤੁਸੀਂ ਹਮੇਸ਼ਾ ਹੀ ਸਾਡਾ ਉਤਸ਼ਾਹ ਵਧਾਉਂਦੇ ਹੋ, ਸਾਨੂੰ ਤੁਸੀਂ ਹਮੇਸ਼ਾ ਹੀ ਹੱਲਾ ਸ਼ੇਰੀ ਦਿੰਦੇ ਹੋ, ਹੌਸਲਾ ਅਫਜ਼ਾਈ ਕਰਦੇ ਹੋ। ਤੁਹਾਡੇ ਇਹਨਾਂ ਬਹੁਤ ਹੀ ਪਿਆਰੇ ਸੁਨੇਹਿਆਂ ਦੇ ਲਈ ਅਸੀਂ ਹਮੇਸ਼ਾ ਹੀ ਤੁਹਾਡੇ ਰਿਣੀ ਆ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਔਰ ਇਹਨਾਂ ਦਿਨਾਂ ਦੇ ਵਿੱਚ ਮੈਲਬਰਨ ਨੇ ਘੁੰਮਣ ਸਾਹਿਬ ਜ਼ਰੂਰ ਕਦੇ ਸਟੂਡੀਓ ਆਉਣ ਦਾ ਤੁਸੀਂ ਮੌਕਾ ਬਣਾਓ, ਔਰ ਆਪਾਂ ਜ਼ਰੂਰ ਤੁਹਾਡੇ ਨਾਲ ਮਿਲਣਾ ਵੀ ਚਾਹਵਾਂਗੇ, ਕਿਉਂਕਿ ਤੁਸੀਂ ਬਹੁਤ ਤੜਕੇ, ਮੈਨੂੰ ਯਾਦ ਹੈ ਵੀ ਇੰਡੀਆ ਤੋਂ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਤਾਂ ਉੱਥੇ ਕਈ ਵਾਰ 3 ਵਜੇ ਦਾ 2:30 ਵਜੇ ਦਾ ਸਮਾਂ ਹੁੰਦਾ ਜਦੋਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ, ਔਰ ਤੁਹਾਡੇ ਇਸ ਪਿਆਰ ਦੇ ਲਈ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਬਹੁਤ ਬਹੁਤ ਸ਼ੁਕਰੀਆ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਇਸੇ ਤਰ੍ਹਾਂ ਅੱਗੇ ਸਾਡੇ ਨਾਲ ਅਗਲੀ ਸਾਂਝ ਜਿਹੜੀ ਬਣਾਈ ਹੋਈ ਹੈ ਹਰੀਸ਼ ਅਰੋੜਾ ਸਾਹਿਬ ਨੇ। ਕਿਆ ਬਾਤ ਹੈ, ਬਹੁਤ ਬਹੁਤ ਸਵਾਗਤ ਕਰਦੇ ਹਾਂ ਅਰੋੜਾ ਸਾਹਿਬ ਤੁਹਾਡਾ ਵੀ। ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਤਿ ਸ੍ਰੀ ਅਕਾਲ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਤੁਹਾਨੂੰ, ਔਰ ਸਾਰੇ ਹੀ ਦੋਸਤਾਂ ਨੂੰ ਤੁਹਾਡੀ ਸਲਾਮ ਨਮਸਤੇ ਵੀ ਪਹੁੰਚ ਗਈ ਹੈ। ਤੇ ਕਹਿੰਦੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕਹਿੰਦੇ ਅਮਰਦੀਪ ਭੈਣ ਜੀ, ਚਲੀ ਚੱਲ ਤੁਹਾਡਾ ਨਾਲ ਨਾਲ ਹਾਂ ਕੋਈ ਫਿਕਰ ਨਾ। ਅਮਰਦੀਪ ਭੈਣ, ਚਲੇ ਚੱਲ ਤੁਹਾਡੇ ਨਾਲ ਨਾਲ ਹਾਂ ਕੋਈ ਫਿਕਰ ਨਾ, ਕਰੋ ਸਾਰੇ ਨਾਲ ਹਨ, ਰੱਬ ਤੁਹਾਡੀ ਸੇਵਾ ਨੂੰ ਹੋਰ ਪਲ ਬਖਸ਼ੇ ਤੇ ਤੰਦਰੁਸਤੀਆਂ ਮਾਣੋ। ਕਿਆ ਬਾਤ ਹੈ, ਬਹੁਤ ਹੀ ਬਹੁਤ ਬਹੁਤ ਮੈਂ ਸ਼ੁਕਰਾਨਾ ਕਰਦੀ ਹਾਂ ਬਹੁਤ ਦਿਲ ਤੋਂ, ਜਿਵੇਂ ਕਹਿੰਦੇ ਹੁੰਦੇ ਆ ਹਨਾ, ਕਈ ਵਾਰ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਦੁਆਵਾਂ ਦਿੰਦੇ ਹੋ ਸਾਨੂੰ, ਔਰ ਮੈਨੂੰ ਉਸ ਵੇਲੇ ਲਫ਼ਜ਼ ਨਹੀਂ ਮਿਲਦੇ ਹੁੰਦੇ ਕਿ ਮੈਂ ਤੁਹਾਡਾ ਜਿਹੜਾ ਧੰਨਵਾਦ ਹੈ, ਮੈਂ ਤੁਹਾਡਾ ਜਿਹੜਾ ਸ਼ੁਕਰਾਨਾ ਹੈ ਉਹ ਕਿਸ ਤਰ੍ਹਾਂ ਕਰਾਂ। ਸੋ ਕਰਜ਼ਦਾਰ ਹਾਂ ਮੈਂ ਤੁਹਾਡੇ ਇਹਨਾਂ ਸ਼ਬਦਾਂ ਦੇ ਲਈ ਔਰ ਤੁਹਾਡੀਆਂ ਇਹਨਾਂ ਦੁਆਵਾਂ ਦੇ ਲਈ। ਤੇ ਵਾਕਈ ਤੁਸੀਂ ਜਦੋਂ ਵੀ ਸਾਨੂੰ ਦੁਆਵਾਂ ਦਿੰਦੇ ਹੋ, ਤੁਹਾਡੀਆਂ ਜਿਹੜੀਆਂ ਅਸੀਸਾਂ ਜਦੋਂ ਸਾਨੂੰ ਮਿਲਦੀਆਂ ਘੁੰਮਣ ਸਾਹਿਬ ਵਰਗੇ ਬਜ਼ੁਰਗਾਂ ਦੀਆਂ, ਤਾਂ ਸਾਨੂੰ ਹੋਰ ਵੀ ਜ਼ਿਆਦਾ ਉਤਸ਼ਾਹ ਮਿਲਦਾ। ਸੋ ਬਹੁਤ ਬਹੁਤ ਧੰਨਵਾਦ ਹਰੀਸ਼ ਜੀ, ਤੁਸੀਂ ਬਹੁਤ ਸੋਹਣੇ ਬਹੁਤ ਪਿਆਰੇ ਲਫ਼ਜ਼ਾਂ ਦੇ ਨਾਲ ਮੈਨੂੰ ਇਹ ਜਿਹੜੀ ਹੌਸਲਾ ਅਫਜ਼ਾਈ ਦਿੱਤੀ ਹੈ। ਪ੍ਰੋਗਰਾਮ ਦੌਰਾਨ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ 'ਚ, ਔਰ ਅਜੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਔਰ ਅੱਜ ਦਾ ਇੰਟਰਨੈਸ਼ਨਲ ਵੂਮੈਨ ਡੇ ਜਿਹੜਾ ਉਹਦੇ ਉੱਤੇ ਗੱਲਬਾਤ ਜਿਹੜੀ ਆ ਉਹ ਅਸੀਂ ਅਜੇ ਕਰਨੀ, ਕਿਉਂਕਿ ਕੁਛ ਗੱਲਾਂ ਮੈਂ ਕਰ ਵੀ ਚੁੱਕੀ ਹਾਂ, ਪਰ ਅਸਲ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਪੂਰੇ ਦਾ ਪੂਰਾ ਅਸੀਂ ਡੈਡੀਕੇਟ ਕਰਨ ਜਾ ਰਹੇ ਹਾਂ ਇੰਟਰਨੈਸ਼ਨਲ ਵੂਮੈਨਸ ਡੇ ਨੂੰ। ਪਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਇੰਟਰਨੈਸ਼ਨਲ ਵੂਮੈਨਸ ਡੇ ਹੈ ਉਹ ਭਾਵੇਂ ਦੁਨਿਆਵੀ ਪੱਧਰ ਦੇ ਉੱਤੇ ਇੱਕ ਹੀ ਦਿਨ ਆ ਜਿਹੜਾ ਕਿ ਇਸ ਤਰ੍ਹਾਂ ਦਾ ਰੱਖਿਆ ਗਿਆ, ਜਾਂ ਫਿਰ ਔਰਤਾਂ ਦੇ ਲਈ ਜਿਹੜੀ ਉਹਨਾਂ ਦੀ ਜੋ ਕੰਟਰੀਬਿਊਸ਼ਨ ਆ, ਉਹਨਾਂ ਦਾ ਜਿਹੜਾ ਯੋਗਦਾਨ ਹੈ ਇਸ ਸਮਾਜ ਦੇ ਲਈ, ਉਸ ਨੂੰ ਵਡਿਆਉਣ ਦੇ ਲਈ ਇਹ ਦਿਨ ਰੱਖਿਆ ਗਿਆ। ਪਰ ਔਰਤ ਦਾ ਜਿਹੜਾ ਦਿਨ ਹੈ ਉਹ ਕੋਈ ਇੱਕ ਨਹੀਂ ਹੈ, ਔਰਤ ਜਿਹੜੀ ਹੈ ਉਹ ਹਰ ਦਿਨ ਸਤਿਕਾਰ ਦੀ ਭਾਗੀ ਹੈ। ਸੋ ਹਰ ਦਿਨ ਜਿਹੜੀ ਆ ਉਸ ਦੀ ਜਿਹੜੀ ਕਦਰ ਹੈ ਉਹ ਹੋਣੀ ਜ਼ਰੂਰੀ ਹੈ। ਚਲੋ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਸਿਲਸਿਲਿਆਂ ਦੇ ਨਾਲ ਵੀ ਅੱਗੇ ਵੱਧਦੇ ਰਹਾਂਗੇ, ਪਰ ਫਿਲਹਾਲ ਜਿਹੜੀ ਮੈਂ ਤੁਹਾਡੇ ਨਾਲ ਇੱਕ ਸਾਂਝ ਬਣਾਉਣੀ ਹੈ ਉਹ ਇਹ ਹੈ ਕਿ ਇੱਕ ਬਹੁਤ ਹੀ ਪਿਆਰੀ ਜਿਹੜੀ ਕਵਿਤਾ ਆ ਉਹ ਸਾਡੇ ਤੱਕ ਪਹੁੰਚੀ ਹੈ ਜਗਜੀਵਨ ਕੌਰ ਹੋਰਾਂ ਵੱਲੋਂ। ਉਹਨਾਂ ਨੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਦੇ ਉੱਤੇ ਔਰਤ ਦਿਵਸ ਦੇ ਉੱਤੇ ਜਿਹੜੀ ਇਹ ਕਵਿਤਾ ਆ ਸਾਡੇ ਨਾਲ ਸਾਂਝੀ ਕਰਨੀ ਚਾਹੀ ਹੈ, ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨਾਂ ਦਾ ਜਿਹੜਾ ਇਹ ਸਾਡੇ ਤੱਕ ਸੁਨੇਹਾ ਪਹੁੰਚਿਆ ਇਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ। ਚਲੋ ਫਿਰ ਜਗਜੀਵਨ ਕੌਰ ਹੋਰਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਮੈਂ ਇਹ ਜਿਹੜੀ ਕਵਿਤਾ ਦੀ ਸਾਂਝ ਹੈ ਬਣਾ ਰਹੀ ਹਾਂ ਇੰਟਰਨੈਸ਼ਨਲ ਵੂਮੈਨਸ ਡੇ ਨੂੰ ਸਮਰਪਿਤ ਹੈ ਕਵਿਤਾ।
ਮੇਰੀ ਕਵਿਤਾ ਦਾ ਸਿਰਲੇਖ ਹੈ ਅੱਜ ਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੇ। ਇਹ ਕਵਿਤਾ ਡਾਕਟਰ ਹਰੀ ਸਿੰਘ ਜਾਚਕ ਦੀ ਲਿਖੀ ਹੋਈ ਹੈ। ਅੱਜ ਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੂੰ ਪੇਸ਼ ਕਰਨ ਜਾ ਰਹੀ ਹਾਂ। ਅੱਜ ਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੇ ਹਰ ਇੱਕ ਪੱਖ ਤੋਂ ਧੰਕ ਜਮਾਈ ਸੋਹਣੀ, ਜਿੱਥੇ ਜਿੱਥੇ ਵੀ ਇਸ ਨੇ ਕੰਮ ਕੀਤਾ ਸਭ ਥਾਂ ਪਾਈ ਹੈ ਮਾਣ ਵਡਿਆਈ ਸੋਹਣੀ, ਹਰ ਖੇਤਰ ਵਿੱਚ ਮੱਲਾਂ ਮਾਰ ਕੇ ਤੇ ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ, ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ ਦਿੱਤੀ ਲੋਕਾਂ ਨੇ ਤਾਈ ਅਗਵਾਈ ਸੋਹਣੀ, ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ ਉੱਚਾ ਸੁੱਚਾ ਹਮੇਸ਼ਾ ਸਥਾਨ ਮਿਲਿਆ, ਸੋ ਕਿਉਂ ਮੰਦਾ ਆਖੀਏ ਸ਼ਬਦ ਅੰਦਰ ਗੁਰਾਂ ਵੱਲੋਂ ਹੈ ਵੱਡਾ ਸਨਮਾਨ ਮਿਲਿਆ, ਸਾਰੀ ਬਾਣੀ ਚ ਜੀਵ ਇਹ ਇਤਰੀ ਹੈ ਇਹਦੇ ਰਾਹੀਂ ਬ੍ਰਹਮ ਗਿਆਨ ਮਿਲਿਆ, ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ ਸਿੱਖ ਧਰਮ ਚ ਰੁਤਬਾ ਮਹਾਨ ਮਿਲਿਆ, ਕਿਤੇ ਕਿਤੇ ਪਰ ਸਾਡੇ ਸਮਾਜ ਅੰਦਰ ਮਕਲੀ ਜਾ ਰਹੀ ਚੰਬੇ ਦੀ ਕਲੀ ਅੱਜ ਵੀ, ਕੋਈ ਪਾਉਂਦਾ ਤੇਜਾਬ ਹੈ ਮੂੰਹ ਉੱਤੇ ਕਿਤੇ ਚੜ ਰਹੀ ਦਾਲ ਦੀ ਬਲੀ ਅੱਜ ਵੀ, ਪਰ ਜੋਬਨ ਦੀ ਸਿਖਰ ਦੁਪਹਿਰ ਭਾਵੇਂ ਚਿੰਤਾ ਨਾਲ ਦੁਪਹਿਰ ਇਹ ਢਲੀ ਅੱਜ ਵੀ, ਘਰ ਦੀ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਸੋਚਾਂ ਫਿਕਰਾਂ ਚ ਰਹਿੰਦੀ ਹੈ ਬਲੀ ਅੱਜ ਵੀ, ਪਤਾ ਲੱਗੇ ਜਦ ਬੇਟੀ ਏ ਕੋਖੇ ਅੰਦਰ ਕਰਵਾਉਂਦੇ ਅਸੀਂ ਹਾਂ ਆਪ ਭਰੂਣ ਹੱਤਿਆ, ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਦੋਸ਼ੀ ਮਾਂ ਤੇ ਬਾਪ ਭਰੂਣ ਹੱਤਿਆ, ਕਿਸੇ ਜਨਮ ਚ ਬਖਸ਼ਿਆ ਨਹੀਂ ਜਾਣਾ ਪਾਪਾਂ ਵਿੱਚੋਂ ਮਹਾਪਾਪ ਭਰੂਣ ਹੱਤਿਆ, ਪਤੀ ਜਿਨ੍ਹਾਂ ਦੇ ਨੇ ਨਸ਼ਈ ਹੋ ਗਏ ਉਹ ਤਾਂ ਰੱਤ ਦੇ ਹੰਝੂ ਵਗਾਉਂਦੀਆਂ ਨੇ, ਪਤਾ ਨਹੀਂ ਸ਼ਰਾਬੀ ਨੇ ਕਦੋਂ ਆਉਣਾ ਤਾਰੇ ਗਿਣਦਿਆਂ ਰਾਤ ਲੰਘਾਉਂਦੀਆਂ ਨੇ, ਭਾਂਡੇ ਸਦਾ ਹੀ ਉੱਥੇ ਤਾਂ ਖੜਕਦੇ ਨੇ ਜਿੱਥੇ ਨਸ਼ੇ ਦੀਆਂ ਬੋਤਲਾਂ ਆਉਂਦੀਆਂ ਨੇ, ਪੁੱਤ ਦੇ ਜਿਨ੍ਹਾਂ ਦੇ ਚਿੱਟਾ ਨੇ ਖਾਣ ਲੱਗ ਪਏ ਉਹ ਤਾਂ ਕੂੰਜ ਦੇ ਵਾਂਗ ਕੁਰਲਾਉਂਦੀਆਂ ਨੇ, ਇੱਜ਼ਤ ਮਾਣ ਫਿਰ ਦੇਣ ਲਈ ਔਰਤਾਂ ਨੂੰ ਆਪਣੇ ਆਪ ਨੂੰ ਆਪਾਂ ਤਿਆਰ ਕਰੀਏ, ਮਾਈਆਂ ਰੱਬ ਰਜਾਈਆਂ ਵੀ ਕਹਿਣ ਲੋਕੀ ਇਸ ਗੱਲ ਤੋਂ ਸੋਚ ਵਿਚਾਰ ਕਰੀਏ, ਜਗਤ ਜਨਨੀ ਨੂੰ ਸਤਿਗੁਰਾਂ ਧੰਨ ਕਿਹਾ ਇਸ ਗੱਲ ਨੂੰ ਦਿਲ ਵਿੱਚ ਧਾਰ ਕਰੀਏ, ਸਾਡੀ ਸਫਲਤਾ ਪਿੱਛੇ ਹੈ ਹੱਥ ਇਸ ਦਾ, ਜਾਚਕ ਇਸ ਦਾ ਮਾਣ ਸਤਿਕਾਰ ਕਰੀਏ।
ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਹੀ ਖੂਬ। ਸੋ ਭਾਵੇਂ ਕਿ ਹਰੀ ਸਿੰਘ ਜਾਚਕ ਹੋਰਾਂ ਦੀ ਲਿਖੀ ਹੋਈ ਇਹ ਕਵਿਤਾ ਹੈ ਔਰ ਬਹੁਤ ਹੀ ਢੁਕਵੀਂ ਹੈ। ਹਰ ਯੁੱਗ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਹੈ ਕਿ ਔਰਤ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਮਹਾਨ ਰਿਹਾ ਹੈ ਨਾ, ਔਰ ਇਸ ਸਮੇਂ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਆਧੁਨਿਕ ਜਿਹੜਾ ਵਾਤਾਵਰਣ ਹੈ ਉਸਨੂੰ ਅਪਣਾ ਚੁੱਕੇ ਹਾਂ, ਜਾਂ ਫਿਰ ਇਸ ਵੇਲੇ ਬਹੁਤ ਤਰੱਕੀ ਜਿਹੜੀ ਹੈ ਉਹ ਹਰ ਦੇਸ਼ ਨੇ ਹਰ ਮੁਲਕ ਨੇ ਕਰ ਲਈ ਹੈ, ਵਿਸ਼ਵ ਪੱਧਰ ਦੇ ਉੱਤੇ ਅਸੀਂ ਤਰੱਕੀ ਦੀਆਂ ਸਿਖਰਾਂ ਨੂੰ ਛੂਹ ਰਹੇ ਹਾਂ, ਉਸ ਸਮੇਂ ਦੇ ਵਿੱਚ ਜਿਹੜਾ ਸਾਡਾ ਔਰਤ ਪ੍ਰਤੀ ਵਿਵਹਾਰ ਆ ਉਹਦੇ ਵਿੱਚ ਕਿੰਨਾ ਕੁ ਬਦਲਾਅ ਆਇਆ, ਇਹ ਆਪਣੇ ਆਪ ਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ। ਔਰ ਦੂਜੇ ਪਾਸੇ ਜਿਹੜੀ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਅੱਜ ਇੰਟਰਨੈਸ਼ਨਲ ਵੁਮੈਨਸ ਡੇ ਜਿਹੜਾ ਆ ਉਹ ਮਨਾ ਰਹੇ ਹਾਂ, ਤਾਂ ਉਸ ਵੁਮੈਨਸ ਡੇ ਦਾ ਜਿਹੜਾ ਥੀਮ ਆ ਉਹ ਰੱਖਿਆ ਗਿਆ ਜੈਂਡਰ ਇਕੁਐਲਿਟੀ, ਹੈ ਨਾ। ਤੇ ਜੈਂਡਰ ਇਕੁਐਲਿਟੀ ਦੀ ਗੱਲ ਕਰਨ ਵੇਲੇ ਜਦੋਂ ਅਸੀਂ ਔਰਤ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਦੂਜੇ ਪਾਸੇ ਜਿਹੜੇ ਅਧਿਕਾਰ ਨੇ ਉਹ ਮਰਦ ਦੇ ਵੀ ਓਨੇ ਆ, ਹਨਾ। ਸੋ ਦੋਵਾਂ ਦੇ ਜਿਹੜੇ ਅਧਿਕਾਰ ਆ ਉਹਨਾਂ ਦੀ ਸਦ ਵਰਤੋਂ ਸਦ ਪ੍ਰਯੋਗ ਜਿਹੜਾ ਆ ਉਹ ਕਿਸ ਤਰ੍ਹਾਂ ਹੋਣਾ ਆ, ਸੁਹਿਰਦਤਾ ਜਿਹੜੀ ਹੈ ਦੋਨਾਂ ਪਾਸੇ ਕਿਸ ਤਰ੍ਹਾਂ ਅੱਗੇ ਵੱਧਦੀ ਹੈ। ਸੋ ਇਹ ਇੱਕ ਵਿਚਾਰਨ ਵਾਲੀ ਗੱਲ ਹੈ। ਬਹੁਤ ਵਾਰ ਕੁਐਸਚਨ ਜਿਹੜਾ ਆ ਉਹ ਇਹ ਰੱਖਿਆ ਜਾਂਦਾ, ਸਵਾਲ ਜਿਹੜਾ ਇਹ ਕੀਤਾ ਜਾਂਦਾ ਕਿ ਔਰਤ ਜਿਹੜੀ ਹੈ ਜਿੱਥੇ ਵੱਧ ਅਧਿਕਾਰ ਪ੍ਰਾਪਤ ਕਰ ਲੈਂਦੀ ਹੈ ਉੱਥੇ ਸਮਾਜ ਦੇ ਵਿੱਚ ਜਿਹੜੀ ਸਥਿਤੀ ਉਹ ਡਾਵਾਂਡੋਲ ਬਣ ਜਾਂਦੀ ਹੈ। ਕੀ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ? ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਿਰਫ ਤੇ ਸਿਰਫ ਸਾਨੂੰ ਇਹ ਮਹਿਸੂਸ ਤਾਂ ਕਰਕੇ ਵੀ ਹੁੰਦਾ ਕਿਉਂਕਿ ਜਿਹੜਾ ਸਾਡਾ ਜਿਹੜਾ ਵਾਤਾਵਰਣ ਆ ਜਿਸ ਪ੍ਰਭਾਵ ਦੇ ਵਿੱਚ ਅਸੀਂ ਜਿਉਂਦੇ ਰਹੇ ਹਾਂ, ਜਿਸ ਪ੍ਰਭਾਵ ਦੇ ਪਿਛੋਕੜ ਦੇ ਵਿੱਚੋਂ ਅਸੀਂ ਆਏ ਹਾਂ, ਉਹਦੇ ਵਿੱਚ ਕੀ ਹੁੰਦਾ ਕਿ ਔਰਤ ਨੂੰ ਕਦੇ ਵੀ ਬਹੁਤ ਜ਼ਿਆਦਾ ਆਜ਼ਾਦੀ ਜਿਹੜੀ ਹੈ ਉਹ ਦੇ ਕੇ ਉਸ ਤੋਂ ਬਾਅਦ ਉਸ ਨੂੰ ਵਿਕਾਸ ਦੀਆਂ ਉਹਨਾਂ ਪੌੜੀਆਂ ਦੇ ਉੱਤੇ ਚੜ੍ਹਦਿਆਂ ਵੇਖਣਾ ਜਿਹੜਾ ਆ ਉਹ ਬੜਾ ਔਖਾ ਰਿਹਾ ਮਰਦਾਂ ਦੇ ਲਈ, ਹਨਾ। ਔਰ ਇਸੇ ਕਰਕੇ ਇਹ ਵੀ ਇੱਕ ਜਿਹੜੀ ਬਾਇਸ ਜਿਹੜਾ ਬਣਿਆ ਹੋਇਆ ਵੀ ਜਿਹੜੀ ਔਰਤ ਆ ਉਹੀ ਅਸਲ ਦੇ ਵਿੱਚ ਔਰਤ ਦੀ ਦੁਸ਼ਮਣ ਆ। ਦੋ ਤਰ੍ਹਾਂ ਦੀਆਂ ਜਿਹੜੀਆਂ ਇਹ ਵਿਚਾਰਧਾਰਾਵਾਂ ਆ ਉਹ ਨਾਲੋਂ ਨਾਲ ਚੱਲਦੀਆਂ। ਇੱਕ ਤਾਂ ਇਹ ਹੈ ਕਿ ਮਰਦ ਵੀ ਜਿਹੜਾ ਉਹ ਵੀ औरत नूं बहुत ज्यादा सिखर दे उत्ते नहीं वेखना चाहुंदा क्योंकि इस तरह उहदी जिहड़ी मर्दानगी है ना ओनू जरूर धक्का वजदा है। दूजे पासे ए भी एक विचारधारा बनी हुई है कि जिहड़ी औरत है असल दे विच ओही दूजी औरत दे विकास दे विच अड़चन पाउंदी है। ए दो विचारधारावां आ इन्हां नूं ही असीं तोड़ना है। सो ब्रेक द बायस दा मतलब जिहड़ा इस वरे दा जिहड़ा थीम है ओहदा भी इही परपज आ, ओहदा भी इही एक कारण आ कि उना विचारधारावां नूं असी तोड़ना और असल दे विच औरत औरत नूं अगे वधण दे विच कित्थे मदद करदी है, कित्थे योगदान दे सकदी है, इहदे उत्ते असी अज गल करनी है। और मर्द दी जिहड़ी एक इस तरह दी विचारधारा बनी हुई है जे असी सिर्फ ते सिर्फ अपने समाज दी गल करिए, जेकर असी अपनी जिहड़ी परंपरिक सोच की गल करिए है ना तो उस किथे तोड़न की लोड़ है, ये उत्ते गलबात जरूर करांगे। इस वेले साढ़े नाल गुरजंट सिद्धू हरी जुड़े ने, मैं उन्होंने भी जिया कहनी हाँ साढ़े नाल जुड़े ने केन्स तो। सो बहुत बहुत स्वागत करते हैं गुरजंट जी प्रोग्राम दे विच, जीओ आया नूं सत श्री अकाल बुला रहे ने, बहुत प्यार भरी सत श्री अकाल। कहिंदे बहुत सोहनी कविता सीगी, बिल्कुल बहुत ही प्यारी कविता सीगी और कहिंदे हुंदे आ वी समें दे अनुसार बड़ी ढुकवीं सीगी। ते बहुत बहुत धन्नवाद गुरजंट जी, तुसीं आउणा कीता प्रोग्राम च, इसे तरह साडे नाल बने रहो। ते उधर हरजिंदर सिंह दुबारा जुड़े आ साडे नाल ते कहिंदे सत श्री अकाल अमरदीप जी, मेरे वड्डे भरा दा जन्मदिन है पर ओह पंजाब दे विच है, प्रोग्राम दे लास्ट दे विच वधाई दे दिओ। कोशिश जरूर करांगे जी, प्रोग्राम च समा अखीर दे विच बचिया तां आपां जरूर वधाई देवांगे। मैनूं उहनां दा नंबर जिहड़ा ओह तुसीं जरूर भेज दिओ। ते इधर जोगिंदर सिंह सोही साहब भी साडे नाल जुड़े अज, क्या बात है जी, प्रोग्राम दे विच तुहाडा आउणा होया बड़े चिरां बाद और बड़ा चंगा लग्गिया, सत श्री अकाल बुला रहे ने। सत श्री अकाल कहिंदे अमरदीप भैन जी एंड टू ऑल लिसनर्स, बहुत प्यार भरी सत श्री अकाल मेरे वल्लों भी तुहानूं ते की कहिंदे हुंदे आ वी दिल दीआं गहराईआं तों जी आयां नूं तुहानूं। ऑलवेज इनजॉइंग यूर प्रोग्राम, नाइस पोएम, वेरी हैवी रेनिंग इन सिडनी। अज बिल्कुल सिडनी दे विच जिहड़े मौसम दी असीं जानकारी सांझी भी कीती सीगी और उहदे विच वी मींह दस्सिआ गिआ और तुसीं मींह जिहड़ा ओह इंजॉय कर रहे होवोंगे पर अपना ख्याल भी रखो क्योंकि हड़ां दे जिहड़े हालात है ओह बणे होए आ और असीं आस करदे आ कि तुसीं बिल्कुल सेफ हो और तुहाडे इलाके दे विच किस तरह के हालात ने मीह दे नाल या फिर इस वैदर नूं मौसम नूं ध्यान च रखदे हुए किस तरह आले दुआले दे हालात ने उहदे बारे जरूर दस्सिओ। कहिंदे गॉड ब्लैस यू, थैंक यू सो मच, बहुत बहुत शुक्रिया तुहाडियां दुआवां दे लई, हमेशा ही असीं मशकूर हां, शुक्र गुजार हां तुहाडे। सो प्रोग्राम दे विच जिन्ने भी दोस्त साडे नाल जुड़ रहे आ तुहानूं जी आयां नूं कहिंदे आ, पर इस वेले एक ब्रेक दा समां हो गया दोस्तो, ब्रेक सानूं लैणी पैणी आ ते ब्रेक तों बाद फिर अगला सिलसिला असीं फेसबुक दे उत्ते लाइव लै के भी हाजिर हो रहे हैं, मेरे नाल होणगे निकिता कौर चोपड़ा हुरी। सो इंटरनेशनल वुमेन्स डे दे उत्ते अज दा इह अगला सिलसिला पूरी तरह आधारित रहेगा, समर्पित रहेगा। लैने फिर एक ब्रेक, आने ब्रेक तो बाद बने रहो जुड़े रहो।
मन मेरे गुर की सिख सुनिज, हर का नाम सदा सुखदाता, सहजे हर रस बीज। गुरु प्यारियो, हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने, तुसीं भी गुरबाणी दे प्रवाह विच शामिल होवो। हां, जे किसे कारण उस समय शामिल नहीं हो सकदे ता हरमन रेडियो दी अपनी ऐप तों पॉडकास्ट अते साउंड क्लाउड दे राही किसे वेले भी सहज पाठ सरवण कर सकदे हो। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7 to 8 PM ਦੇ ਵਿੱਚ ਲਾਈਵ ਹੋਣਗੇ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਡਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤੱਕੀ ਪਈਆਂ ਕਰ ਅੰਦਰ
Diamond Star Worldwide presents
ਮੈਂ ਤੇਰੇ ਵਰਗੇ ਵੱਲ ਕਨੇਡਾ ਕੋਈ ਝਾਕਦੀ ਨਹੀਂ, ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ, ਗੋਹੇ ਨੂੰ ਤੂੰ ਪੋਟੀ ਦਾ ਦੱਸ ਤੂੰ ਬੰਦਾ।
ਨਵੀਂ ਪੰਜਾਬੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ, ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਅੱਜ ਦਾ ਇਹ ਸਿਲਸਿਲਾ ਗੱਲਾਂ ਬਾਤਾਂ ਦਾ ਲੈ ਕੇ ਫੇਰ ਤੁਹਾਡੀ ਰੂਬਰੂ ਆ। ਮੈਂ ਅਮਰਦੀਪ ਕੌਰ ਤੇ ਮੇਰੇ ਨਾਲ ਮੇਰੀ ਸਾਥਣ ਹੈ ਨਿਕਿਤਾ ਕੌਰ ਚੋਪੜਾ। ਸੋ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਹੈ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਰਹੇ, ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਕਿਉਂਕਿ ਲਹਿਰਾਂ ਪ੍ਰੋਗਰਾਮ ਜਿਹੜਾ ਹੈ ਉਹ ਅਸੀਂ 8 PM ਤੋਂ ਅਸਲ ਦੇ ਵਿੱਚ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਪਰ ਜਿਹੜੇ ਦੋਸਤ ਅਸਲ ਚ ਸਟ੍ਰੀਮਿੰਗ ਤੇ ਸੁਣ ਰਹੇ ਹੋਣਗੇ ਉਹ ਕਹਿੰਦੇ ਹੋਣੇ ਆ ਵੀ ਸਾਡੇ ਨਾਲ ਤਾਂ ਪਹਿਲਾਂ ਹੀ ਸਾਂਝ ਪਾ ਦਿੱਤੀ ਸੀ, ਦਿਨ ਦੀ ਵੀ ਔਰ ਸਤਿ ਸ੍ਰੀ ਅਕਾਲ ਵੀ ਹੋ ਗਈ ਸੀ, ਪਰ ਇਹ ਫੇਸਬੁੱਕ ਵਾਲਿਆਂ ਦੇ ਲਈ ਸਤਿ ਸ੍ਰੀ ਅਕਾਲ ਹੈ ਔਰ ਇਹ ਦਿਨ ਦੀ ਸਾਂਝ ਜਿਹੜੀ ਹੈ ਇਹ ਉਹਨਾਂ ਦੇ ਲਈ। ਔਰ ਫੇਸਬੁੱਕ ਦੇ ਰਾਹੀਂ ਅਸੀਂ ਇੱਕ ਵਾਰ ਫੇਰ ਤੁਹਾਨੂੰ ਦੱਸਦੇ ਜਾਈਏ ਕਿ ਅੱਜ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਦੇ ਆ ਰਹੇ ਹਾਂ ਇੰਟਰਨੈਸ਼ਨਲ ਵੁਮੈਨਸ ਡੇ ਵਿਸ਼ੇ ਦੇ ਉੱਤੇ। ਸੋ ਵੁਮੈਨਸ ਡੇ ਜਿਹੜਾ ਆ ਉਹ ਦੁਨਿਆਵੀ ਪੱਧਰ ਦੇ ਉੱਤੇ ਜਾਂ ਵਿਸ਼ਵ ਪੱਧਰ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੱਜ ਮਨਾਇਆ ਜਾਂਦਾ, ਯਾਨੀ 8 March ਨੂੰ ਹਰ ਵਰੇ ਮਨਾਇਆ ਜਾਂਦਾ। ਪਰ ਅਸਲ ਦੇ ਵਿੱਚ ਹਮੇਸ਼ਾ ਮੈਂ ਇਹ ਵਿਸ਼ਵਾਸ ਕਰਦੀ ਹਾਂ, ਮੇਰਾ ਇਹ ਮੰਨਣਾ ਹੈ ਕਿ ਔਰਤਾਂ ਦੇ ਲਈ ਸਿਰਫ ਕੋਈ ਇੱਕ ਦਿਨ ਨਹੀਂ ਹੁੰਦਾ, ਹਰ ਦਿਨ ਹੀ ਔਰਤਾਂ ਦਾ ਦਿਨ ਹੈ। ਔਰ ਇਸ ਕਰਕੇ ਔਰਤਾਂ ਦੀ ਜਿਹੜੀ ਕਦਰ ਹੈ ਉਹ ਹਰ ਦਿਨ, ਔਰਤਾਂ ਦਾ ਜਿਹੜਾ ਸਤਿਕਾਰ ਹੈ ਉਹ ਹਰ ਦਿਨ ਓਨਾ ਹੀ ਹੋਣਾ ਚਾਹੀਦਾ ਜਿੰਨਾ ਅਸੀਂ 8 March ਵਾਲੇ ਦਿਨ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ। ਸੋ ਲਓ ਜੀ, ਅੱਜ ਦੇ ਇਸ ਖਾਸ ਸਿਲਸਿਲੇ ਦੇ ਵਿੱਚ ਨਿਕਿਤਾ ਹੋਰਾਂ ਨੂੰ ਪਹਿਲਾਂ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ। ਨਿਕਿਤਾ, ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
ਥੈਂਕ ਯੂ ਦੀਦੀ, ਸਤਿ ਸ੍ਰੀ ਅਕਾਲ ਐਂਡ ਸਾਰੇ ਜਿਹੜੇ ਵੀ ਸਾਡੇ ਨਾਲ ਜੁਆਇਨ ਨੇ, ਹੈਪੀ ਵਿਮੈਨਸ ਡੇ। ਐਂਡ ਇਹ ਇਕੱਲਾ ਵਿਮੈਨਸ ਲਈ ਨਹੀਂ ਬਲਕਿ ਇੰਟਾਇਰ ਫੈਮਿਲੀ ਲਈ ਇੱਕ ਇੱਕ ਏਦਾਂ ਦਾ ਦਿਨ ਸੈਲੀਬ੍ਰੇਸ਼ਨ ਹੈ ਕਿ ਆਪਾਂ ਸੈਲੀਬ੍ਰੇਟ ਕਰਦੇ ਹਾਂ ਕਿ ਦ ਵੈਲਿਊ ਆਫ ਵਿਮੈਨ ਔਨ ਵਨ ਡੇ ਵਿਚ ਇਜ ਇੰਟਾਇਰਲੀ ਬੇਸਡ ਕਿ ਹਾਂਜੀ ਅਸੀਂ ਰੋਜ਼ ਕੀ ਵੈਲਿਊ ਕਰੀਏ ਇਹੀ ਮਕਸਦ
ਜੀ ਜੀ ਸੋ ਅੱਜ ਦੀ ਸਾਡੀ ਜਿਹੜੀ ਗੱਲਬਾਤ ਦਾ ਵਿਸ਼ਾ ਵੀ ਇਸੇ ਕਰਕੇ ਅਸੀਂ ਇਹੀ ਰੱਖਿਆ ਕਿ ਜਿਹੜਾ ਵੁਮੈਨਸ ਡੇ ਆ ਉਹ ਸਿਰਫ ਤੇ ਸਿਰਫ ਉਹਦੇ ਵਿੱਚ ਕੱਲੀਆਂ ਔਰਤਾਂ ਦੀ ਹੀ ਗੱਲ ਨਹੀਂ ਹੁੰਦੀ ਜਦੋਂ ਅਸੀਂ ਜਿਹੜਾ ਇੰਟਰਨੈਸ਼ਨਲ ਵੁਮੈਨਸ ਡੇ ਦੀ ਗੱਲ ਕਰਦੇ ਹਾਂ ਤਾਂ UN ਵੱਲੋਂ ਵੀ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਜਿਹੜਾ ਇਹਦਾ ਥੀਮ ਹੈ ਉਹ ਰੱਖਿਆ ਗਿਆ ਜੈਂਡਰ ਇਕੁਐਲਿਟੀ ਹੈ ਨਾ ਤੇ ਜੇ ਜੈਂਡਰ ਇਕੁਐਲਿਟੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਫੇਰ ਅਸੀਂ ਵੁਮੈਨ ਦੇ ਨਾਲ ਜੁੜੇ ਹੋਏ ਯਾਨੀ ਔਰਤ ਦੇ ਨਾਲ ਜਿਹੜੇ ਜੁੜੇ ਹੋਏ ਹੋਰ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਉਹਨਾਂ ਨੂੰ ਅਣਗੌਲਿਆ ਨਹੀਂ ਕਰ ਸਕਦੇ ਕਿਉਂਕਿ ਇੱਕ ਜਿਹੜੀ ਔਰਤ ਹੈ ਉਹ ਇਸ ਪਰਿਵਾਰ ਦੀ ਸਿਰਜਣਹਾਰੀ ਹੈ ਉਹ ਇਸ ਸਮਾਜ ਦੀ ਸਿਰਜਣਹਾਰੀ ਹੈ ਸੋ ਜੇ ਅਸੀਂ ਉਹਨੂੰ ਜੱਗ ਜਨਨੀ ਦਾ ਦਰਜਾ ਦਿੰਦੇ ਹਾਂ ਸੋ ਜੱਗ ਜਿਹੜਾ ਆ ਉਹ ਇਸ ਕਰਕੇ ਹੀ ਹੈ ਕਿਉਂਕਿ ਔਰਤ ਹੈ ਸੋ ਔਰਤ ਦੀ ਬਦੌਲਤ ਹੀ ਇਹ ਦੁਨੀਆ ਸੋ ਇਸ ਕਰਕੇ ਔਰਤ ਨੂੰ ਸਿਰਫ ਤੇ ਸਿਰਫ ਔਰਤ ਕਰਕੇ ਦੇਖਿਆ ਜਾਣਾ ਜਿਹੜਾ ਆ ਉਹੀ ਲਾਜ਼ਮੀ ਨਹੀਂ ਹੈ ਔਰਤ ਜਿਹੜੀ ਹੈ ਉਹ ਇੱਕ ਪਰਿਵਾਰ ਦਾ ਧੁਰ ਹੈ ਔਰਤ ਜਿਹੜੀ ਹੈ ਉਹ ਇੱਕ ਸਮਾਜ ਦਾ ਧੁਰ ਹੈ ਔਰ ਇਸੇ ਕਰਕੇ ਜਿਹੜੀਆਂ ਗਲਤ ਸਮਾਜਿਕ ਜਿਹੜੀਆਂ ਧਾਰਨਾਵਾਂ ਨੇ ਉਹਨਾਂ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਸੋ ਇਸ ਵਾਰ ਦਾ ਜਿਹੜਾ ਥੀਮ ਹੈ ਉਹ ਬ੍ਰੇਕ ਦਾ ਬਾਇਸ ਸੋ ਬਹੁਤ ਚੀਜ਼ਾਂ ਮੈਂ ਪਹਿਲਾਂ ਵੀ ਦੋ ਵਾਰ ਗੱਲ ਕਰਕੇ ਹਟੀ ਆ ਕਿ ਦੋ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਹੈ ਉਹ ਬਣੀਆਂ ਹੋਈਆਂ ਔਰਤ ਨੂੰ ਲੈ ਕੇ ਔਰਤ ਦੀ ਤਰੱਕੀ ਨੂੰ ਲੈ ਕੇ ਇੱਕ ਜਿਹੜੀ ਧਾਰਨਾ ਹੈ ਨਿਤਿਕਾ ਜਿਵੇਂ ਅਸੀਂ ਹਮੇਸ਼ਾ ਜੇ ਅਸੀਂ ਆਪਣੇ ਪਿਛੋਕੜ ਦੀ ਗੱਲ ਕਰੀਏ ਜੇ ਇਸ ਪਿਛੋਕੜ ਦੇ ਵਿੱਚੋਂ ਆਪਾਂ ਆਉਂਦੇ ਹਾਂ ਜਿਹੜਾ ਸਾਡਾ ਸੱਭਿਆਚਾਰ ਹੈ ਹਨਾ ਉਹਦੇ ਵਿੱਚ ਇੱਕ ਧਾਰਨਾ ਇਹ ਵੀ ਬਣੀ ਹੋਈ ਹੈ ਕਿ ਜਦੋਂ ਕੋਈ ਔਰਤ ਜਿਹੜੀ ਹੈ ਉਹਨੂੰ ਅਧਿਕਾਰ ਮਿਲਦੇ ਹੈ ਉਹਨੂੰ ਆਜ਼ਾਦੀ ਮਿਲਦੀ ਹੈ ਉਹ ਆਪਣੀ ਤਰੱਕੀ ਜਾਂ ਵਿਕਾਸ ਦੀਆਂ ਪੌੜੀਆਂ ਚੜ੍ਹਦੀ ਹੈ ਉਹ ਸਿਖਰ ਨੂੰ ਛੂਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੀ ਉਹ ਜਿਹੜੀ ਤਰੱਕੀ ਹੈ ਉਹ ਬਹੁਤ ਵਾਰ ਮਰਦ ਵੱਲੋਂ ਹੀ ਬਰਦਾਸ਼ਤ ਨਹੀਂ ਕੀਤੀ ਜਾਂਦੀ ਸੋ ਇਸੇ ਕਰਕੇ ਉਸ ਨੂੰ ਥੱਲੇ ਸੁੱਟਣ ਦੀ ਜਿਹੜੀ ਨੀਤੀ ਆ ਉਹ ਸ਼ੁਰੂ ਹੋ ਜਾਂਦੀ ਹੈ ਹਨਾ ਔਰ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਇਹ ਵੀ ਬਹੁਤ ਵਾਰ ਮੰਨਿਆ ਜਾਂਦਾ ਹੈ ਕਿ ਜੀ ਸਾਡਾ ਸਮਾਜ ਜਿਹੜਾ ਉਹ ਮਰਦ ਪ੍ਰਧਾਨ ਸਮਾਜ ਹੈ ਇਸ ਕਰਕੇ ਔਰਤ ਦੀ ਜਿਹੜੀ ਦੁਰਗਤੀ ਹੈ ਉਹ ਪਹਿਲੇ ਸਮੇਂ ਤੋਂ ਹੁੰਦੀ ਆਈ ਹੈ ਪਰ ਹੁਣ ਇਹ ਧਾਰਨਾ ਬਦਲਣ ਵੀ ਲੱਗੀ ਹੈ ਕਿਉਂਕਿ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਤਬਦੀਲੀਆਂ ਆ ਚੁੱਕੀਆਂ ਹੁਣ ਸਮਾਂ ਬਦਲ ਚੁੱਕਾ ਹੈ ਦੂਜੇ ਪਾਸੇ ਇੱਕ ਹੋਰ ਧਾਰਨਾ ਜਿਹੜੀ ਨਿਕਤਾ ਸਾਹਮਣੇ ਆਉਂਦੀ ਹੈ ਉਹ ਆਉਂਦੀ ਹੈ ਕਿ ਔਰਤ ਦੇ ਵਿਕਾਸ ਦੇ ਵਿੱਚ ਅਸਲ ਦੇ ਵਿੱਚ ਔਰਤ ਹੀ ਹਮੇਸ਼ਾ ਅੜਚਣ ਬਣਦੀ ਹੈ ਇੱਕ ਇਹ ਧਾਰਨਾ ਸੋ ਦੋ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਨੇ ਉਹ ਬਣੀਆਂ ਹੋਈਆਂ ਔਰਤ ਦੀ ਤਰੱਕੀ ਜਾਂ ਵਿਕਾਸ ਨੂੰ ਲੈ ਕੇ ਸੋ ਅਸੀਂ ਅੱਜ ਇਹਨਾਂ ਦੋਵਾਂ ਧਾਰਨਾਵਾਂ ਨੂੰ ਤੋੜਨ ਦੇ ਲਈ ਵੀ ਜਿਹੜੇ ਤੁਹਾਡੇ ਵਿਚਾਰ ਹੈ ਉਹ ਲੈਣੇ ਚਾਹਾਂਗੇ ਜਿਹੜੇ ਸਾਡੇ ਨਾਲ ਦੋਸਤ ਜੁੜਨਗੇ ਸੋ ਕੀ ਤੁਸੀਂ ਸੋਚਦੇ ਹੋ ਕਿੱਥੋਂ ਤੱਕ ਅਸੀਂ ਇਹਨਾਂ ਧਾਰਨਾਵਾਂ ਨੂੰ ਤੋੜਨ ਦੇ ਵਿੱਚ ਕਾਮਯਾਬ ਹੋਏ ਹਾਂ ਜਾਂ ਕਿਸ ਤਰ੍ਹਾਂ ਹੋਵਾਂਗੇ ਜਾਂ ਕਿਹੜੇ ਯਤਨ ਸਾਨੂੰ ਕਰਨੇ ਪੈਣਗੇ ਹੁਣ ਜਿਹੜੀ ਦੂਸਰੀ ਗੱਲ ਉਹ ਇਹ ਕਿ ਜਿਸ ਸੱਭਿਆਚਾਰ ਜਾਂ ਜਿਸ ਧਰਮ ਦੇ ਨਾਲ ਅਸੀਂ ਸੰਬੰਧਿਤ ਹਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਔਰਤ ਨੂੰ ਜਿਹੜੀ ਮਹਾਨਤਾ ਆ ਉਹ ਦਿੱਤੀ ਗਈ ਹੈ ਬਹੁਤ ਸਾਰੇ ਹੋਰ ਧਰਮਾਂ ਦੇ ਵਿੱਚ ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਔਰਤ ਨੂੰ ਅਸਲ ਦੇ ਵਿੱਚ ਬਹੁਤ ਜ਼ਿਆਦਾ ਨਿੰਦਿਆ ਵੀ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਇਹ ਮਹਾਨਤਾ ਇਹ ਉੱਤਮ ਦਰਜਾ ਜਿਹੜਾ ਬਖਸ਼ਿਆ ਜਿਸ ਵਿੱਚ ਉਹ ਕਹਿੰਦੇ ਆ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਸੋ ਉਸ ਵੇਲੇ ਉਹਨਾਂ ਨੇ ਔਰਤ ਦੇ ਪੱਖ ਦੀ ਗੱਲ ਕੀਤੀ ਉਹਨਾਂ ਨੇ ਔਰਤ ਦੀ ਉਸ ਮਹਾਨਤਾ ਨੂੰ ਦੁਨਿਆਵੀ ਪੱਧਰ ਦੇ ਉੱਤੇ ਸਾਹਮਣੇ ਰੱਖਿਆ ਔਰ ਰਾਜਿਆਂ ਨੂੰ ਜਨਮ ਦੇਣ ਵਾਲੀ ਜਾਂ ਫਿਰ ਜੇ ਅਸੀਂ ਕਹਿੰਦੇ ਹਾਂ ਕਿ ਇਸ ਜੱਗ ਦੀ ਜਨਨੀ ਜਿਹੜੀ ਹੈ ਉਸ ਨੂੰ ਮੰਦਾ ਬੋਲਣਾ ਜਾਂ ਉਸ ਦੇ ਬਾਰੇ ਮੰਦੇ ਵਿਚਾਰ ਰੱਖਣੇ ਜਿਹੜੇ ਆ ਉਹ ਗਲਤ ਨੇ ਸਾਨੂੰ ਇਹ ਦੱਸਿਆ ਗਿਆ ਸਾਨੂੰ ਇਹ ਉਪਦੇਸ਼ ਦਿੱਤਾ ਗਿਆ ਸਾਡੇ ਧਰਮ ਦੇ ਵਿੱਚ ਗੁਰਬਾਣੀ ਦੇ ਵਿੱਚ ਪਰ ਇਸ ਉਪਦੇਸ਼ ਦੇ ਨਾਲ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਕਿੱਥੇ ਕੁ ਖੜਦੇ ਹਾਂ ਇਹ ਵੀ ਅੱਜ ਵਿਚਾਰਨ ਦੀ ਬਹੁਤ ਵੱਡੀ ਲੋੜ ਹੈ ਜੀ ਨਿਕਤਾ
ਹਾਂਜੀ ਅਮਰਦੀਪ ਜੀ ਤੁਸੀਂ ਬਹੁਤ ਜਿਹੜੀ ਡੈਫੀਨੇਸ਼ਨ ਆਪਾਂ ਕਹਿ ਲਈਏ ਕਿ ਵਿਮੈਨ ਦੇ ਰਾਈਟਸ ਲਈ ਜਾਂ ਵਿਮੈਨ ਦੀ ਆਪਾਂ ਗੱਲ ਕਰੀਏ ਕਿ ਸਕਸੈਸ ਦੀ
ਜੀ
ਜਿਹੜੀ ਇੱਕ ਜਨਰਲ ਡੈਫੀਨੇਸ਼ਨ ਜਿਹੜੀ ਇੱਕ ਵਿਮੈਨ ਐਮਪਾਵਰਮੈਂਟ ਦੀ ਅਗਰ ਮੈਂ ਐਕਸਪਲੇਨ ਕਰਾਂ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਉਹਨਾਂ ਨੂੰ
ਜੀ
ਸੋ ਵਿਮੈਨ ਦੀ ਕਦੇ ਵੀ ਇਹ ਗੱਲ ਨਹੀਂ ਹੋਈ ਕਿ ਅਸੀਂ ਵਿਮੈਨ ਨੂੰ ਐਕਸਟਰਾ ਸਟਰੋਂਗ ਬਣਾਉਣਾ
जी
इट इज ओवर सेड कि विमेन नू फ्री रैम दे राइट या आपकी वॉइस नू एक्सेस करने दे राइट्स नू विमेन एम्पावरमेंट किया गया
जी
कदे भी ये चीज नू इदा नहीं किया कि विमेन डे ही सेलिब्रेट क्यों किया जाता है मेंस डे क्यों नहीं है
जी
सो ये मैं एक्सप्लेन भी करना चाहनी है कि विमेन लई आज जिदा आपा आपस च गल कर रहे हैं फेसबुक पे लाइव होके इथे तक पहुंचन लई किन्नी विमेन्स ने किन्नी औरता ने किन्ना संघर्ष किया होगा
जी
सानू आपकी आवाज आपके विचार इसलिए प्रेजेंट करन नू सानू मौका मिलिया
बिल्कुल
सो जिदा तुसी मेंशन किया कि अजकल दो ही मेनली फेजेस चल रहे ने एक अफकोर्स कि मेन एंड विमेन का कंपेरिजन हुंदा जिदे विच अगर कोई विमेन सक्सेस हुंदी आ या होना चाहुंदी आ या सोच भी रही आ सो मेन शायद उन्होंने खिंचन के पिछे कोशिश कर दे
जी
पर यह धारणा बहुत ही बदलती दिखती है मैं आपका ही एग्जाम्पल लैनी हूं
जी
फॉर एग्जाम्पल कि अगर मैं एक साइंटिफिक स्टडी करनी सी तो इदे पिछे मैं आपका सारा क्रेडिट आपके हसबेंड को देना चाहूंगी बिकॉज उन्होंने इन्ना मोटिवेट किया कि दिन रात पढ़न लाइक एवरीथिंग प्रोवाइड करन लई अगर उन्होंने इदा की सोच बनाई सो अगर ये सोच उन्हां दे फादर तो आई
जी
कुड़ी नू इन्ना पढ़ाना और आप दे की सौरे ने जदों सौरे साहब ने जदों मैनू मोटिवेट किया कि नहीं तुसी पढ़ना तुसी पीएचडी करनी है तुसी डॉक्टर बनना सो एक धारणा बदलती जरूर दिखती है
जी
ऑन कि अगर मैं आप दे बर्थ पेरेंट्स की गल करा सो उन्होंने मेनू स्पोर्ट्स विच
जी
क्लास च पढ़ता सी या पार्टिसिपेट करने लई इन्ने डांस कॉम्पिटिशन मैंने चेते आ कि मैं रोंदी हुंदी सी कि मैं नहीं पार्टिसिपेट करना बट उन्होंने इन्ना फोर्स करना कि नहीं तुसी पार्टिसिपेट करना यू कम टू नो द कॉन्सिक्वेंसेस और बेनिफिट्स लेटर इन योर लाइफ
जी जी
सो आई वुड से कि एह चीजा पेरेंट्स तो जरूर शुरू हुंदिया ने कि तुसी आपकी कुड़ी या आपकी नौ नू सक्सेसफुल देख सकते हो कि नहीं
बिल्कुल
अगर यह विजन बनता है सो जरूर समाज साडा बदल रहा है इदे विच मैं इहे कि विमेन हिट सोसाइटी आ जाऊगी जिदा आपां कहने आ कि मेल डोमिनेटिंग सोसाइटी आ कि असीं नहीं चाहुंदे कि विमेन डोमिनेटिंग सोसाइटी आ जाए पर असीं इही कामना करदे आ कि विमेन एंड मेन दी इक्वालिटी हो जाए
जी बिल्कुल
अगर अमरदीप जी मैनू कोई कहे कि तुसी 100 किलो का भार चकना है सो आई कांट मैं ये नहीं कह रही कि इक्वालिटी इन द बेसिस की जिहड़े मुंडे काम कर सकते हैं या मेन काम कर सकते हैं जरूर आ कि विमेन काम करन
जी
आई एम नॉट सेइंग इक्वालिटी लाइक दिस मैं सिर्फ एक ही मेंशन कर रही हूँ कि इक्वालिटी इन टर्म्स ऑफ सैलरीज इक्वालिटी इन टर्म्स ऑफ वर्क अपॉर्चुनिटीज एंड इक्वालिटी इन एक्चुअली बेसिस ऑफ राइट टू चूज एजुकेशन
बिल्कुल जी
मेरी कुछ दिन पहला किसी नाल गल हुई जिन्होंने मेनु दसिया कि उन्होंने बीएससी मेडिकल विच करनी सी पंजाब तो
जी
पर उन्होंने बीए करा दी गई एंड ओ नहीं चाहते बट क्योंकि उन्होंने पेरेंट्स चाहते थे कि ओ एक डिग्री कर लैन ताकि वधिया ब्याह हो जाए सो उते कुड़ी दी चॉइस ऑफ एजुकेशन नहीं मनी जाती है सो ए भी एक बहुत वड्डी प्रॉब्लम है जिहड़ी मैं ऑब्जर्व कर दी हां
जी बिल्कुल
एंड जिहड़ा दूसरा तुसी मेंशन कीता पार्ट सॉरी कि कुड़ियां नू या फीमेल्स नू आपस विच भी प्रॉब्लम होने लग जाती है सच एज बीइंग अ मदर सच एज बीइंग एनी फीमेल अराउंड रिलेटिव्स ओ तुहानू डीमोटिवेट कर देंदे आ कि नहीं कुड़ियां लई नहीं आ खाना बनाउणा तुसी इन्ना कुछ किद्दां मैनेज करोगे
कोशिश रहेगी कि असी लगभग जेडे भी जेडे पक्ष ने नुक्ते ने जां जेडियां धारणावां ने हना उना दे उत्ते असी जरूर गल करदे रहिए और कोशिश करिए कि उना गल्लां दे नाल किसे ना किसे पक्ष तो असी होर जड़ा सुधार है उदी आस भी कर सकीए जिवें तुसी गल कीती है ना निकिता कि तुसी अपने प्रोफेशन दे वेचे या करियर दे वेचे अग्गे वधना चाहिया और ओ संभव तां हो सकिया क्योंकि तुहानू परिवार दी बहुत वड्डी सपोर्ट रही और उस परिवार दा कुछ वातावरण जां उस परिवार दीआं जिहड़ीआं कदरां कीमतां सी ओ इन्नीआं क सुहिरद सी कि जिहदे कारण ओही रीत जिहड़ी है ओ तुहाडे ਪਤੀ ਦੇ ਅੰਦਰ ਤੁਹਾਡੇ ਹਸਬੈਂਡ ਦੇ ਅੰਦਰ ਗਈ ਹੈ ਔਰ ਜਿਹਦੇ ਕਾਰਨ ਉਹਨਾਂ ਨੂੰ ਤੁਹਾਡੇ ਉਸ ਹੁਨਰ ਦੀ ਕਦਰ ਰਹੀ ਹੈ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਅਸੀਂ ਅਕਸਰ ਕਹਿੰਦੇ ਹਾਂ ਜਦੋਂ ਵੀ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਸਾਡੇ ਜੇ ਸਮਾਜ ਦੀ ਗੱਲ ਕਰੀਏ ਤਾਂ ਸਾਡੇ ਸਮਾਜ ਦੇ ਵਿੱਚ ਕੀ ਹੁੰਦਾ, ਅਸੀਂ ਇੱਕ ਧਾਰਨਾ ਬਣਾਈ ਹੋਈ ਹੈ ਹਰ ਕਾਮਯਾਬ ਮਰਦ ਕੇ ਪਿੱਛੇ ਇੱਕ ਔਰਤ ਕਾ ਹੱਥ ਹੁੰਦਾ ਹੈ, ਅਸੀਂ ਅਕਸਰ ਗੱਲ ਕਰਦੇ ਹਾਂ, ਪਰ ਇੱਕ ਧਾਰਨਾ ਇਹ ਵੀ ਜਿਹੜੀ ਹੈ ਇਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਅਣਗੌਲਿਆ ਨਹੀਂ ਕਰ ਸਕਦੇ ਕਿ ਹਰ ਕਾਮਯਾਬ ਔਰਤ ਦੇ ਪਿੱਛੇ ਵੀ ਇੱਕ ਮਰਦ ਦਾ ਹੱਥ ਹੁੰਦਾ। ਜੇਕਰ ਪਰਿਵਾਰ ਦੇ ਵਿੱਚ ਤੁਹਾਡੇ ਸਹੁਰਾ ਸਾਹਿਬ ਨਾ ਚਾਹੁੰਦੇ ਤਾਂ ਸ਼ਾਇਦ ਤੁਹਾਡੇ ਜਿਹੜੇ ਪਤੀ ਹੈ ਉਹ ਤੁਹਾਡੀਆਂ ਜਿਹੜੀਆਂ ਕਾਬਲੀਅਤ ਹੈ ਜਾਂ ਤੁਹਾਡੇ ਜਿਹੜੇ ਗੁਣ ਨੇ, ਤੁਹਾਡੀਆਂ ਜਿਹੜੀਆਂ ਸੰਭਾਵਨਾਵਾਂ ਨੇ, ਸ਼ਾਇਦ ਉਹਨਾਂ ਦੇ ਉੱਤੇ ਰੋਕ ਲੱਗ ਸਕਦੀ ਸੀ, ਹਨਾ। ਪਰ ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਵੱਖਰਾ ਕਦਮ ਹੈ ਜਿਹੜਾ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਚੁੱਕਿਆ। ਔਰਤ ਦੀ ਜਿਹੜੀ ਕਦਰ ਕਿਵੇਂ ਕਰੀਦੀ ਹੈ ਉਹ ਆਪਣੇ ਪੁੱਤ ਨੂੰ ਸਿਖਾਈ ਔਰ ਉਸ ਕਦਰ ਕਰਨ ਦੇ ਯੋਗ ਬਣਾ ਕੇ ਪਰਿਵਾਰ ਨੂੰ ਇੱਕ ਸੁਖਾਵਾਂ ਜਿਹੜਾ ਮਾਹੌਲ ਹੈ ਉਹ ਦਿੱਤਾ। ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਦੋਵੇਂ ਧਿਰਾਂ ਜਿਹੜੀਆਂ ਆ ਉਹ ਇੱਕ ਸੁਖਾਵਾਂ ਸਮਾਜ ਸਿਰਜਣ ਦੇ ਯੋਗ ਹੋਣ, ਤਾਂ ਗੱਲ ਸਿਰਫ ਔਰਤ ਦੀ ਇੱਕ ਪੱਖੀ ਨਹੀਂ ਕਰ ਰਹੇ ਅਸੀਂ, ਅਸੀਂ ਗੱਲ ਪਰਿਵਾਰ ਦੀ ਕਰ ਰਹੇ ਹਾਂ, ਅਸੀਂ ਪਰਿਵਾਰਕ ਮੈਂਬਰਾਂ ਦੀ ਕਰ ਰਹੇ ਹਾਂ, ਅਸੀਂ ਗੱਡੀ ਦੇ ਉਹਨਾਂ ਦੋ ਪਹੀਆਂ ਦੀ ਗੱਲ ਕਰ ਰਹੇ ਹਾਂ ਜਿਹੜੇ ਪਹੀਏ ਅਸਲ ਦੇ ਵਿੱਚ ਗ੍ਰਹਿਸਥ ਨੂੰ ਅੱਗੇ ਤੋਰਦੇ ਆ ਔਰ ਉਹੀ ਗ੍ਰਹਿਸਥ ਜੀਵਨ ਜਿਹੜਾ ਆ ਉਹ ਸਮਾਜ ਦੇ ਲਈ ਇੱਕ ਵੱਡੀ ਦੁਨੀਆਂ ਦੀ ਸਿਰਜਣਾ ਕਰਦਾ ਆ। ਸੋ ਉਹ ਦੁਨੀਆਂ ਜਿਹੜੀ ਹੈ, ਉਹ ਜਿਹੜਾ ਸੰਸਾਰ ਹੈ, ਉਹ ਜਿਹੜਾ ਵਿਸ਼ਵ ਆ, ਉਹ ਇੱਕ ਪਰਿਵਾਰ ਦੀ ਹੋਂਦ ਤੋਂ ਹੀ ਅੱਗੇ ਵੱਧਦਾ। ਸੋ ਕਿਸੇ ਵੀ ਸਮਾਜ ਦਾ ਜਿਹੜਾ ਵਿਕਾਸ ਹੈ ਉਹ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਰਹਿਣ ਸਹਿਣ ਤੋਂ ਹੀ ਦੇਖਿਆ ਜਾ ਸਕਦਾ। ਜਦੋਂ ਅਸੀਂ ਜਿਹੜੀਆਂ ਗਲਤ ਧਾਰਨਾਵਾਂ, ਗਲਤ ਕਦਰਾਂ ਕੀਮਤਾਂ ਜਾਂ ਫਿਰ ਜਿਹੜੀਆਂ ਗਲਤ ਪਰੰਪਰਾਵਾਂ ਆ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਤੋੜਨ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਜੇ ਅਸੀਂ ਵਿਕਾਸ ਕਰਨਾ। ਸੋ ਅੱਜ ਇੰਟਰਨੈਸ਼ਨਲ ਵੁਮੈਨਸ ਡੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈ ਉਹ ਇਹੀ ਕਰ ਰਹੇ ਹਾਂ ਕਿ ਔਰਤ ਦੇ ਲਈ ਜਿਹੜੀਆਂ ਧਾਰਨਾਵਾਂ ਅਸੀਂ ਪਹਿਲਾਂ ਤੋਂ ਬਣਾ ਕੇ ਤੁਰੇ ਹੋਏ ਹਾਂ ਉਹ ਧਾਰਨਾਵਾਂ ਕਿਤੇ ਨਾ ਕਿਤੇ ਜਿਹੜੀਆਂ ਗਲਤ ਨੇ ਉਹਨਾਂ ਨੂੰ ਤੋੜਨ ਦੀ ਬਹੁਤ ਵੱਡੀ ਲੋੜ ਹੈ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਹਾ ਵੀ ਮੈਂ ਜੇ ਕੋਈ ਭਾਰੀ ਚੀਜ਼ ਚੁੱਕਣੀ ਆ ਤਾਂ ਮੇਰੇ ਕੋਲੋਂ ਜੇ ਨਹੀਂ ਚੁੱਕੀ ਜਾਂਦੀ ਤਾਂ ਤੁਹਾਨੂੰ ਓਬਵੀਅਸਲੀ ਤੁਹਾਨੂੰ ਆਪਣੇ ਹਸਬੈਂਡ ਦੀ ਜਿਹੜੀ ਹੈਲਪ ਦੀ ਲੋੜ ਪੈਣੀ ਆ। ਸੋ ਇਹ ਜਿਹੜੀਆਂ ਵਿਲੱਖਣਤਾਵਾਂ ਇਹ ਕੁਦਰਤ ਨੇ ਵੀ ਸਾਨੂੰ ਬਖਸ਼ੀਆਂ ਹੋਈਆਂ, ਸਾਨੂੰ ਇੱਕੋ ਜਿਹੇ ਨਹੀਂ ਬਣਾਇਆ। ਸਾਡੇ ਦੋਵਾਂ ਦੇ ਵਿੱਚ ਜਿਹੜੀ ਸਮਰੱਥਾ ਔਰਤ ਦੇ ਵਿੱਚ ਆ ਉਹ ਮਰਦ ਦੇ ਵਿੱਚ ਨਹੀਂ ਆ, ਜਿਹੜੀ ਸਮਰੱਥਾ ਜਿਹੜੀ ਸ਼ਕਤੀ ਮਰਦ ਦੇ ਵਿੱਚ ਆ ਉਹ ਔਰਤ ਦੇ ਵਿੱਚ ਨਹੀਂ ਆ। ਪਰ ਦੋਵਾਂ ਨੂੰ ਜਿਹੜੀਆਂ ਵਿਲੱਖਣਤਾਵਾਂ ਬਖਸ਼ੀਆਂ ਨੇ ਕੁਦਰਤ ਨੇ, ਪਰਮਾਤਮਾ ਨੇ, ਸੋ ਉਹਨਾਂ ਦੀ ਕਦਰ ਹੋਣੀ ਬਹੁਤ ਜ਼ਰੂਰੀ ਹੈ। ਸਾਨੂੰ ਉਹਨਾਂ ਵਿਲੱਖਣਤਾਵਾਂ ਦੀ ਰਿਸਪੈਕਟ ਕਰਨੀ ਆਉਣੀ ਬਹੁਤ ਜ਼ਰੂਰੀ ਹੈ। ਸੋ ਅਸੀਂ ਸਤਿਕਾਰ ਕਰਨਾ ਸਿੱਖੀਏ ਕਿ ਜੇਕਰ ਔਰਤ ਜਿਹੜੀ ਹੈ ਉਹ ਬੱਚੇ ਨੂੰ ਜਨਮਦੀ ਹੈ, ਜੇਕਰ ਔਰਤ ਦੇ ਵਿੱਚ ਇਹ ਇੱਕ ਸਮਰੱਥਾ ਪਰਮਾਤਮਾ ਨੇ ਬਖਸ਼ੀ ਹੈ ਤਾਂ ਉਹ ਜਨਮ ਦੇਣ ਤੋਂ ਬਾਅਦ ਪਰਿਵਾਰ ਦੀ ਰਖਵਾਲੀ ਵੀ ਬਣਦੀ ਹੈ, ਉਹ ਪਰਿਵਾਰ ਨੂੰ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਵੀ ਦਿੰਦੀ ਹੈ, ਇੱਕ ਸੋਹਣਾ ਜਿਹੜਾ ਇੱਕ ਸੁਹਿਰਦ ਇੱਕ ਜਿਹੜਾ ਸੁਖਾਵਾਂ ਜਿਹੜਾ ਮਾਹੌਲ ਹੈ ਉਹ ਔਰਤ ਹੀ ਬਖਸ਼ਦੀ ਹੈ। ਪਰ ਦੂਜੇ ਪਾਸੇ ਜੇ ਮਰਦ ਦੀਆਂ ਸਮਰੱਥਾਵਾਂ ਦੀ ਗੱਲ ਕਰੀਏ ਤਾਂ ਮਰਦ ਦੀਆਂ ਸਮਰੱਥਾਵਾਂ ਦਾ ਸਤਿਕਾਰ ਵੀ ਹੋਣਾ ਬੇਹੱਦ ਜ਼ਰੂਰੀ ਹੈ। ਗੱਲ ਉੱਥੇ ਹੀ ਆਉਂਦੀ ਹੈ ਕਿ ਜਦੋਂ ਅਸੀਂ ਇਕੁਐਲਿਟੀ ਜਿਹੜੀ ਹੈ ਉਹ ਵਿਲੱਖਣਤਾਵਾਂ ਨੂੰ ਦੇਵਾਂਗੇ ਤਾਂ ਫਿਰ ਕੋਈ ਜਿਹੜਾ ਝਗੜਾ ਹੀ ਨਹੀਂ ਰਹੂਗਾ, ਕੋਈ ਮੁੱਦਾ ਹੀ ਨਹੀਂ ਰਹੂਗਾ, ਹਨਾ ਜੀ ਨਿਕਿਤਾ?
ਜਿੱਦਾਂ ਤੁਸੀਂ ਮੈਨਸ਼ਨ ਕੀਤਾ ਹੈ ਅਮਰਦੀਪ ਜੀ ਕਿ ਜਿਹੜੇ ਇੱਕ ਪੂਰਾ ਹੀ ਵਿਚਾਰ ਜਿਹੜਾ ਵਿਚਾਰਧਾਰਾ ਬਣਦੀ ਆ ਕਿ ਅਸੀਂ ਸਾਰਾ ਹੀ ਕ੍ਰੈਡਿਟ ਚਾਹੁੰਦੇ ਹਾਂ ਜਾਂ ਤੇ ਮੇਲ ਨੂੰ ਮਿਲ ਜਾਵੇ ਜਾਂ ਫੀਮੇਲ ਨੂੰ ਮਿਲ ਜਾਵੇ
ਜੀ।
ਅਸੀਂ ਚਾਹੁੰਦੇ ਹੀ ਨਹੀਂ ਕਿ ਇੱਕ ਰਿਲੇਸ਼ਨਸ਼ਿਪ ਜਾਂ ਜਿੱਦਾਂ ਇੱਕ ਸਾਇੰਸ ਦੀ ਬੜੀ ਵਧੀਆ ਥਿਊਰਮ ਆ ਔਰ ਇਹ ਸਾਰਿਆਂ ਨੂੰ ਪਤਾ ਕਿ ਆਪੋਜ਼ਿਟ ਚਾਰਜਿਸ ਅਟ੍ਰੈਕਟ ਈਚ ਅਦਰ।
ਬਿਲਕੁਲ।
ਸੋ ਅਗਰ ਅਸੀਂ ਗੱਲ ਕਰਦੇ ਹਾਂ ਕਿ ਪਲੱਸ ਮਾਈਨਸ, ਯਾਨੀ ਅਗਰ ਕੋਈ ਵੀ ਰੇਸ ਚ ਨਾ ਲੱਗੇ ਕਿ ਕੌਣ ਬੈਟਰ ਆ, ਸੋ ਇਹ ਰਿਲੇਸ਼ਨਸ਼ਿਪ ਬਹੁਤ ਹੀ ਵਧੀਆ ਬਣ ਸਕਦਾ, ਇੱਕ ਫੈਮਿਲੀ ਬਹੁਤ ਹੀ ਖੁਸ਼ਹਾਲ ਰਹਿ ਸਕਦੀ ਆ। ਫੋਰ ਐਗਜ਼ਾਮਪਲ, ਅਗਰ ਮੈਨੂੰ ਪ੍ਰੋਬਲਮ ਆ ਕਿ ਮੈਂ ਘਰ ਦੇ ਫਾਈਨਾਂਸਿਸ ਨਹੀਂ ਮੈਨੇਜ ਕਰ ਪਾ ਰਹੀ ਹਾਂ, ਕੁਛ ਕੁੜੀਆਂ ਬਹੁਤ ਵਧੀਆ ਕਰ ਸਕਦੀਆਂ, ਸੋ ਇਹਦੇ ਵਿੱਚ ਤੁਸੀਂ ਆਪਦੇ ਹਸਬੈਂਡ, ਆਪਦੇ ਫਾਦਰ, ਆਪਦੇ ਪਾਰਟਨਰ ਦੀ ਜ਼ਰੂਰ ਹੈਲਪ ਲਵੋ। ਇਹਦੇ ਵਿੱਚ ਤੁਹਾਨੂੰ ਇਹ ਸੋਚਣ ਜਾਂ ਵਿਚਾਰ ਕਰਨ ਦੀ ਲੋੜ ਨਹੀਂ ਪਊਗੀ ਕਿ ਮੇਰਾ ਈਗੋ ਹਰਟ ਹੋਊਗਾ, ਜਿਹੜੀ ਬਹੁਤ ਵੱਡੀ ਪ੍ਰੋਬਲਮ ਜੈਂਡਰ ਵਿੱਚ ਆ ਜਾਂਦੀ ਆ, ਜਿਹਦੇ ਕਰਕੇ ਤੁਸੀਂ ਬਹੁਤ ਹੀ ਵਧੀਆ ਟਾਈਟਲ ਦਿੱਤਾ ਅੱਜ ਦਾ, ਬ੍ਰੇਕ ਦ ਬਾਇਅਸ। ਸੋ ਮੈਂ ਕਦੇ ਵੀ ਪਾਰਸ਼ਲ ਨਹੀਂ ਹੋਣਾ ਚਾਹੁੰਦੀ ਕਿ ਮੈਂ ਆਪਦੇ ਹਸਬੈਂਡ ਨੂੰ ਜਾਂ ਆਪਦੇ ਫਾਦਰ ਨੂੰ ਕਿਸੇ ਨੂੰ ਅਪਰੋਚ ਕਿਉਂ ਕਰਾਂ ਜਦੋਂ ਇਹ ਕੰਮ ਮੈਂ ਕਰ ਸਕਦੀ ਹਾਂ।
ਬਿਲਕੁਲ,
ਬਲਕਿ ਇਹ ਚੀਜ਼ ਨੂੰ ਵੈਲਿਊ ਕਰਨਾ ਚਾਹੀਦਾ ਕਿ ਮੈਂ ਉਹਨਾਂ ਨੂੰ ਜ਼ਰੂਰ ਅਪਰੋਚ ਕਰਾਂ ਕਿ ਮੇਰੀ ਹੈਲਪ ਹੋ ਸਕੇ।
ਬਿਲਕੁਲ,
ਕੀਪਿੰਗ ਇਨ ਮਾਇੰਡ ਕਿ ਮੈਂ ਚਾਹੁੰਦੀ ਹਾਂ ਕਿ ਮੇਲ ਵੀ ਮੈਨ ਵੀ ਇਨ ਅ ਫੈਮਿਲੀ ਇਹੀ ਚੀਜ਼ ਅਸਿਊਮ ਕਰਨ। ਅਗਰ ਕੋਈ ਵੀ ਨਿਆਣੇ ਨੂੰ, ਕੋਈ ਵੀ 14 ਈਅਰਸ ਓਲਡ ਬੋਏ ਜਿਹੜਾ ਟੀਨੇਜਰ ਹੋ ਚੁੱਕਿਆ, ਉਹ ਅਗਰ ਚਾਹੁੰਦਾ ਕਿ ਮੈਨੂੰ ਇੱਕ ਪ੍ਰੋਬਲਮ ਆ ਰਹੀ ਆ ਸੋ ਮੈਂ ਆਪਣੀ ਮਦਰ ਨਾਲ ਹੀ ਡਿਸਕਸ ਕਰਾਂ, ਬਟ ਉਹ ਇਹ ਚੀਜ਼ ਨੂੰ ਲੈ ਕੇ ਘਰੋਂ ਸਿੱਖਿਆ ਕਿ ਮਦਰਸ ਨੂੰ ਇੰਨਾ ਨਹੀਂ ਪਤਾ ਹੁੰਦਾ, ਜਿਹੜਾ ਨੋਰਮਲ ਵਿਚਾਰ ਘਰ ਚ ਪਿੰਡਾਂ ਚ ਬਣ ਜਾਂਦੀ ਆ। ਸੋ ਅਗਰ ਅਸੀਂ ਉਹ ਬਾਇਸ ਨੂੰ ਬ੍ਰੇਕ ਕਰ ਸਕਦੇ ਹਾਂ, ਆਈ ਥਿੰਕ ਇੱਕ ਪੋਜ਼ਿਟਿਵ ਦਾ ਮਤਲਬ ਹੀ ਇਹ ਰਹਿ ਜੂਗਾ ਕਿ ਹੈਪੀ ਫੈਮਿਲੀ ਐਂਡ ਹੈਪੀ ਰਿਲੇਸ਼ਨਸ਼ਿਪ।
ਬਿਲਕੁਲ ਜੀ, ਬਿਲਕੁਲ।
ਸੋ ਇਹ ਅਗਰ ਹਾਂਜੀ ਸਾਰੀ ਚੀਜ਼ਾਂ ਨੂੰ ਅਗਰ ਕਾਊਂਟ ਕਰੀਏ, ਸੋ ਆਈ ਬਿਲੀਵ ਕਿ ਇੰਟਰਨੈਸ਼ਨਲ ਵਿਮੈਨਸ ਡੇ ਜਿਹਦੇ ਤੇ ਅਸੀਂ ਗੱਲ ਕਰ ਰਹੇ ਹਾਂ, ਉਹ ਐਕਚੁਅਲੀ ਇੰਟਰਨੈਸ਼ਨਲ ਫੈਮਿਲੀ ਡੇ ਬਣ ਜਾਊਗਾ, ਜਿਹਦੇ ਵਿੱਚ ਅਸੀਂ ਫੈਮਿਲੀ ਦੇ ਇੱਕ ਇੱਕ ਸਦੱਸਿਆ ਨੂੰ ਇਨਵੋਲਵ ਕਰਾਂਗੇ ਕਿ ਅਸੀਂ ਹਰ ਇੱਕ ਜੈਂਡਰ ਨੂੰ ਅਸੀਂ ਐਕਸੈਪਟ ਕਰਦੇ ਹਾਂ, ਐਂਡ ਔਨ ਦ ਸੇਮ ਪਾਰਟ ਅਸੀਂ ਉਹਨਾਂ ਦੀ ਵੈਲਿਊ ਜਿਹੜੀ ਆ ਉਹ ਟ੍ਰਿਪਲ ਕੰਸੈਪਟ ਨਾਲ ਕੰਪੇਅਰ ਕਰਦੇ ਹਾਂ।
ਬਿਲਕੁਲ,
ਮੈਂ ਤੁਹਾਡੇ ਨਾਲ ਜ਼ਰੂਰ ਤੁਹਾਨੂੰ ਇੱਕ ਮੈਂਸ਼ਨ ਕਰਦੀ ਹਾਂ ਕਿ ਸਾਕੋ ਓਰੇ ਸਭ ਕੋ ਉੱਪਰ ਤੱਕ ਆਕਾਰ। That means, this means that truth above all is truthful conduct.
ਜੀ,
ਅਗਰ ਤੁਸੀਂ ਸਭ ਤੋਂ ਇੱਕ ਹਿਊਮਨ ਬੀਂਗ ਦੀ ਤਰ੍ਹਾਂ ਬਿਹੇਵ ਕਰਦੇ ਹੋ, ਆਈ ਥਿੰਕ ਜੈਂਡਰ ਕਦੇ ਵੀ ਵੈਲਿਊ ਨਹੀਂ ਰੱਖੂਗਾ।
ਜੀ ਜੀ, ਬਿਲਕੁਲ। ਸੋ ਉਹੀ ਹੈ ਕਿ ਇੱਕ ਦੂਸਰੇ ਦੀਆਂ ਜਿਹੜੀਆਂ ਸਮਰੱਥਾਵਾਂ ਉਹਨਾਂ ਦੀ ਕਦਰ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਛੋਟੀਆਂ ਛੋਟੀਆਂ ਜਿਹੜੀਆਂ ਸਮਰੱਥਾਵਾਂ ਆ ਉਹਨਾਂ ਨੂੰ, ਗੁਣਾਂ ਨੂੰ, ਹਨਾ ਉਹਨਾਂ ਦੇ ਹੁਨਰਾਂ ਨੂੰ ਤੁਸੀਂ ਸਰਾਹਣਾ ਸਿੱਖੋਗੇ, ਤੁਸੀਂ ਉਹਨੂੰ ਐਪਰੀਸ਼ੀਏਟ ਕਰਨਾ ਸਿੱਖੋਗੇ, ਤਾਂ ਉਹਦੇ ਨਾਲ ਵੀ ਵਾਕਈ ਇੱਕ ਸਿਰਫ ਵੁਮੈਨਸ ਡੇ ਹੀ ਨਹੀਂ ਸਗੋਂ ਇਹ ਫੈਮਿਲੀ ਡੇ ਜਿਹੜਾ ਆ ਉਹ ਬਣ ਜੂਗਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਸਾਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ। ਸਾਡੇ ਨਾਲ ਕੁਝ ਦੋਸਤ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਵੀ ਜੁੜੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ। ਜਗਜੀਵਨ ਕੌਰ ਮਠਾਰੂ ਹੋਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਕਹਿੰਦੇ ਹੈਪੀ ਵੁਮੈਨਸ ਡੇ ਜੀ ਤੁਹਾਨੂੰ ਸਾਰਿਆਂ ਨੂੰ, ਔਰਤਾਂ ਦਾ ਇਹ ਦਿਵਸ ਜਿਹੜਾ ਬਹੁਤ ਬਹੁਤ ਮੁਬਾਰਕ। ਔਰ ਦਰਸ਼ਨ ਮਾਂਗੜ ਸਾਡੇ ਨਾਲ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਪ੍ਰੋਗਰਾਮ ਚ। ਗੁਰਿੰਦਰ ਕੌਰ ਸਾਡੇ ਨਾਲ ਜੁੜੇ ਹੋਏ ਆ, ਗੁਰਿੰਦਰ ਕੌਰ ਜਿਹੜੇ ਕਿ ਸਾਡੀ ਕਮਿਊਨਿਟੀ ਦੇ ਇੱਕ ਵੁਮੈਨ ਲੀਡਰ ਵੀ ਨੇ, ਔਰ ਗੁਰਿੰਦਰ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਦੇ ਨਾਲ ਵੀ ਕੰਮ ਕਰ ਰਹੇ ਆ। ਸੋ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ। ਇਸ ਵਾਰ ਜਿਹੜਾ ਵੁਮੈਨਸ ਡੇ ਆ ਉਹ ਉਹਨਾਂ ਨੇ ਇੱਕ ਨਵੇਂ ਜਿਹੜਾ ਖੇਡ ਕਲੱਬ ਯਾਨੀ ਕਿ ਬੈਡਮਿੰਟਨ ਕਲੱਬ ਦੇ ਨਾਲ ਸ਼ੁਰੂ ਕੀਤਾ, ਯਾਨੀ ਕਿ ਇਸ ਵਾਰ ਦੀ ਜਿਹੜੀ ਸ਼ੁਰੂਆਤ ਹੈ ਵੁਮੈਨਸ ਡੇ ਦੀ ਉਹ ਉਹਨਾਂ ਨੇ ਇੱਕ ਨਵਾਂ ਬੈਡਮਿੰਟਨ ਕਲੱਬ ਔਰਤਾਂ ਦੇ ਲਈ ਲਾਂਚ ਕਰਕੇ ਕੀਤਾ। ਸੋ ਉਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਆਪਾਂ ਦਿੰਦੇ ਹਾਂ। ਬਹੁਤ ਬਹੁਤ ਮੁਬਾਰਕਾਂ ਗੁਰਿੰਦਰ, ਤੁਸੀਂ ਵੀ ਸਾਡੇ ਨਾਲ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਜ਼ਰੂਰ ਬਣਾਓ ਕਿ ਇਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਸੀਂ ਇਸ ਪੱਖ ਤੋਂ ਕੀ ਕਹਿਣਾ ਚਾਹੁੰਦੇ ਹੋ, ਕਿਸ ਤਰ੍ਹਾਂ ਵੁਮੈਨ ਇੰਪਾਵਰਮੈਂਟ ਦੀ ਜਿਹੜੀ ਗੱਲ ਹੈ ਉਹ ਤੁਸੀਂ ਕਰਨਾ ਚਾਹੁੰਦੇ ਹੋ। ਸਾਡੇ ਨਾਲ ਗੁਰਚਰਨ ਸਿੱਧੂ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰਚਰਨ ਜੀ। ਤੇ ਲੋ ਫਿਰ ਗੱਲਬਾਤ ਜਿਹੜੀ ਉਹਨੂੰ ਅੱਗੇ ਵਧਾਉਂਦੇ ਹਾਂ, ਤੇ ਅਸੀਂ ਪਹਿਲਾਂ ਹੀ ਕਿਹਾ ਕਿ ਜਿਹੜਾ ਔਰਤ ਦਾ ਅੱਗੇ ਵਧਣਾ ਜਿਹੜਾ ਕਿਸੇ ਵੀ ਸਮਾਜ ਦੇ ਲਈ ਬਹੁਤ ਜ਼ਰੂਰੀ ਹੁੰਦਾ। ਜੇਕਰ ਤੁਹਾਡੇ ਅੰਦਰ ਸੰਭਾਵਨਾਵਾਂ ਨੇ, ਉਹ ਚਾਹੇ ਔਰਤ ਹੈ ਚਾਹੇ ਉਹ ਮਰਦ ਹੈ, ਹਨਾ ਤੁਹਾਡੇ ਅੰਦਰ ਜਿਹੜੇ ਸਕਿੱਲਸ ਨੇ, ਜੇ ਨਿਕਿਤਾ ਹੋਰਾਂ ਨੇ ਗੱਲ ਕੀਤੀ ਹੈ ਕਿ ਉਹ ਮੈਡੀਕਲ ਸਾਇੰਟਿਸਟ ਜਿਹੜਾ ਉਹਨਾਂ ਦਾ ਖੇਤਰ ਹੈ ਉਹਦੇ ਵਿੱਚ ਇੱਕ ਕਰੀਅਰ ਜਿਹੜਾ ਆ ਉਹ ਬਣਾਉਣਾ ਚਾਹੁੰਦੇ ਸੀ, ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂਕਿ ਉਹਨਾਂ ਦੇ ਪਤੀ ਨੇ, ਉਹਨਾਂ ਦੇ ਹਸਬੈਂਡ ਨੇ ਇਸ ਫੀਲਡ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ, ਨਾ ਸਿਰਫ ਫੀਲਡ ਦੇ ਵਿੱਚ ਸਗੋਂ ਪਿਛੋਕੜ ਦੇ ਵਿੱਚ ਵੀ, ਹਨਾ। ਔਰ ਦੂਜੇ ਪਾਸੇ ਜਦੋਂ ਅਸੀਂ ਉਹਨਾਂ ਬਹੁਤ ਸਾਰੀਆਂ ਭੈਣਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਇਸ ਕਰਕੇ ਆਪਣਾ ਜਿਹੜਾ ਕਰੀਅਰ ਆ ਉਹ ਛੱਡਣਾ ਪੈਂਦਾ ਕਿਉਂਕਿ ਪਰਿਵਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਉਹਨਾਂ ਨੂੰ ਸਾਂਝੇ ਤੌਰ ਦੇ ਉੱਤੇ ਨਿਭਾਉਣੀਆਂ ਪੈਂਦੀਆਂ। ਸੋ ਇਸ ਜ਼ਿੰਮੇਵਾਰੀਆਂ ਤੋਂ, ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ। ਸੋ ਇਸ ਕਰਕੇ ਕਈ ਵਾਰ ਔਰਤ ਨੂੰ ਆਪਣਾ ਜਿਹੜਾ ਸੈਕਰੀਫਾਈਸ ਆ ਉਹ ਜ਼ਿਆਦਾ ਕਰਨਾ ਪੈ ਜਾਂਦਾ। ਪਰ ਇਸ ਨੂੰ ਸਾਨੂੰ ਮੈਨੂੰ ਲੱਗਦਾ ਕਿ ਨੈਗੇਟਿਵ ਪੱਖ ਤੋਂ ਵੀ ਦੇਖਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਹੁੰਦਾ ਕਿ ਕੁਛ ਕੁ ਇਹੋ ਜਿਹੀਆਂ ਜ਼ਿੰਮੇਵਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਸਾਨੂੰ ਇੱਕ ਦੂਜੇ ਨੂੰ ਸਮਝ ਕੇ ਹੀ ਨਿਭਾਉਣਾ ਪੈਂਦਾ। ਪਰ ਉੱਥੇ ਵੀ ਮੈਨੂੰ ਲੱਗਦਾ ਨਿਕਿਤਾ ਇਸ ਗੱਲ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਕਿ ਇਹ ਜਿਹੜਾ ਜੇ ਤੁਸੀਂ ਕਿਸੇ ਪ੍ਰੋਫੈਸ਼ਨ ਦੇ ਵਿੱਚੋਂ ਜੇ ਤੁਹਾਡਾ ਜਿਹੜਾ ਕਰੀਅਰ ਆ ਦਾਅ ਤੇ ਲੱਗ ਰਿਹਾ ਸਿਰਫ ਇਸ ਕਰਕੇ ਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨੂੰ ਨਿਭਾਉਣ ਦੇ ਵਿੱਚ ਤੁਸੀਂ ਸਫਲ ਰੋਲ ਅਦਾ ਕਰ ਸਕਦੇ ਹੋ, ਹਨਾ, ਇਸ ਕਰਕੇ ਤੁਹਾਨੂੰ ਜਿਹੜਾ ਆਪਣਾ ਕਰੀਅਰ ਆ ਉਹ ਦਾਅ ਤੇ ਲਾਉਣਾ ਪੈ ਰਿਹਾ। ਪਰ ਕਰੀਅਰ ਦਾਅ ਤੇ ਲਾਉਣ ਦਾ ਵੀ ਕੋਈ ਐਡਾ ਵੱਡਾ ਨੁਕਸਾਨ ਕਈ ਵਾਰ ਨਹੀਂ ਹੁੰਦਾ ਜੇਕਰ ਪਰਿਵਾਰ ਨੂੰ ਜੇ ਤੁਹਾਡੀ ਜ਼ਿਆਦਾ ਲੋੜ ਹੈ, ਜੇਕਰ ਬੱਚਿਆਂ ਨੂੰ ਤੁਹਾਡੀ ਜ਼ਿਆਦਾ ਲੋੜ ਹੈ। ਪਰ ਜੇਕਰ ਸਿਰਫ ਤੇ ਸਿਰਫ ਇਸ ਕਰਕੇ ਤੁਹਾਡਾ ਜਿਹੜਾ ਕਰੀਅਰ ਹੈ ਉਹ ਦਾਅ ਤੇ ਲੱਗ ਰਿਹਾ ਕਿਉਂਕਿ ਤੁਸੀਂ ਅੱਗੇ ਵੱਧ ਰਹੇ ਹੋ, ਤਾਂ ਇਹੀ ਪਰਿਵਾਰ ਦੀ ਵੱਡੀ ਸਮੱਸਿਆ ਕਿ ਪਤੀ ਜਿਹੜਾ ਉਹ ਤਾਂ ਉਸ ਲੈਵਲ ਤੱਕ ਨਹੀਂ ਪਹੁੰਚ ਸਕਿਆ ਤੇ ਘਰ ਦੇ ਵਿੱਚ ਜਿਹੜੀ ਪਤਨੀ ਹੈ ਉਹ ਹੁਣ ਹਨਾ ਸਿਖਰ ਵੱਲ ਜਾ ਰਹੀ ਹੈ। ਸਿਰਫ ਇਸ ਕਰਕੇ ਜੇਕਰ ਤੁਹਾਨੂੰ ਕਰੀਅਰ ਦਾਅ ਤੇ ਲਾਉਣਾ ਪੈ ਰਿਹਾ ਫੇਰ ਤੁਹਾਨੂੰ ਕਰੀਅਰ ਜਿਹੜਾ ਉਹ ਛੱਡਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਈ ਵਾਰ ਹੁੰਦਾ ਕਿ ਜ਼ਿੰਮੇਵਾਰੀਆਂ ਵੀ ਉਦਾਂ ਦੀਆਂ ਨਹੀਂ ਹੁੰਦੀਆਂ, ਸਿਰਫ ਤੇ ਸਿਰਫ ਇੱਕ ਇਹੋ ਜਿਹੀ ਭਾਵਨਾ ਜਿਹੜੀ ਹੈ, ਇੱਕ ਦਰਾਰ, ਇੱਕ ਅੰਦਰ ਜਿਹੜੀ ਇੱਕ ਈਰਖਾ ਜਿਹੜੀ ਹੈ ਉਹੀ ਕਈ ਵਾਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਸੋ ਇਸ ਕਰਕੇ ਛੋਟੀਆਂ ਛੋਟੀਆਂ ਜਿਹੜੀਆਂ ਕੁਰਬਾਨੀਆਂ ਨੇ, ਛੋਟੇ ਛੋਟੇ ਜਿਹੜੇ ਸੈਕਰੀਫਾਈਸਿਸ ਆ ਉਹ ਕਈ ਵਾਰ ਕਰਨੇ ਲੋੜੀਂਦੇ ਹੁੰਦੇ ਆ, ਪਰ ਉਹਨਾਂ ਦੇ ਵਿੱਚ ਵੀ ਕਿਹੜੇ ਸੈਕਰੀਫਾਈਸ ਅਸਲ ਦੇ ਵਿੱਚ ਕਿਸ ਭਾਵਨਾ ਦੇ ਨਾਲ ਤੁਸੀਂ ਕਰਨੇ ਆ ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਕਈ ਵਾਰ ਹੁੰਦਾ ਆ ਕਿ ਸਾਨੂੰ ਵਾਕਈ ਫਾਈਨੈਂਸ ਜਿਹੜੇ ਮੈਨੇਜ ਕਰਨੇ ਨਹੀਂ ਆਉਂਦੇ। ਬਹੁਤ ਵਾਰ ਸਾਡੇ ਵਰਗੇ ਜਿਹੜੇ ਅਸੀਂ ਬਹੁਤ ਵਧੀਆ ਤਰ੍ਹਾਂ ਇੱਥੇ ਰੇਡੀਓ ਤੇ ਪ੍ਰੈਜੈਂਟ ਕਰ ਰਹੇ ਹਾਂ ਸ਼ੋ, ਕਈ ਵਾਰ ਅਸੀਂ ਵੀ ਇਹਨਾਂ ਜ਼ਿੰਮੇਵਾਰੀਆਂ ਨੂੰ ਇਗਨੋਰ ਕਰ ਦਿੱਤਾ ਸੀ, ਕਹਿੰਦੇ ਤੁਸੀਂ ਆਪ ਹੀ ਦੇਖ ਲਓ ਮੇਰਾ ਅਕਾਊਂਟ ਕੀ ਹੈਗਾ ਕੀ ਨਹੀਂ ਹੈਗਾ। ਅਸੀਂ ਬਹੁਤ ਵਾਰ ਇਸ ਤਰ੍ਹਾਂ ਕਰਦੇ ਹਾਂ, ਪਰ ਵਾਕਈ ਇਹਦੇ ਨਾਲ ਸਾਡੀ ਕੋਈ ਜਿਹੜੀ ਈਗੋ ਹਰਟ ਨਹੀਂ ਹੋਣੀ ਚਾਹੀਦੀ ਕਿਉਂਕਿ ਕੁਛ ਚੀਜ਼ਾਂ ਚ ਤੁਸੀਂ ਬਹੁਤ ਸੋਹਣਾ ਮੈਨੇਜ ਕਰ ਸਕਦੇ ਆ, ਕੁਛ ਚੀਜ਼ਾਂ ਦੇ ਵਿੱਚ ਤੁਹਾਡੇ ਹਸਬੈਂਡ ਬਹੁਤ ਸੋਹਣਾ ਮੈਨੇਜ ਕਰ ਸਕਦੇ ਆ। ਸੋ ਦੋਨਾਂ ਦੀ ਮੈਨੇਜਮੈਂਟ ਦੇ ਨਾਲ ਹੀ ਜਿਹੜਾ ਪਰਿਵਾਰ ਆ ਉਹ ਅੱਗੇ ਵੱਧਦਾ ਆ। ਸੋ ਇਹ ਪੁਰਾਣੀਆਂ ਧਾਰਨਾਵਾਂ ਜਿਹੜੀਆਂ ਉਹਨਾਂ ਨੂੰ ਤੋੜਨਾ ਜ਼ਰੂਰੀ ਹੈ, ਪਰ ਆਧੁਨਿਕਤਾ ਨੂੰ ਅਪਣਾਉਂਦਿਆਂ ਹੋਇਆਂ ਕੁਛ ਚੀਜ਼ਾਂ ਜਿਹੜੀਆਂ ਅਸੀਂ ਵਾਕਈ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਜਿਨ੍ਹਾਂ ਕਾਰਨ ਉਹ ਵੀ ਟੁੱਟਣੀਆਂ ਬਹੁਤ ਜ਼ਰੂਰੀ ਹੈ, ਹਨਾ, ਕਿ ਸਿਰਫ ਇੱਕ ਆਪਣੀ ਈਗੋ ਦੇ ਕਾਰਨ ਜਾਂ ਇੱਕ ਐਰੋਗੈਂਟ ਬਿਹੇਵੀਅਰ ਦੇ ਕਾਰਨ ਕੁਛ ਚੀਜ਼ਾਂ ਜਿਹੜੀਆਂ ਉਹ ਅਸੀਂ ਆਪਣੇ ਨੁਕਸਾਨ ਦੇ ਲਈ ਵੀ ਝੱਲਦੇ ਰਹਿੰਦੇ ਹਾਂ, ਹਨਾ। ਸੋ ਉਹ ਚੀਜ਼ਾਂ ਜਿਹੜੀਆਂ ਉਹ ਟੁੱਟਣੀਆਂ ਬਹੁਤ ਜ਼ਰੂਰੀ ਹੈ। ਸਾਡੇ ਨਾਲ ਦੋਸਤੋ ਤੁਸੀਂ ਸਾਰੇ ਹੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਵੀ ਸਾਂਝ ਬਣਾ ਸਕਦੇ ਹੋ। ਸਾਡਾ ਨੰਬਰ ਹੈ 02-8589-1111, 02-8589-1111। ਇਸ ਨੰਬਰ ਦੇ ਜ਼ਰੀਏ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਔਰ ਅੱਜ ਦੇ ਇੰਟਰਨੈਸ਼ਨਲ ਵੁਮੈਨਸ ਡੇ ਦੇ ਉੱਤੇ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਉਹਦੇ ਬਾਰੇ ਚ ਅਸੀਂ ਜੈਂਡਰ ਇਕੁਐਲਿਟੀ ਜਿਹੜੀ ਹੈ ਉਹਨੂੰ ਮੁੱਖ ਰੱਖ ਕੇ, ਔਰ ਜਿਹੜਾ ਇਸ ਵਾਰ ਦਾ ਜਿਹੜਾ ਟਾਈਟਲ ਹੈ ਉਹ ਹੈ ਬ੍ਰੇਕ ਦਾ ਬਾਇਸ। ਸੋ ਇਸ ਟਾਈਟਲ ਦੇ ਉੱਤੇ ਵੀ ਗੱਲਬਾਤ ਜਿਹੜੀ ਕਰ ਰਹੇ ਕਿ ਕਿਹੜੀਆਂ ਧਾਰਨਾਵਾਂ ਨੇ ਜਿਹੜੀਆਂ ਗਲਤ ਨੇ, ਔਰ ਸਿਰਫ ਔਰਤ ਦੇ ਲਈ ਨਹੀਂ ਸਗੋਂ ਮਰਦ ਦੇ ਲਈ ਵੀ, ਹਨਾ, ਔਰ ਉਹਨਾਂ ਧਾਰਨਾਵਾਂ ਦਾ ਟੁੱਟਣਾ ਜਿਹੜਾ ਆ ਉਹ ਕਿਉਂ ਜ਼ਰੂਰੀ ਹੈ। ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਫੇਸਬੁੱਕ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਔਰ ਫੋਨ ਕਾਲ ਦੇ ਜ਼ਰੀਏ ਵੀ। ਜਿਹੜੇ ਦੋਸਤ ਸਾਨੂੰ ਆਸਟ੍ਰੇਲੀਆ ਤੋਂ ਬਾਹਰੋਂ ਸੁਣ ਰਹੇ ਆ ਉਹਨਾਂ ਨੂੰ ਆਸਟ੍ਰੇਲੀਆ ਦਾ ਜਿਹੜਾ ਕੋਡ ਹੈ ਉਹ ਜ਼ਰੂਰ ਲਗਾਉਣਾ ਪਏਗਾ। ਸੋ ਜਿਵੇਂ ਅਸੀਂ 02-8589-1111 ਦੀ ਗੱਲ ਕੀਤੀ ਹੈ, ਪਰ ਤੁਹਾਨੂੰ 0 ਹਟਾ ਕੇ ਉਹਦੇ ਮੋਹਰੇ ਆਸਟ੍ਰੇਲੀਆ ਦਾ ਜਿਹੜਾ ਕੋਡ ਹੈ ਉਹ ਐਂਟਰ ਕਰਨਾ ਪਏਗਾ, ਤਾਂ ਤੁਸੀਂ ਸਾਡੇ ਨਾਲ ਸਿੱਧਾ ਜੁੜ ਸਕੋਗੇ ਪ੍ਰੋਗਰਾਮ ਦੇ ਵਿੱਚ। ਗੱਲਬਾਤ ਨੂੰ ਜਾਰੀ ਰੱਖਾਂਗੇ ਜੀ ਨਿਕਿਤਾ।
ਸੋ ਮੈਂ ਸਭ ਤੋਂ ਪਹਿਲਾਂ ਦੋ ਬੜੀ ਹੀ ਵਧੀਆ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਆਪਦੇ ਜਿੰਨੇ ਵੀ ਲੋਕੀ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਕਿ ਨਿਊ ਸਾਊਥ ਵੇਲਸ ਵਿੱਚ ਇੱਥੇ ਪਹਿਲੀ ਵਾਰ ਹੋਇਆ ਜਿਹੜੀ ਸਭ ਤੋਂ ਅਰਲੀ ਸਟੇਜ ਵਿੱਚ ਪਬਲਿਕ ਸਕੂਲ ਵਿੱਚ ਮੈਨਿਸਟ੍ਰੇਸ਼ਨ ਲਈ ਉਹਨਾਂ ਨੇ ਫ੍ਰੀ ਸੋਰਸਿਸ ਪ੍ਰੋਵਾਈਡ ਕਰਨੇ ਸ਼ੁਰੂ ਕਰ ਰਹੇ ਆ। ਸੋ ਇਹ ਬਹੁਤ ਹੀ ਵੱਡੀ ਨਿਊਜ਼ ਆ ਜਿਹਦੇ ਵਿੱਚ ਉਹ ਵੈਲਿਊ ਕਰ ਰਹੇ ਆ ਇੱਕ ਔਰਤ ਨੂੰ ਜਾਂ ਗਰਲਸ ਨੂੰ ਜਿਹੜੀ ਫਿਊਚਰ ਵਿੱਚ ਵਿਮੈਨ ਦਾ ਰੋਲ ਪਲੇ ਕਰਨਾ। ਐਂਡ ਸੈਕਿੰਡ ਨਿਊਜ਼ ਜਿਹੜੀ ਬਹੁਤ ਹੀ ਵਧੀਆ ਮੈਨੂੰ ਇੰਸਪਾਇਰ ਕੀਤੀ ਕਿ ਇੰਡੀਆ ਵਿੱਚ ਦੈਨਿਕ ਭਾਸਕਰ ਜਿਹੜਾ ਅਖਬਾਰ ਆਉਂਦਾ ਜੀ ਉਹਨੇ ਜਿਹੜੀ ਮੈਟ੍ਰੀਮੋਨੀਅਲ ਐਡ ਨੇ ਉਹਦੇ ਵਿੱਚੋਂ ਗੋਰੀ ਬਹੂ ਜਾਂ ਗੋਰੀ ਨੌ ਜਿਹੜਾ ਵਰਡ ਗੋਰੀ ਨੂੰ ਬਿਲਕੁਲ ਹਟਾ ਦਿੱਤਾ ਹੈ, ਬੈਨ ਕਰਤਾ ਹੈ ਇਹ ਇੰਟਰਨੈਸ਼ਨਲ ਵਿਮੈਨਸ ਡੇ ਤੇ। ਸੋ ਅੱਜ ਤੋਂ ਕੋਈ ਵੀ ਉੱਤੇ ਜਿਹੜਾ ਵੀ ਮੈਟ੍ਰੀਮੋਨੀਅਲ ਐਡ ਦਊਗਾ ਉਹਨਾਂ ਨੂੰ ਕਲਰ ਮੈਨਸ਼ਨ ਕਰਨ ਦੀ ਅਨੁਮਤੀ ਹੁਣ ਨਹੀਂ ਹੈ। ਸੋ ਇਹ ਬਹੁਤ ਹੀ ਵਧੀਆ ਨਿਊਜ਼ ਆ, ਬਿਕੋਜ਼ ਮੈਂ ਇਹ ਚੀਜ਼ ਤੋਂ ਬਹੁਤ ਹੀ ਸਹਿਮਤ ਆ ਕਿ ਕੱਲੀ ਕੁੜੀਆਂ ਨੂੰ ਇਹ ਦੇਖ ਲੈਣਾ ਕਿ ਉੱਚੀ ਲੰਬੀ ਗੋਰੀ ਇਹ ਵਰਡ ਕਿੰਨੇ ਜ਼ਿਆਦਾ ਜੁੜ ਚੁੱਕੇ ਨੇ ਆਮ ਲੋਕਾਂ ਦੇ ਨਾਲ, ਕਿ ਤੁਸੀਂ ਐਕਸਪੈਕਟੇਸ਼ਨ ਹੀ ਏਦਾਂ ਰੱਖਦੇ ਹੋ ਕਿ ਤੁਹਾਨੂੰ ਤੁਹਾਡੇ ਘਰ ਜਿਹੜੀ ਨੌ ਆਵੇ ਜਾਂ ਉਹ ਦੀਪਿਕਾ ਪਦੂਕੋਣ ਹੋਵੇ ਜਾਂ ਉਹ ਮਾਧੁਰੀ ਦੀਕਸ਼ਿਤ ਹੋਵੇ। ਸੋ ਆਈ ਬਿਲੀਵ ਕਿ ਤੁਸੀਂ ਇੱਕ ਹਿਊਮਨ ਨੂੰ ਵੈਲਿਊ ਕਰਨਾ
ਬਿਲਕੁਲ
ਰੰਗ ਰੂਪ ਤੋਂ ਵੀ ਵੱਧ ਕੇ ਉਹਦੀ ਸਕਿੱਲ ਉਹਦਾ ਨੇਚਰ
ਜੀ
ਤੇ ਉਹਦਾ ਇੱਕ ਬੈਨੀਫਿਟ ਹੈ ਕਿ ਇੱਕ ਖੁਸ਼ਹਾਲ ਜੀਵਨ ਲਈ ਤੁਹਾਡੇ ਲਈ ਉਹ ਸਾਥੀ ਜ਼ਰੂਰੀ ਹੈ, ਤੁਹਾਨੂੰ ਲੱਗਦਾ ਹੈ ਤੁਹਾਡੇ ਨੂੰ ਕੰਪੈਨੀਅਨ ਵਧੀਆ ਲੱਗ ਰਿਹਾ। ਸੋ ਆਈ ਥਿੰਕ ਇਹਨੂੰ ਮਾਨਿਆ ਦੇਣਾ ਵੀ ਬਹੁਤ ਜ਼ਰੂਰੀ ਆ, ਸਪੈਸ਼ਲੀ ਪੰਜਾਬ ਵਿੱਚ। ਮੈਂ ਬਹੁਤ ਹੀ ਗੱਲਾਂ ਸੁਣਦੀ ਹਾਂ ਆਪਣੇ ਰਿਸ਼ਤੇਦਾਰਾਂ ਚ, ਮੈਂ ਇਹ ਜ਼ਰੂਰ ਸ਼ੇਅਰ ਕਰਾਂਗੀ। ਅਫਕੋਰਸ ਕਿ ਅਸੀਂ ਸਾਰਾ ਕੁਛ ਇੱਕ ਇਕੱਲੇ ਪਰਸਨ ਲਈ ਬਹੁਤ ਔਖਾ ਹੈ ਕਿ ਸਭ ਕੁਛ ਚੇਂਜ ਕਰਨਾ, ਪਰ ਮੈਂ ਕਿਸੇ ਦੀ ਗੱਲ ਸੁਣਦੀ ਸੀਗੀ ਅਮਰਦੀਪ ਜੀ, ਉਹ ਕਹਿੰਦੇ ਕਿ ਅਸੀਂ ਆਪਦੇ ਮੁੰਡੇ ਲਈ ਕੁੜੀ ਲੱਭ ਰਹੇ ਹਾਂ, ਬਸ ਲੰਬੀ ਹੋਵੇ ਤੇ ਵਧੀਆ ਜੀ ਹਾਈਟ ਪੜ੍ਹਾਈ ਹੋਵੇ, ਗੋਰੀ ਚਿੱਟੀ ਘਰ ਦਾ ਕੰਮ ਵੀ ਕਰ ਲਵੇ, ਜੋਬ ਵੀ ਚਲੋ ਕਰਦੀ ਹੋਊਗੀ ਤੇ ਵਧੀਆ,
ਉਹ ਐਕਸਟਰਾ ਬੈਨੀਫਿਟ ਹੋ
ਜੂ। ਮਤਲਬ ਉਹਨਾਂ ਨੇ ਸਾਰੇ ਬੈਨੀਫਿਟ ਦੱਸਦੇ ਕਿ ਇੱਕ ਪਰਫੈਕਟ ਹਿਊਮਨ ਉਹਨਾਂ ਨੂੰ ਚਾਹੀਦਾ ਜਿਹਦਾ ਜੈਂਡਰ ਕੁੜੀ ਹੋਵੇ, ਫੀਮੇਲ ਹੋਵੇ। ਸੋ ਆਈ ਥਿੰਕ ਕਿ ਜਦੋਂ ਵੀ ਤੁਸੀਂ ਆਪਦੇ ਘਰ ਕੋਈ ਵੀ ਨਵਾਂ ਸਦੱਸ ਜਾਂ ਇੱਕ ਹਸਬੈਂਡ ਲਈ ਸਪੈਸ਼ਲੀ ਵਾਈਫ ਚੁਣਨਾ, ਇਹਦੇ ਵਿੱਚ ਆਈ ਥਿੰਕ ਮੁੰਡਿਆਂ ਨੂੰ ਚਾਹੀਦਾ ਕਿ ਉਹ ਆਪਦੀ ਚੋਇਸ ਨੂੰ ਥੋੜਾ ਨੈਰੋ ਕਰਨ
ਜੀ,
ਤੇ ਆਪਦੇ ਵੀ ਸਕਿੱਲਸ ਨੂੰ ਨੋਟ ਕਰਕੇ
ਬਿਲਕੁਲ
ਅੱਗੇ ਕੁੜੀ ਨਾਲ ਗੱਲ ਕਰਨ
ਜੀ ਜੀ।
ਆਈ ਥਿੰਕ ਇਹ ਬਹੁਤ ਲੋੜ ਆ ਸਾਡੇ ਲਈ, ਇਹ ਮਨ ਚ ਬਹੁਤ ਵਾਰ ਆਉਂਦਾ। ਸੋ ਮੈਂ ਇਹੀ ਸੋਚਿਆ ਸੀ ਕਿ ਮੈਂ ਸ਼ੇਅਰ ਜ਼ਰੂਰ ਕਰਾਂਗੀ ਕਿ ਤੁਸੀਂ ਸਾਰੇ ਹੀ ਜਿਹੜੇ ਬੈਨੀਫਿਟ ਆ, ਸਾਰੇ ਹੀ ਬੈਨੀਫਿਟ ਪਲੱਸ ਪੁਆਇੰਟਸ ਜਿਹੜੇ ਆ ਉਹ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆਉਣ, ਬਟ ਤੁਸੀਂ ਆਪਦੇ ਵੀ ਪਲੱਸ ਪੁਆਇੰਟਸ ਕਾਊਂਟ ਕਰੋ। ਅਗਰ ਤੁਸੀਂ ਡਿਜ਼ਰਵ ਕਰਦੇ ਹੋ, ਤੁਹਾਡੇ ਕੋਲ ਤੁਹਾਨੂੰ ਲੱਗਦਾ ਹੈ ਕਿ ਹਨਾ ਤੁਸੀਂ ਕੁੜੀ ਨੂੰ
ਬਿਲਕੁਲ,
ਅਗਰ ਉਹ ਕੁੜੀ ਨੇ ਮਾਸਟਰਸ ਕੀਤੀ ਹੋਈ ਆ, ਬੈਚਲਰਸ ਕੀਤੀ ਹੋਈ ਆ, ਉਹ ਜੋਬ ਕਰਨਾ ਚਾਹੁੰਦੀ ਆ, ਉਹ ਪੜ੍ਹਨਾ ਚਾਹੁੰਦੀ ਆ, ਸੋ ਇਹਦੇ ਵਿੱਚ ਜ਼ਰੂਰ ਮੋਟੀਵੇਟ ਕਰਨ
ਜੀ।
ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰ ਇੰਨੀ ਜ਼ਿੰਮੇਵਾਰੀਆਂ ਨੇ ਕਿ ਸ਼ਾਇਦ ਕੁੜੀ ਸਕਸੈਸਫੁਲ ਮਦਰ ਜਾਂ ਵਾਈਫ ਬਣ ਸਕਦੀ ਆ, ਸੋ ਉਹਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆ।
ਬਿਲਕੁਲ,
ਮੈਂ ਇਹਦੇ ਵਿੱਚ ਜ਼ਰੂਰ ਮੈਂਸ਼ਨ ਕਰਨਾ ਚਾਹੁੰਦੀ ਆ ਕਿ ਜਿਹੜੀ ਵੀ ਲੇਡੀਜ਼ ਘਰ ਨੂੰ ਹੋਮ ਮੇਕਰ ਅਸੀਂ ਕਹਿੰਦੇ ਹਾਂ, ਉਹ ਵੀ ਆਪਣੀ ਬਹੁਤ ਹੀ ਵੱਡਾ ਰੋਲ ਤੇ ਪਰਿਵਾਰ ਲਈ ਬਹੁਤ ਹੀ ਵੱਡਾ ਰੋਲ ਨਿਭਾ ਰਹੀਆਂ ਨੇ
ਜੀ ਜੀ।
ਅਗਰ ਜੋਬ ਕਰਨਾ ਇੰਪੋਰਟੈਂਟ ਆ, ਸੋ ਆਈ ਥਿੰਕ ਘਰ ਨੂੰ ਸਾਂਭਣਾ ਵੀ ਇੰਪੋਰਟੈਂਟ ਆ
ਜੀ।
ਸੋ ਅਗਰ ਮੈਂ ਇਹ ਕਹਾਂ ਕਿ ਅਗਰ ਤੁਸੀਂ ਆਪਦੀ ਮਦਰ ਨੂੰ ਜਿਹੜੇ ਕੰਮ ਨਹੀਂ ਕਰਦੇ, ਜੋਬ ਨਹੀਂ ਕਰਦੇ, ਉਹਨਾਂ ਨੂੰ ਡਿਸੀਜਨ ਮੇਕਿੰਗ ਦੇ ਵਿੱਚ ਇਨਵੋਲਵ ਨਹੀਂ ਕਰਦੇ, ਤੇ ਇਹ ਬਿਲਕੁਲ ਗਲਤ ਆ
ਜੀ।
ਇਹ ਇੰਨਾ ਹੀ ਰੋਲ, ਅਗਰ ਆਪਾਂ ਪਿੰਡ ਦੀ ਗੱਲ ਕਰੀਏ ਅਮਰਦੀਪ ਜੀ, ਸੋ ਸਾਨੂੰ ਪਤਾ ਹੈ ਕਿ ਉੱਥੇ ਇੰਨੇ ਕੰਮ ਪੈ ਜਾਂਦੇ ਆ ਕਿ ਜਿੰਨੀ ਵੀ ਬੀਬੀਆਂ ਨੇ ਉਹ ਸਾਰੇ 4-5 ਵਜੇ ਉੱਠ ਕੇ ਸ਼ੁਰੂ ਹੋ ਜਾਂਦੇ ਆ ਕੰਮ
ਜੀ ਜੀ। ਬਿਲਕੁਲ,
ਅਗਰ ਤੁਸੀਂ ਦੇਖੋ ਤੇ ਉਹਨਾਂ ਦੇ ਸ਼ਡਿਊਲ ਵਿੱਚ ਕਦੇ ਵੀ ਛੁੱਟੀ ਨਹੀਂ ਆ।
ਨਹੀਂ ਬਿਲਕੁਲ,
ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਕੋਈ ਵੀ ਡਿਸੀਜਨ ਵਿੱਚ ਇੰਨੀ ਪਾਵਰ ਨਹੀਂ ਦਿੱਤੀ ਜਾਂਦੀ, ਉਹਨਾਂ ਤੋਂ ਪੁੱਛਿਆ ਨਹੀਂ ਜਾਂਦਾ ਜਾਂ ਉਹਨਾਂ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ, ਇਹ ਸੋਚ ਕੇ ਕਿ ਉਹ ਕਮਾਉਂਦੀਆਂ ਨਹੀਂ, ਸੋ ਉਹ ਵੀ ਜ਼ਰੂਰ ਗਲਤ ਆ। ਆਈ ਥਿੰਕ ਉਹਦੇ ਵਿੱਚ ਵੀ ਤੁਹਾਨੂੰ ਐਪਰੀਸ਼ੀਏਸ਼ਨ ਰੱਖਣੀ ਚਾਹੀਦੀ ਆ
ਜੀ ਜੀ। ਬਿਲਕੁਲ, ਸੋ ਬਹੁਤ ਸੋਹਣਾ ਨੁਕਤਾ ਜਿਹੜਾ ਤੁਸੀਂ ਸ਼ੁਰੂਆਤ ਦੇ ਵਿੱਚ ਸਾਂਝਾ ਕੀਤਾ, ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਰੰਗ ਦਾ ਭੇਦਭਾਵ ਹੁੰਦਾ ਹੈ ਜਾਂ ਫਿਰ ਜਿਹੜੀ ਸਰੀਰਕ ਦਿੱਖ ਦਾ ਜਿਹੜਾ ਭੇਦਭਾਵ ਹੁੰਦਾ ਹੈ ਨਾ, ਇਹ ਭੇਦਭਾਵ ਜਿਹੜਾ ਆ ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਔਰ ਚੰਗੀ ਖਬਰ ਜਿਹੜੀ ਆ ਉਹ ਆਈ ਆ ਵੀ ਰੰਗ ਜਾਂ ਇਹੋ ਜਿਹਾ ਜਿਹੜਾ ਭੇਦਭਾਵ ਆ ਇਹ ਹੁਣ ਨਹੀਂ ਹੋਊਗਾ ਭਾਰਤ ਦੇ ਵਿੱਚ, ਪਰ ਅਸੀਂ ਜੇ ਦੇਖੀਏ ਤਾਂ ਇਹ ਜੜਾਂ ਦੇ ਵਿੱਚ ਰਚ ਚੁੱਕਿਆ ਸਾਡੇ, ਹਨਾ। ਜਿਵੇਂ ਤੁਸੀਂ ਨਾ ਗੱਲ ਕੀਤੀ ਆ ਵੀ ਇੱਕ ਪਰਿਵਾਰ ਨੂੰ ਮਤਲਬ ਜਦੋਂ ਨੂੰਹ ਚਾਹੀਦੀ ਹੁੰਦੀ ਆ ਤਾਂ ਉਹ ਸੋਹਣੀ ਸੁਣੱਖੀ ਵੀ ਚਾਹੀਦੀ ਹੁੰਦੀ ਆ, ਗੁਣੀ ਵੀ ਚਾਹੀਦੀ, ਗੁਣ ਵੀ ਹੋਣੇ ਚਾਹੀਦੇ ਆ ਉਹਦੇ ਚ, ਹਨਾ। ਤੇ ਜੇ ਨੌਕਰੀ ਕਰਦੀ ਹੋਵੇ ਤਾਂ ਫਿਰ ਤਾਂ ਕਿਆ ਹੀ ਬਾਤ ਆ, ਹਨਾ। ਪਰ ਜਦੋਂ ਪਰਿਵਾਰ ਦੀ ਵੀ ਕਈ ਵਾਰ ਹੁੰਦਾ ਕਿ ਪਰਿਵਾਰ ਦੀ ਵੀ ਕੋਈ ਇਹੋ ਜਿਹੀ ਅਟੈਨਸ਼ਨ ਨਹੀਂ ਹੁੰਦੀ ਕਈ ਵਾਰ, ਹਨਾ, ਕੋਈ ਇਹੋ ਜਿਹਾ ਕੰਸਰਨ ਨਹੀਂ ਹੁੰਦਾ। ਚਲੋ ਪਰਿਵਾਰ ਦੇ ਵਿੱਚ ਜੇ ਥੋੜਾ ਉਹਨਾਂ ਨੇ ਕੰਪਰੋਮਾਈਜ਼ ਕੀਤਾ, ਕੰਪਰੋਮਾਈਜ਼ ਕਰਨਾ ਕਹਿੰਦੇ ਆ ਇਹਨੂੰ ਆਪਣੇ ਆਪਣੇ ਸਮਾਜ ਦੇ ਵਿੱਚ,
ਇਹ ਵੀ ਫਿਰ ਸ਼ੁਰੂ ਹੋ ਜਾਂਦਾ ਕਿ ਅੱਛਾ ਪਰਿਵਾਰ ਚ ਜ਼ਮੀਨਾਂ ਕਿੰਨੀਆਂ ਨੇ, ਕਿ ਮਤਲਬ ਇਹ ਐਡੀਸ਼ਨਲ ਲਿਸਟ ਰੁਕਦੀ ਹੀ ਨਹੀਂ ਆ।
ਜੀ ਜੀ ਜੀ,
ਪਰ ਮੇਰੇ ਅਕੋਰਡਿੰਗ ਇਹੀ ਆ ਕਿ ਤੁਸੀਂ, ਮੈਂ ਇਹ ਕੁੜੀਆਂ ਲਈ ਵੀ ਕਹਾਂਗੀ
ਜੀ
ਕਿ ਕੁੜੀਆਂ ਆਪ ਅਗਰ ਉਹਨਾਂ ਨੇ ਕੋਈ ਸਕਿੱਲ ਨਹੀਂ ਲਿਆ ਐਂਡ ਉਹ ਐਕਸਪੈਕਟ ਕਰਦੀਆਂ ਕਿ ਤੁਹਾਨੂੰ ਇੱਕ ਡਾਕਟਰ ਨਾਲ ਵਿਆਹ ਦਿੱਤਾ ਜਾਵੇ, ਜਾਂ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਵੀ ਇੱਕ ਹਾਈ ਪ੍ਰੋਫਾਈਲ ਲਗਜ਼ਰੀ ਲਾਈਫ ਲਈ ਪਰਿਵਾਰ ਮਿਲੇ, ਤਾਂ ਇਹਦੇ ਵਿੱਚ ਵੀ ਆਈ ਥਿੰਕ ਪੇਰੈਂਟਸ ਦਾ ਹੀ ਰੋਲ ਆ।
ਜੀ ਜੀ ਬਿਲਕੁਲ,
ਤੁਸੀਂ ਇਨਫ ਆਫ, ਮੈਂ ਬਹੁਤ ਜ਼ਿਆਦਾ ਐਡਵੋਕੇਸੀ ਕਰਦੀ ਹਾਂ ਐਜੂਕੇਸ਼ਨ ਲਈ, ਸ਼ਾਇਦ ਇਹ ਕੁਛ ਲੋਕਾਂ ਨੂੰ ਲੱਗਦਾ ਵੀ ਹੋਊਗਾ ਕਿ ਐਜੂਕੇਸ਼ਨ ਇੰਨੀ ਵੀ ਜ਼ਰੂਰੀ ਨਹੀਂ ਆ, ਬਟ ਅਮਰਦੀਪ ਜੀ ਮੈਂ ਆਪ ਐਕਸਪੀਰੀਅੰਸ ਕੀਤਾ ਕਿ ਐਜੂਕੇਸ਼ਨ ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਇੰਨੀ ਜ਼ਿਆਦਾ ਜ਼ਰੂਰੀ ਆ।
ਬਿਲਕੁਲ,
ਕਿ ਅੱਜ 21 ਦੇ ਟਾਈਮ ਵਿੱਚ, ਬਟ ਆਈ ਥਿੰਕ ਕਿ ਇਹ ਅੱਗੇ ਜਨਰੇਸ਼ਨ ਲਈ ਤੁਸੀਂ ਇੱਕ ਸੈਕੂਲਰ, ਜਿੱਦਾਂ ਆਪਾਂ ਕਹਿੰਦੇ ਹਾਂ ਵਿਚਾਰ, ਇਕੁਅਲ ਵਿਚਾਰ ਲਈ ਐਂਡ ਤੁਸੀਂ ਰਾਈਟਸ ਸਮਝਣ ਲਈ, ਇੱਕ ਹਿਊਮਨ ਬਿਹੇਵੀਅਰ ਸਮਝਣ ਲਈ ਐਜੂਕੇਸ਼ਨ ਇੰਨੀ ਜ਼ਰੂਰੀ ਆ ਕਿ ਤੁਸੀਂ ਸਾਰਾ ਦਾ ਸਾਰਾ ਪਰਿਵਾਰ ਬਦਲ ਸਕਦਾ। ਇਸੇ ਕਰਕੇ ਆਪਣੇ ਬਜ਼ੁਰਗ ਚਾਹੁੰਦੇ ਹੁੰਦੇ ਸੀ ਕਿ ਸਾਡੇ ਘਰ ਪੜ੍ਹੀ ਲਿਖੀ ਕੁੜੀ ਆਵੇ
ਜੀ ਜੀ,
ਤਾਂ ਕਿ ਉਹ ਅੱਗੇ ਫੈਮਿਲੀ ਨੂੰ ਆਪਦੇ ਬੱਚਿਆਂ ਨੂੰ ਇਹ ਪਾਸ ਕਰ ਸਕਣ
ਜੀ।
ਸੋ ਇਹ ਐਜੂਕੇਸ਼ਨ ਮੁੰਡਿਆਂ ਲਈ ਵੀ ਬਹੁਤ ਜ਼ਰੂਰੀ ਆ, ਚਾਹੇ ਤੁਸੀਂ ਸਿਰਫ ਐਗਰੀਕਲਚਰ ਦੇਖ ਰਹੇ ਹੋ ਤਾਂ ਵੀ ਮੈਂ ਕਹਾਂਗੀ ਕਿ ਤੁਹਾਡੇ ਲਈ ਬੇਸਿਕ ਐਜੂਕੇਸ਼ਨ, ਗ੍ਰੈਜੂਏਸ਼ਨ
ਜੀ
ਬਹੁਤ ਜ਼ਰੂਰੀ ਆ।
ਬਿਲਕੁਲ,
ਐਂਡ ਇਹ ਮੈਂ ਰੀਸੈਂਟਲੀ ਇੱਕ ਬੁੱਕ ਪੜ੍ਹੀ ਸੀ ਕੀਪ ਸ਼ਾਰਪ ਬਾਏ ਡਾਕਟਰ ਐਮ ਡੀ ਸੰਜੇ ਗੁਪਤਾ ਜੀ ਨੇ
ਜੀ।
ਇਹ ਬਿਲ ਗੇਟਸ ਤੋਂ ਰਿਕਮੈਂਡਡ ਬੁੱਕ ਸੀ, ਇਹ ਨਿਊਰੋ ਸਰਜਨ ਨੇ, ਇੰਡੀਅਨ ਨੇ, ਪਰ ਇਹ ਬੋਰਨ ਐਂਡ ਬੋਟਮ ਜਿਹੜੇ ਸੀ USA ਦੇ ਸੀ
ਜੀ।
ਇਹਨਾਂ ਦੀ ਬੈਸਟ ਬੁੱਕ ਰਹੀ ਆ ਕੀਪ ਸ਼ਾਰਪ। ਇਹਦੇ ਵਿੱਚ ਉਹ ਦੱਸ ਰਿਹਾ ਕਿ ਜਿੰਨੀ ਤੁਸੀਂ ਅੱਗੇ ਪੜ੍ਹਦੇ ਹੋ ਉਹਦੇ ਨਾਲ, ਸਾਰਿਆਂ ਨੂੰ ਪਤਾ ਡਿਮੈਂਸ਼ੀਆ
ਜੀ
ਵਰਡ ਜਿਹੜਾ ਹੈ, ਭੁੱਲਣ ਦੀ ਬਿਮਾਰੀ ਬੁਢਾਪੇ ਚ ਜ਼ਰੂਰ ਹੋਈ ਆ ਲੋਕਾਂ ਨੂੰ, ਔਰ ਇਹ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਆ ਰਹੀ ਆ
ਜੀ।
ਕਿ ਬਜ਼ੁਰਗ ਹੁੰਦੇ ਹੁੰਦੇ ਉਹ ਭੁੱਲ ਜਾਂਦੇ ਆ ਕਿ ਅੱਛਾ ਇਹ ਅਸੀਂ ਕਿਦੇ ਕੋਲ ਆ, ਜਾਂ ਪੁੱਛਣ ਲੱਗ ਜਾਂਦੇ ਆ, ਹੁਣ ਦੇਖਦੇ ਨੀ, ਪਹਿਚਾਣਦੇ ਨੀ, ਆਪਾਂ ਗੱਲ ਨਾ ਕਰਦੇ ਆ, ਫਿਰ ਪ੍ਰੋਬਲਮ ਹੈ ਡਿਮੈਂਸ਼ੀਆ ਕਰਕੇ
ਜੀ ਗੀਤ
ਆ ਜੀ। ਸੋ ਇਹ ਉਹਨਾਂ ਨੇ ਡਾਕਟਰ ਸੰਜੇ ਗੁਪਤਾ ਜੀ ਨੇ ਸਮਝਾਇਆ ਕਿ ਤੁਸੀਂ ਜਿੰਨੀ ਐਜੂਕੇਸ਼ਨ ਅਗਰ ਲੈ ਰਹੇ ਹਾਂ
ਜੀ,
ਸੋ ਉਹਦੇ ਨਾਲ ਤੁਹਾਡੇ ਜਿਹੜੇ ਬ੍ਰੇਨ ਦੀ ਐਕਟਿਵਨੈਸ ਆ ਉਹ ਉਨਾ ਹੀ ਡਿਮੈਂਸ਼ੀਆ ਨੂੰ ਡਿਲੇ ਕਰ ਦਿੰਦੀ ਆ
ਜੀ ਜੀ।
ਸੋ ਇਹ ਵਿਮੈਨ ਜਾਂ ਮੈਨ ਦੀ ਇੱਥੇ ਇਕੁਆਲਿਟੀ ਦੀ ਗੱਲ ਹੈ ਹੀ ਨੀ, ਇਹ ਤਾਂ ਸਾਰੀ ਤੁਹਾਡੀ ਇੱਕ ਕਹਿ ਲਈਏ ਕਿ ਸਿਮਿਲਰ ਰੱਬ ਨੇ, ਹਨਾ, ਤੁਹਾਨੂੰ ਬ੍ਰੇਨ ਦਿੱਤਾ। ਆਈ ਥਿੰਕ ਉਹਨੂੰ ਇਸੇ ਕਰਕੇ ਐਜੂਕੇਸ਼ਨ, ਮੈਂ ਇਹ ਪੁਆਇੰਟ ਲੈ ਕੇ ਆਉਣਾ ਚਾਹੁੰਦੀ ਸੀ ਕਿ ਬਹੁਤ ਇੰਪੋਰਟੈਂਟ ਆ।
ਬਿਲਕੁਲ,
ਐਂਡ ਤੁਹਾਡੀ ਜੀ ਤੁਹਾਨੂੰ ਪਤਾ ਕਿ ਕੁੜੀ ਜਾਂ ਮੁੰਡਾ ਅੱਗੇ ਫਰਦਰ ਪੜ੍ਹਨਾ ਚਾਹੁੰਦੇ ਆ
ਜੀ,
ਐਂਡ ਇਹ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਕਿ ਜਿੰਨਾ ਮੋਟੀਵੇਟ ਜਾਂ ਜਿੰਨਾ ਸਪੋਰਟ ਚਾਹੇ ਫੈਮਿਲੀ ਕਰ ਸਕਦੀ ਆ ਜਾਂ ਚਾਹੇ ਹਸਬੈਂਡ ਐਂਡ ਵਾਈਫ ਇੱਕ ਦੂਜੇ ਨੂੰ ਕਰ ਸਕਦੇ ਨੇ
ਜੀ,
ਇਹ ਬਹੁਤ ਹੀ ਜ਼ਰੂਰੀ ਰਹੂਗਾ ਹੁਣ ਵੀ ਤੇ ਆਉਣ ਵਾਲੇ ਸਮੇਂ ਚ
ਜੀ। ਬਿਲਕੁਲ, ਔਰ ਇਹ ਕਹਿੰਦੇ ਹੁੰਦੇ ਆ ਵੀ ਦਿਮਾਗ ਦੀ ਵਰਤੋਂ ਅਸੀਂ ਜਿੰਨੀ ਜ਼ਿਆਦਾ ਕਰਾਂਗੇ ਨਾ, ਕਿਉਂਕਿ ਕਿਸੇ ਵੀ ਚੀਜ਼ ਦੀ ਜਦੋਂ ਅਸੀਂ ਵਰਤੋਂ ਘਟਾ ਦਿੰਨੇ ਆ ਤਾਂ ਉਹਦੀ ਜਿਹੜੀ ਫੇਰ ਜਿਹੜੀ ਸਮਰੱਥਾ ਹੈ ਉਹ ਵੀ ਘਟਦੀ ਰਹਿੰਦੀ ਹੈ, ਹਨਾ। ਸੇਮ ਲਾਈਕ ਬ੍ਰੇਨ ਦਾ ਵੀ ਇਹੀ ਹੈ ਕਿ ਜਿੰਨਾ ਅਸੀਂ ਦਿਮਾਗ ਜ਼ਿਆਦਾ ਵਰਤਦੇ ਹਾਂ, ਜਿੰਨਾ ਜ਼ਿਆਦਾ ਪ੍ਰਯੋਗ ਚ ਲਿਆਉਂਦੇ ਹਾਂ, ਉਨਾ ਹੀ ਉਹਦਾ ਜਿਹੜਾ ਵਿਕਾਸ ਹੈ ਉਹ ਹੁੰਦਾ, ਹਨਾ। ਔਰ ਅੱਜ ਕੱਲ ਆਪਾਂ, ਚਲੋ ਇਹ ਥੋੜੀ ਜਿਹੀ ਭਾਵੇਂ ਵਿਸ਼ੇ ਤੋਂ ਵੱਖਰੀ ਗੱਲ ਹੋ ਜਾਣੀ ਹੈ, ਜਿਵੇਂ ਆਪਾਂ ਕਿਸੇ ਸਮੇਂ ਇਹ ਹੁੰਦਾ ਸੀਗਾ ਕਿ ਸਾਡੇ ਕੋਲ ਕੋਈ ਮੋਬਾਈਲ ਨਹੀਂ ਸੀ ਹੁੰਦਾ, ਜਦੋਂ ਫੋਨ ਨੰਬਰ ਵੀ ਹੁੰਦੇ ਸੀ ਤੇ ਸਾਨੂੰ ਟਿਪਸ ਤੇ ਯਾਦ ਹੁੰਦੇ ਸੀ, ਪਰ ਅੱਜ ਅਸੀਂ ਜਦੋਂ ਫੋਨ ਖੋਲਦੇ ਹਾਂ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਅਸੀਂ ਸਿੱਧਾ ਨਾਮ ਭਰਿਆ ਹੁੰਦਾ ਤੇ ਡਾਇਲ ਕਰ ਦਿੰਦੇ ਹਾਂ, ਨੰਬਰ ਸਾਨੂੰ ਯਾਦ ਹੀ ਨਹੀਂ ਹੁੰਦਾ, ਕਿਸੇ ਦਾ ਵੀ ਨਹੀਂ ਯਾਦ ਹੁੰਦਾ। ਸੋ ਇਹ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿੰਨਾ ਅਸੀਂ ਦਿਮਾਗ ਨੂੰ ਵਰਤਦੇ ਹਾਂ ਚਾਹੇ ਉਹ ਪੜ੍ਹਨ ਦੇ ਲਈ, ਔਰ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਬਿਲਕੁਲ ਦੋਵਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਘੱਟੋ ਘੱਟ ਓਨੀ ਕੁ ਹੋਣੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਜ਼ਿੰਦਗੀ ਦੇ ਜਿਹੜੇ ਚੈਲੇਂਜਿੰਗ ਜਿਹੜੇ ਹਾਲਾਤ ਨੇ ਉਹਨਾਂ ਦੇ ਨਾਲ ਉਹ ਇੱਕ ਮਿੱਕ ਹੋ ਸਕਣ, ਹਨਾ। ਸੋ ਇਹ ਬਹੁਤ ਜ਼ਰੂਰੀ ਆ। ਇਹਦੇ ਨਾਲ ਨਾਲ ਨਹੀਂ ਕਿਤਾ ਇੱਕ ਹੋਰ ਜਿਹੜੀ ਗੱਲ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਿਰਫ ਪੜ੍ਹਦੇ ਹਾਂ ਸਿਰਫ ਡਿਗਰੀਆਂ ਲੈਣ ਦੇ ਲਈ, ਹਨਾ, ਔਰ ਕਈ ਵਾਰ ਕੀ ਹੁੰਦਾ ਕਿ ਡਿਗਰੀਆਂ ਤਾਂ ਅਸੀਂ ਬਹੁਤ ਇਕੱਠੀਆਂ ਕਰ ਲੈਂਦੇ ਹਾਂ ਪਰ ਜਿਹੜੀ ਜ਼ਿੰਦਗੀ ਦੀ ਪੜ੍ਹਾਈ ਹੈ ਉਹਦੇ ਵਿੱਚ ਅਸੀਂ ਜ਼ੀਰੋ ਹੁੰਦੇ ਹਾਂ। ਸੋ ਇਸੇ ਕਰਕੇ ਅਸੀਂ ਇੱਕ ਦੂਜੇ ਦੇ ਜਜ਼ਬਾਤ ਨਹੀਂ ਪੜ੍ਹ ਸਕਦੇ, ਹਨਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਔਰਤ ਆ, ਔਰਤ ਜਿਹੜੀ ਉਹ ਥੋੜੀ ਜਿਹੀ ਇਮੋਸ਼ਨਲ ਜ਼ਿਆਦਾ ਹੁੰਦੀ ਹੈ ਹਨਾ, ਔਰ ਬਹੁਤ ਵਾਰ ਅਸੀਂ ਕਹਿੰਦੇ ਹਾਂ ਵੀ ਬਹੁਤ ਹਾਈ ਰੈਂਕ ਦੇ ਉੱਤੇ, ਹਾਈ ਪੋਜੀਸ਼ਨ ਦੇ ਉੱਤੇ ਕਿਸੇ ਪਰਿਵਾਰ ਦੇ ਵਿੱਚ ਕੁੜੀ ਵਿਆਹੀ ਜਾਂਦੀ ਹੈ ਹਨਾ, ਔਰ ਕੁੜੀ ਦੀ ਆਪਣੀ ਵੀ ਜਿਹੜੀ ਕੁਆਲੀਫਿਕੇਸ਼ਨ ਆ ਬਹੁਤ ਅੱਛੀ ਹੁੰਦੀ ਹੈ, ਪਰ ਉਸ ਪਰਿਵਾਰ ਦੇ ਵਿੱਚ ਜਾ ਕੇ ਵੀ ਕਈ ਵਾਰ ਕਈ ਸਮੱਸਿਆਵਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ। ਕਾਰਨ ਕੀ ਹੁੰਦਾ ਕਿ ਕਈ ਵਾਰ ਸਿਰਫ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਤਾਂ ਅਸੀਂ ਹਾਸਲ ਕਰ ਲਈ, ਪਰ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ, ਜ਼ਿੰਦਗੀ ਦੇ ਵਿੱਚ ਕਿਹੜੀਆਂ ਚੁਣੌਤੀਆਂ, ਕਿਹੜੇ ਚੈਲੰਜਸ ਜਿਹੜੇ ਪਰਿਵਾਰ ਨੂੰ ਚਲਾਉਂਦੇ ਆਉਣੇ ਆ, ਉਹਨਾਂ ਤੋਂ ਅਸੀਂ ਜਾਣੂ ਨਹੀਂ ਹੋ ਪਾਏ। ਯਾਨੀ ਕਿ ਜ਼ਿੰਦਗੀ ਦੀ ਜਿਹੜੀ ਸਹੀ ਤਰਤੀਬ ਆ, ਜ਼ਿੰਦਗੀ ਦੀ ਜਿਹੜੀ ਜਾਂਚ ਆ, ਜੀਵਨ ਜਾਂਚ ਆ, ਉਹਨੂੰ ਅਸੀਂ ਸਿੱਖ ਨਹੀਂ ਪਾਏ। ਸੋ ਇਸ ਤਰ੍ਹਾਂ ਦੇ ਪਰਿਵਾਰ ਦੇ ਵਿੱਚ ਫਿਰ ਜਿਹੜੀਆਂ ਚੁਣੌਤੀਆਂ ਆ ਉਹ ਦੁੱਗਣੀਆਂ ਤਿੱਗਣੀਆਂ ਹੋ ਜਾਂਦੀਆਂ, ਤੇ ਫਿਰ ਕੁੜੀਆਂ ਦੇ ਲਈ, ਔਰਤਾਂ ਦੇ ਲਈ ਉੱਥੇ ਜੀਵਨ ਨਿਰਵਾਹ ਕਰਨਾ ਮੁਸ਼ਕਲ ਹੋ ਜਾਂਦਾ। ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਜਿਹੜੀ ਪੜ੍ਹਾਈ ਹੈ ਪਹਿਲਾਂ ਤਾਂ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਸਾਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਆਪਣੇ ਅੰਦਰ ਜਿਹੜੀ ਸਾਡੀ ਸਮਰੱਥਾ ਜਾਂ ਜਿਹੜਾ ਹੌਸਲਾ ਹੈ ਨਾ, ਉਹਨੂੰ ਬਣਾਈ ਰੱਖਣ ਦੇ ਲਈ ਵੀ ਜ਼ਰੂਰੀ ਹੈ। ਦੂਸਰੀ ਗੱਲ ਇਹ ਹੈ ਕਿ ਪੜ੍ਹਾਈ ਦੇ ਨਾਲ ਤੁਸੀਂ ਰੁਜ਼ਗਾਰ ਦੇ ਸਾਧਨ ਜੁਟਾਉਣ ਦੇ ਯੋਗ ਵੀ ਹੁੰਦੇ ਹੋ ਹਨਾ, ਔਰ ਰੁਜ਼ਗਾਰ ਦੇ ਸਾਧਨ ਜਦੋਂ ਤੁਸੀਂ ਜੁਟਾ ਪਾਉਂਦੇ ਹੋ ਤਾਂ ਉਹਦੇ ਨਾਲ ਜਿਹੜਾ ਹੌਸਲਾ ਹੈ ਉਹ ਹੋਰ ਦੁੱਗਣਾ ਤਿੱਗਣਾ ਹੋ ਜਾਂਦਾ ਹੈ ਨਾ। ਪਰ ਇਹਦੇ ਨਾਲ ਨਾਲ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਨਾਲ ਨਾਲ ਤੁਹਾਨੂੰ ਜਿਹੜੀ ਜ਼ਿੰਦਗੀ ਦੀ ਪੜ੍ਹਾਈ ਹੈ ਨਾ ਉਹ ਵੀ ਆਉਣੀ ਬਹੁਤ ਜ਼ਰੂਰੀ ਹੈ। ਕਾਰਨ ਇਹ ਹੈ ਕਿ ਜਦੋਂ ਅਸੀਂ ਕਲਾਸਾਂ ਦੇ ਵਿੱਚ ਪੜ੍ਹਦੇ ਹਾਂ ਤਾਂ ਸਿਰਫ ਅਸੀਂ ਉਹ ਪੜ੍ਹਾਈ ਕਰਦੇ ਹਾਂ ਜਿਹੜੀ ਸਾਡੇ ਵਿਸ਼ੇ ਦੇ ਨਾਲ ਸੰਬੰਧਿਤ ਹੁੰਦੀ ਹੈ ਨਾ, ਪਰ ਜਦੋਂ ਅਸੀਂ ਜ਼ਿੰਦਗੀ ਦੇ ਬਾਰੇ ਜਾਣਨਾ ਤਾਂ ਸਾਨੂੰ ਜ਼ਿੰਦਗੀ ਨੂੰ ਸਮਝਣ ਦੀ ਵੀ ਵੱਡੀ ਲੋੜ ਹੁੰਦੀ ਹੈ। ਸੋ ਉਹਦੇ ਲਈ ਕਿਹੜੀ ਪੜ੍ਹਾਈ ਦੀ ਲੋੜ ਹੁੰਦੀ ਹੈ, ਉਹਦੇ ਲਈ ਮੈਨੂੰ ਲੱਗਦਾ ਕਿ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਜਿਹੜੀਆਂ ਮੋਰਲ ਵੈਲਿਊਜ਼ ਆ ਉਹ ਸਿਖਾਈਆਂ ਜਾਣੀਆਂ ਬਹੁਤ ਜ਼ਰੂਰੀ ਹੈ ਹਨਾ। ਔਰ ਜਦੋਂ ਉਹ ਮੋਰਲ ਵੈਲਿਊਜ਼ ਸਾਨੂੰ ਚੰਗੇ ਅਧਿਆਪਕਾਂ ਤੋਂ ਪ੍ਰਾਪਤ ਹੁੰਦੀਆਂ, ਉਹ ਪਰਿਵਾਰ ਦੇ ਵਿੱਚ ਵੀ ਸਿਖਾਈਆਂ ਜਾਣੀਆਂ ਬਹੁਤ ਜ਼ਰੂਰੀ ਹੈ, ਉਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸਿਖਾਈਆਂ ਜਾਣੀਆਂ ਬਹੁਤ ਜ਼ਰੂਰੀ ਹੈ। ਉਹਨਾਂ ਮੋਰਲ ਵੈਲਿਊਜ਼ ਨੂੰ ਸਿੱਖ ਕੇ ਅਪਣਾ ਕੇ ਵੀ ਇੱਕ ਸੁਹਿਰਦ ਤੇ ਸੁਖਾਵਾਂ ਸਮਾਜ ਜਿਹੜਾ ਆ ਉਹ ਸਿਰਜਿਆ ਜਾ ਸਕਦਾ। ਖੈਰ ਥੋੜੀ ਜਿਹੀ ਵਿਸ਼ੇ ਤੋਂ ਹਟਣੀ ਵੀ ਹੈ ਪਰ ਵਿਸ਼ੇ ਦੇ ਨਾਲ ਜੁੜਦੀ ਗੱਲ ਵੀ ਹੈ ਇਹ, ਸੋ ਇਹ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਨਿੱਜੀ ਤਜਰਬੇ ਨਿਕਿਤਾ ਸਾਂਝੇ ਕੀਤੇ, ਮੈਨੂੰ ਵੀ ਇੱਕ ਗੱਲ ਯਾਦ ਆਈ ਜਦੋਂ ਅਸੀਂ ਰੰਗ ਦੀ, ਕੱਦ ਦੀ ਜਾਂ ਸਰੀਰਕ ਦਿੱਖ ਦੇ ਭੇਦਭਾਵ ਦੀ ਗੱਲ ਕਰਦੇ ਹਾਂ ਤਾਂ ਮੈਂ ਆਪਣੇ ਨਾਲ ਹੋਇਆ ਇੱਕ ਕਿੱਸਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਜਦੋਂ ਮੇਰੀ ਮੈਰਿਜ ਹੋਈ, ਕਿਉਂਕਿ ਮੇਰਾ ਜਿਹੜਾ ਕੱਦ ਹੈ ਬਹੁਤ ਛੋਟਾ ਹੈ, ਮੇਰੀ ਹਾਈਟ ਬਹੁਤ ਘੱਟ ਹੈ ਹਨਾ, ਔਰ ਮੇਰੇ ਹਸਬੈਂਡ ਬਹੁਤ ਲੰਬੇ ਨੇ, ਔਰ ਸਾਡਾ ਜਿਹੜਾ ਦੋਵਾਂ ਦਾ ਹਾਈਟ ਦਾ ਜਿਹੜਾ ਡਿਫਰੈਂਸ ਆ ਕਾਫੀ ਜ਼ਿਆਦਾ ਲੱਗਦਾ ਜਦੋਂ ਅਸੀਂ ਤੁਰਦੇ ਹਾਂ, ਜਦੋਂ ਅਸੀਂ ਖੜਦੇ ਹਾਂ ਹਨਾ। ਔਰ ਵਿਆਹੇ ਜਾਣ ਤੋਂ ਪਹਿਲਾਂ ਸ਼ਾਇਦ ਮੇਰੇ ਹਸਬੈਂਡ ਜਿਹੜਾ ਕਿ ਜਿਨ੍ਹਾਂ ਦਾ ਮਤਲਬ ਕਿਸੇ ਹੋਰ ਇੱਕ ਬਹੁਤ ਹਾਈ ਜਿਹੜਾ ਪ੍ਰੋਫਾਈਲ ਫੈਮਿਲੀ ਦੇ ਨਾਲ ਹਨਾ ਆਉਣ ਜਾਣ ਸੀਗਾ, ਔਰ ਉਹਨਾਂ ਨੇ ਕਿਤੇ ਸਾਡੀਆਂ ਅੰਗੇਜਮੈਂਟ ਦੀਆਂ ਫੋਟੋ ਦੇਖੀਆਂ ਹੋਣੀਆਂ, ਔਰ ਉਹ ਲੇਡੀ ਨੇ ਕਿਤੇ ਮੇਰੇ ਹਸਬੈਂਡ ਨੂੰ ਕਿਹਾ ਵੀ ਤੂੰ ਕਹਿੰਦੇ ਵੀ ਬਾਕੀ ਤਾਂ ਠੀਕ ਹੈ, ਦੇਖਣ ਨੂੰ ਤਾਂ ਸੋਹਣੀ ਲੱਗਦੀ ਹੈ, ਪਰ ਤਾਂ ਠਿੰਗੀ ਜਿਹੀ ਦੇ ਨਾਲ ਹੀ ਵਿਆਹ ਕਰਾਉਣ ਨੂੰ ਮੰਨ ਗਿਆ ਤੂੰ। ਸੋ ਉਹ ਸ਼ਬਦ ਮੈਨੂੰ ਮਤਲਬ ਬੜਾ ਅਜੀਬ ਲੱਗਿਆ ਪਹਿਲੀ ਵਾਰ ਸੁਣਿਆ ਮੈਂ, ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਮੈਂ ਉਹ ਇਹੋ ਜਿਹਾ ਕੋਈ ਸ਼ਬਦ ਸੁਣਿਆ ਨਹੀਂ ਸੀ, ਪਰ ਉਸ ਮਤਲਬ ਹਾਈ ਪ੍ਰੋਫਾਈਲ ਪਰਿਵਾਰ ਵੱਲੋਂ, ਇੱਕ ਐਜੂਕੇਟਡ ਫੈਮਿਲੀ ਵੱਲੋਂ ਹਨਾ ਇਸ ਤਰ੍ਹਾਂ ਦੀ ਸੋਚ ਰੱਖਣਾ ਮੈਨੂੰ ਬੜਾ ਮਤਲਬ ਹੈਰਾਨ ਕਰ ਗਿਆ। ਮੈਨੂੰ ਲੱਗਿਆ ਵੀ ਯਾਰ ਹਨਾ ਕਿਹੋ ਜਿਹੀ ਸੋਚ ਅਜੇ ਵੀ ਆਪਣੇ ਲੋਕਾਂ ਦੀ ਹੈਗੀ ਹੈ। ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਸਾਡੇ ਸਮਾਜ ਦੇ ਵਿੱਚ ਇਹੋ ਜਿਹੜੇ ਡਿਫਰੈਂਸਿਸ ਆ ਉਹ ਬਹੁਤ ਜ਼ਿਆਦਾ। ਇਸ ਚੀਜ਼ ਨੂੰ ਲੈ ਕੇ ਇਹ ਵੀ ਧਾਰਨਾ ਜਿਹੜੀ ਹੈ ਟੁੱਟਣੀ ਬਹੁਤ ਜ਼ਰੂਰੀ ਹੈ। ਹੁਣ ਮੈਂ ਜੇ ਆਪਣੀ ਬੇਟੀ ਦੀ ਗੱਲ ਕਰਾਂ ਤਾਂ ਉਹਦੇ ਉੱਤੇ ਵੀ ਬਹੁਤ ਸਾਰੇ ਜਿਹੜੇ ਕਮੈਂਟਸ ਆ ਹਨਾ ਮੈਨੂੰ ਸੁਣਨ ਨੂੰ ਮਿਲਦੇ ਆ ਬਹੁਤ ਵਾਰ, ਕਿਉਂਕਿ ਉਹ ਬਹੁਤ ਪਤਲੀ ਹੈ, ਬਹੁਤ ਛੋਟੀ ਹੈ, ਹਾਈਟ ਦੇ ਵਿੱਚ ਛੋਟੀ ਹੈ। ਪਰ ਇਹਦੇ ਨਾਲ ਕੀ ਹੁੰਦਾ ਕਿ ਅਸੀਂ ਕਿਸੇ ਦਾ ਜਿਹੜਾ ਮੋਰੈਲ ਆ ਉਹ ਡਾਊਨ ਕਰਦੇ ਹਾਂ, ਅਸੀਂ ਕਿਸੇ ਨੂੰ ਹੌਸਲਾ ਨਹੀਂ ਦਿੰਦੇ ਕਿ ਕੋਈ ਗੱਲ ਨਹੀਂ ਤੇਰੇ ਚ ਜਿਹੜੀਆਂ ਸਮਰੱਥਾਵਾਂ, ਕਿਉਂਕਿ ਜਿਹੜੀਆਂ ਸਕਿੱਲਸ ਦੇ ਜਿਹੜੀਆਂ ਸਮਰੱਥਾਵਾਂ ਜਿਹੜੀਆਂ ਕਿਸੇ ਦੇ ਅੰਦਰ ਹੁੰਦੀਆਂ, ਜਿਹੜੇ ਹੁਨਰ ਜਿਹੜੇ ਗੁਣ ਕਿਸੇ ਦੇ ਅੰਦਰ ਹੁੰਦੇ ਆ ਅਸਲ ਦੇ ਵਿੱਚ ਉਹ ਹੀ ਉਹਦੀ ਪਛਾਣ ਬਣਦੇ ਹੁੰਦੇ ਆ, ਨਾ ਕਿ ਜਿਹੜੀ ਸਰੀਰਕ ਦੇਖਿਆ ਉਹਦੀ ਪਛਾਣ ਬਣਦੀ ਹੈ। ਸੋ ਅੱਜ ਜਦੋਂ ਅਸੀਂ ਇੰਟਰਨੈਸ਼ਨਲ ਵੁਮੈਨਸ ਡੇ ਦੀ ਗੱਲ ਕਰ ਰਹੇ ਹਾਂ, ਬ੍ਰੇਕ ਦਾ ਬਾਇਸ ਦੀ ਗੱਲ ਕਰ ਰਹੇ ਹਾਂ, ਤਾਂ ਇਹ ਵੀ ਧਾਰਨਾ ਜਿਹੜੀ ਆ ਉਹ ਟੁੱਟਣੀ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਹ ਜਿਹੜਾ ਸਰੀਰਕ ਭੇਦਭਾਵ ਜਿਹੜਾ ਆ ਉਹ ਕੀਤਾ ਜਾਂਦਾ, ਅਸੀਂ ਵੱਖਰੇ ਹਾਂ, ਅਸੀਂ ਵੱਖਰੇ ਹਾਂ ਤੇ ਸਾਡੀ ਵਿਲੱਖਣਤਾ ਆ ਇਹ, ਠੀਕ ਹੈ ਨਾ, ਔਰ ਇਸ ਵਿਲੱਖਣਤਾ ਨੂੰ ਸਤਿਕਾਰ ਮਿਲਣਾ, ਇਸ ਵਿਲੱਖਣਤਾ ਦੀ ਕਦਰ ਹੋਣੀ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਸਾਨੂੰ ਇਹਨਾਂ ਧਾਰਨਾਵਾਂ ਨੂੰ ਤੋੜਨ ਦੀ ਵੱਡੀ ਲੋੜ ਹੈ। ਮੈਂ ਉਡੀਕ ਕਰ ਰਹੀ ਸੀ ਕਿ ਸਾਡੇ ਨਾਲ ਜਿਹੜੇ ਦੋਸਤ ਹੈ ਉਹ ਫੋਨ ਕਾਲ ਦੇ ਜ਼ਰੀਏ ਜੇਕਰ ਗੱਲਬਾਤ ਕਰਨਾ ਚਾਹੁਣ ਤਾਂ ਜ਼ਰੂਰ ਕਰਨ। ਸੋ ਉਸੇ ਪਰਿਵਾਰ ਦੀ ਜੇ ਮੈਂ ਗੱਲ ਕਰਾਂ, ਜਦੋਂ ਮੈਂ ਵਿਆਹੀ ਆਈ ਪਰਿਵਾਰ ਦੇ ਵਿੱਚ ਤੇ ਬਾਕੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਤਾਂ ਉਹਨਾਂ ਨੂੰ ਠੀਕ ਲੱਗੀਆਂ, ਪਰ ਉਹ ਹਮੇਸ਼ਾ ਹੀ ਜਦੋਂ ਸਾਡੇ ਘਰ ਆਉਂਦੇ ਸੀ ਤੇ ਉਹ ਹਮੇਸ਼ਾ ਉੱਪਰ ਤੋਂ ਥੱਲੇ ਤੱਕ ਮੈਨੂੰ ਇਹੀ ਨੋਟਿਸ ਕਰਦੇ ਰਹਿੰਦੇ ਸੀ। ਜਦੋਂ ਮੈਂ ਬੈਠਣ ਲੱਗਦੀ ਸੀ ਉਦੋਂ ਵੀ ਨੋਟਿਸ ਕਰਦੇ ਸੀ ਵੀ ਉਹਦੇ ਨਾਲ ਬੈਠੀ ਮੈਂ ਕਿੱਦਾਂ ਦੀ ਲੱਗਦੀ ਹਾਂ, ਹਨਾ। ਜਦੋਂ ਮੈਂ ਅਸੀਂ ਬਾਹਰ ਉਹਨਾਂ ਨੂੰ ਸੀ ਆਫ ਕਰਨ ਆਉਂਦੇ ਸੀ, ਹਨਾ, ਤੇ ਉਹ ਬੈਠਣ ਤੱਕ ਵੀ ਸ਼ਾਇਦ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ ਕੀੜਾ ਚੱਲਦਾ ਰਹਿੰਦਾ ਸੀਗਾ, ਹਨਾ, ਵੀ ਉਹਦੇ ਨਾਲ ਕਿੱਥੇ ਖੜੀ ਕੀ ਲੱਗਦੀ ਹੈ, ਹਨਾ, ਉਹਦੇ ਬਾਂਹ ਦੇ ਵਿੱਚ ਹੀ ਆ ਜਾਂਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਬੜੀਆਂ ਹੈਰਾਨ ਕਰਨ ਵਾਲੀਆਂ, ਪਰ ਸਾਡੇ ਨਾਲ ਇੱਧਰ ਕੁਛ ਦੋਸਤ ਬਣੇ ਹੋਏ ਆ, ਮੈਂ ਉਹਨਾਂ ਦੇ ਮੈਸੇਜਸ ਨਿਕਤਾ ਜ਼ਰੂਰ ਸ਼ਾਮਲ ਕਰਾਂ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਨਰਿੰਦਰ ਸਿੰਘ ਰਠੌਰ ਜੁੜੇ ਆ, ਮੈਂ ਸ਼ਾਮਲ ਕਰਦੀ ਹਾਂ ਜੀ। ਆਇਆਂ ਨੂੰ ਨਰਿੰਦਰ ਜੀ, ਸਤਿ ਸ੍ਰੀ ਅਕਾਲ। ਅਮਰ ਦੀ ਭੈਣ ਜੀ ਤੇ ਨਿਕਤਾ ਜੀ ਕਹਿੰਦੇ ਮਾਫ ਕਰਨਾ ਜੀ ਦੇਰ ਨਾਲ ਸ਼ਮੂਲੀਅਤ ਲਈ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਜਿਹੜੀ ਹੈ ਉਹ ਸਾਡੇ ਲਈ ਇੱਕ ਬਹੁਤ ਵਧੀਆ ਸੰਕੇਤ ਹੁੰਦੀ ਹੈ, ਕਿਉਂਕਿ ਤੁਹਾਡੇ ਆਉਣ ਦੇ ਨਾਲ ਪ੍ਰੋਗਰਾਮ ਜਿਹੜਾ ਆ ਉਹ ਹੋਰ ਜ਼ਿਆਦਾ ਖੁਸ਼ਗਵਾਰ ਵੀ ਹੁੰਦਾ। ਤੇ ਇਸੇ ਤਰ੍ਹਾਂ ਸਾਡੇ ਨਾਲ ਇੱਧਰ ਹਰਜਿੰਦਰ ਸਿੰਘ ਵੀ ਦੁਬਾਰਾ ਜੁੜੇ ਹੋਏ ਆ, ਮੈਂ ਉਹਨਾਂ ਦੇ ਵੀ ਮੈਸੇਜਸ ਜਿਹੜੇ ਉਹ ਸ਼ਾਮਲ ਕਰਦੀ ਜਾਵਾਂ। ਤੇ ਕਹਿੰਦੇ ਅਮਰਦੀਪ, ਦੂਜੀ ਭੈਣ ਜੀ ਤੁਸੀਂ ਬਹੁਤ ਹੀ ਵਧੀਆ ਪੜ੍ਹਾਈ ਬਾਰੇ ਜਾਣਕਾਰੀ ਦਿੱਤੀ ਹੈ। ਪੜ੍ਹਾਈ ਤੇ ਪਾਣੀ ਹਵਾ ਨੇ ਆਪਣਾ ਆਪਣਾ ਰਸਤਾ ਆਪ ਬਣਾਇਆ। ਬਿਲਕੁਲ, ਕਹਿੰਦੇ ਇਹਨਾਂ ਦੇ ਸਹੁਰੇ ਨੂੰ ਪੜ੍ਹਾਈ ਦੀ ਕਦਰ ਬਾਰੇ ਪਤਾ ਸੀ, ਸੋ ਇਸੇ ਕਾਰਨ ਬਿਲਕੁਲ ਜੀ ਵਿਕਾਸ ਜਿਹੜਾ ਇਸੇ ਤਰ੍ਹਾਂ ਹੁੰਦਾ, ਕਿਉਂਕਿ ਪਰਿਵਾਰ ਦੇ ਵਿੱਚ ਉਤਸ਼ਾਹ ਵਧਾਉਣਾ ਬਹੁਤ ਜ਼ਰੂਰੀ ਹੁੰਦਾ ਔਰ ਸਾਡਾ ਸਾਰਿਆਂ ਦਾ ਫਰਜ਼ ਹੋਣਾ ਚਾਹੀਦਾ ਇਹ। ਔਰ ਜੇਕਰ ਅਸੀਂ ਉਤਸ਼ਾਹ ਵਧਾਉਂਦੇ ਹਾਂ, ਅਸੀਂ ਆਪ ਉਹਨਾਂ ਦੇ ਲਈ ਇੱਕ ਰੋਲ ਮਾਡਲ ਬਣਦੇ ਹਾਂ, ਤਾਂ ਫਿਰ ਅਸੀਂ ਉਹਨਾਂ ਨੂੰ ਜਿਹੜੀ ਉਹਨਾਂ ਦਾ ਜਿਹੜਾ ਸਿਖਰ ਹੈ ਉਹ ਵੀ ਦੇ ਸਕਦੇ ਹਾਂ, ਹਨਾ, ਜਿਸ ਵੀ ਪੈਸ਼ਨ ਦੇ ਵਿੱਚ ਉਹ ਜਾਣਾ ਚਾਹੁੰਦੇ। ਸੋ ਇੱਧਰ ਦੁਬਾਰਾ ਜੁੜੇ ਆ, ਕਹਿੰਦੇ ਜੀ ਤੁਸੀਂ ਇੱਕ ਕਿਤਾਬ ਹੈ ਮਿਲੇ ਹੋਏ ਫੁੱਲ ਮਿੰਨੀ ਕਹਾਣੀ ਸੰਗ੍ਰਹਿ ਹਾਕਮ ਸਿੰਘ ਮੀਤ, ਇਹ ਵਾਲੀ ਕਿਤਾਬ ਦੇ ਬਾਰੇ ਦੱਸ ਰਹੇ ਆ ਕਿ ਵਿਆਹ ਵੇਲੇ ਕੁੜੀਆਂ ਦਾ ਰੰਗ ਰੂਪ, ਹਾਈਟ, ਜਾਇਦਾਦ, ਉੱਚੀ ਫੈਮਿਲੀ ਨੂੰ ਅਹਿਮ ਸਮਝਿਆ ਜਾਂਦਾ। ਪਹਿਲਾਂ ਕਹਿੰਦੇ ਕੰਮ ਪਿਆਰ ਨਾ ਚੰਮ ਫਰਕਣ ਉਲਟ ਹੈ, ਮੈਨੂੰ ਸਮਝ ਨਹੀਂ ਆਇਆ ਜੀ ਗੱਲ ਕਿਵੇਂ ਲਿਖੀ ਗਈ ਹੈ। ਪਹਿਲਾਂ ਕੰਮ ਨਾ ਚੰਮ, ਯਾਨੀ ਕਿ ਇਹ ਇੱਕ ਧਾਰਨਾ ਇਹ ਵੀ ਬਣੀ ਹੋਈ ਸੀ ਨਾ ਕੁੜੀਆਂ ਦੇ ਲਈ, ਕਿਹਾ ਜਾਂਦਾ ਸੀਗਾ ਵੀ ਸਹੁਰੇ ਘਰ ਹਨਾ ਕਿਸੇ ਨੇ ਚੰਮ ਨਹੀਂ ਦੇਖਣੀ, ਕੰਮ ਦੇਖਣਾ ਹੈ, ਹਨਾ। ਸੋ ਇਸ ਤਰ੍ਹਾਂ ਦੀਆਂ ਵੀ ਧਾਰਨਾਵਾਂ ਜਿਹੜੀਆਂ ਉਹ ਬਣੀਆਂ ਰਹੀਆਂ ਆ ਸਾਡੇ ਸਮਾਜ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਘੁੰਮਣ ਸਾਹਿਬ ਕਹਿੰਦੇ ਬਾਕੀ ਜੀ ਪ੍ਰੈਕਟੀਕਲ ਜ਼ਿੰਦਗੀ ਨੂੰ ਜਿਉਣਾ ਆਉਣਾ ਚਾਹੀਦਾ। ਬਿਲਕੁਲ, ਔਰ ਇਹੀ ਬਹੁਤ ਵੱਡੀ ਲੋੜ ਹੈ ਕਿ ਪ੍ਰੈਕਟੀਕਲੀ ਅਸੀਂ ਕਿਵੇਂ ਜਿਉਂਦੇ ਹਾਂ। ਹੁਣ ਜਿਹੜੇ ਸਮਾਜ ਦੇ ਵਿੱਚ ਨਿਕਿਤਾ ਅੱਜ ਦੇ ਦੌਰ ਦੇ ਵਿੱਚ ਜਿਹੜੇ ਮੁੱਦੇ ਆ, ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਆਉਣ ਵਾਲੇ ਮਾਈਗ੍ਰੈਂਟਸ ਦੀ ਗੱਲ ਕਰਦੇ ਹਾਂ, ਮਾਈਗ੍ਰੈਂਟਸ ਦੇ ਨਾਲ ਜੁੜੇ ਹੋਏ ਮੁੱਦੇ ਆ, ਔਰ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜੀਆਂ ਸਮੱਸਿਆਵਾਂ ਆ ਉਹ ਕੁੜੀਆਂ ਨੂੰ ਆ ਰਹੀਆਂ ਆ, ਔਰਤਾਂ ਨੂੰ ਆ ਰਹੀਆਂ ਆ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਲੱਗਦਾ ਉਹਦੇ ਬਾਰੇ ਵੀ ਜਿਹੜੀ ਗੱਲਬਾਤ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਜੀ ਨਿਕਿਤਾ।
ਹਾਂਜੀ, ਇਹ ਅਮਰਜੀਤ ਜੀ ਤੁਸੀਂ ਬਹੁਤ ਵਧੀਆ ਮੈਂਸ਼ਨ ਕੀਤਾ, ਜਿੰਨੇ ਵੀ ਕਮੈਂਟਸ ਆਏ ਨੇ ਬਹੁਤ ਹੀ ਮੀਨਿੰਗਫੁਲ ਸੀਗੇ
ਜੀ।
ਐਂਡ ਮੈਂ ਜਿੱਦਾਂ ਤੁਸੀਂ ਇੱਕ ਗੱਲ ਆਪਦੀ ਦੱਸ ਰਹੇ ਸੀਗੇ, ਸੋ ਮੈਂ ਜ਼ਰੂਰ ਇੱਕ ਗੱਲ ਐਡ ਕਰਨਾ ਚਾਹੁੰਦੀ ਹਾਂ ਕਿ ਮੇਰੇ ਨਾਲ ਜਿੰਨੇ ਵੀ ਰਿਸ਼ਤੇਦਾਰ ਨੇ ਆਪਦੇ ਹਸਬੈਂਡ ਦੇ ਸਾਈਡ ਤੋਂ ਮੇਰੇ ਆਪਦੇ, ਉਹਨਾਂ ਨੂੰ ਇਹ ਜ਼ਰੂਰ ਲੱਗਦਾ ਸੀਗਾ ਕਿ ਹੁਣ ਅਗਰ ਮੈਂ ਗੱਲ ਕਰ ਰਹੀ ਹਾਂ, ਮੈਂ ਵਿਮੈਨ ਐਕਟਿਵਿਸਟ ਬਣ ਰਹੀ ਹਾਂ, ਸੋ ਮੈਂ ਵਿਮੈਨ ਐਕਟਿਵਿਸਟ ਨਹੀਂ ਹਾਂ, ਮੈਂ ਕੋਈ ਐਕਸਪਰਟ ਨਹੀਂ ਹਾਂ, ਮੈਂ ਇੱਕ ਨੋਰਮਲ ਪਰਿਵਾਰ ਤੋਂ ਮਿਡਲ ਕਲਾਸ ਕੁੜੀਆਂ ਜਿਹਨੇ ਬਹੁਤ ਹੀ ਮਿਹਨਤ ਕਰਕੇ ਇਹ ਚੀਜ਼, ਇਹ ਮੁਕਾਮ, ਹਜੇ ਵੀ ਇਹ ਮੰਜ਼ਿਲ ਨਹੀਂ ਆ, ਹਜੇ ਬਹੁਤ ਅੱਗੇ ਵਧਣਾ ਹੈ। ਔਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਮੈਂ ਬਹੁਤ ਹੀ ਇੰਟਰੋਵਰਟ ਐਂਡ ਬਹੁਤ ਹੀ ਸਹਿਮੀ ਹੋਈ ਕੱਲੀ ਖੇਡਣ ਵਾਲੀ ਪਤਲੀ ਜੀ ਕਾਲੀ ਜੀ ਕੁੜੀ ਹੁੰਦੀ ਸੀ ਬਚਪਨ ਚ, ਜਿਸ ਦਾ ਕੋਈ ਵਧੀਆ ਨੰਬਰ ਨਾ ਇੰਟਰਸਟ ਸੀਗਾ ਨਾ ਕੁਛ
ਜੀ।
ਪਰ ਮੈਂ 11ਵੀਂ ਕਲਾਸ ਵਿੱਚ ਇੱਕ ਗੱਲ ਪੜੀ ਸੀਗੀ ਐਂਡ ਜਿਹੜੀ ਮੇਰੇ ਜ਼ਿਹਨ ਵਿੱਚ ਇੰਨੀ ਵੱਸ ਗਈ ਸੀ, ਬਿਕਾਜ਼ ਮੈਨੂੰ ਕੋਈ ਮਿਲਿਆ ਸੀ ਐਂਡ ਉਹਨਾਂ ਨੇ ਮੈਨੂੰ ਬਹੁਤ ਹੀ ਡੀਮੋਟੀਵੇਟ ਕੀਤਾ ਕਿ ਕੀ ਕਰਨਾ ਇੱਕ ਪੜ੍ਹ ਕੇ ਥੋੜਾ ਬਹੁਤਾ, ਹਨਾ, ਤੁਹਾਡੇ ਪੇਰੈਂਟਸ ਵੀ ਤੁਹਾਡੇ ਤੇ ਇੰਨੇ ਹੀ ਪੈਸੇ ਲਾ ਰਹੇ ਆ ਕਿ ਕੁਛ ਨੀ ਕਰ ਪਾਉਣਾ। ਪਰ ਮੈਂ ਇਹਨੂੰ ਐਜ਼ ਅ ਚੈਲੰਜ ਨਹੀਂ ਲਿਆ। ਲੋਕੀ ਕੀ ਕਰਦੇ ਆ, ਤੁਹਾਨੂੰ ਕੋਈ ਡੀਮੋਟੀਵੇਟ ਕਰ ਰਿਹਾ, ਤੁਸੀਂ ਉਹ ਰੇਸ ਚ ਲੱਗ ਜਾਂਦੇ ਹੋ ਕਿ ਅੱਛਾ ਨਹੀਂ ਮੈਂ ਇਹਨੂੰ ਕਰਕੇ ਦਿਖਾਉਂ। ਇਹ ਬਹੁਤ ਹੁੰਦਾ, ਪਰ ਮੈਂ ਇਹਨੂੰ ਇਹੀ ਲਿਆ ਕਿ ਉਹ ਬੰਦੇ ਨੇ ਸੱਚ ਕਿਹਾ
ਜੀ।
ਮੈਂ ਇਹ ਚੀਜ਼ ਆਪਦੇ ਲਈ ਕਰਨੀ ਸੀ ਐਂਡ ਮੈਂ ਉਦੋਂ ਇਹ ਚੀਜ਼ ਰਿਅਲਾਈਜ਼ ਕੀਤੀ ਐਂਡ ਆਪਦੇ ਵਿੱਚ ਵਸਾਈ ਕਿ ਦ ਬੈਸਟ ਸਕਿੱਲ ਦੈਟ ਯੂ ਕੈਨ ਅਰਨ ਇਜ਼ ਯੋਰ ਕੋਨਫੀਡੈਂਸ।
ਬਿਲਕੁਲ।
ਸੋ ਅਗਰ ਤੁਹਾਡੀ ਕੁੜੀ ਨੂੰ ਵੀ ਕੋਈ ਕਮੈਂਟ ਕਰ ਰਹੇ ਆ ਜਾਂ ਤੁਹਾਡੇ ਰਿਸ਼ਤੇਦਾਰ ਕਰ ਰਹੇ ਨੇ, ਸੋ ਆਈ ਵੁੱਡ ਸੁਜੈਸਟ ਕਿ ਉਹਨੂੰ ਇਹ ਚੀਜ਼ ਨੂੰ ਆਪਣੇ ਅੰਦਰ ਇਨਵੋਲਵ ਕਰ ਲੈਣਾ ਚਾਹੀਦਾ, ਬੀ ਇਟ ਅ ਮੈਨ, ਵਿਮੈਨ
ਜੀ,
ਹਸਬੈਂਡ, ਵਾਈਫ, ਮਦਰ, ਫਾਦਰ
ਜੀ,
ਕਿ ਤੁਸੀਂ ਆਪਦਾ ਸਭ ਤੋਂ ਵੱਡੀ ਸਕਿੱਲ ਜਿਹੜੀ ਆ ਉਹ ਕੋਨਫੀਡੈਂਸ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਸਾਰਾ ਕੁਛ ਕਰ ਸਕਦੀ ਹਾਂ
ਜੀ,
ਮੈਂ ਸਾਰਾ ਕੁਛ ਕਰ ਸਕਦਾ। ਇਹਦਾ ਮਤਲਬ ਇਹ ਆ ਕਿ ਜੋ ਤੁਹਾਡੇ ਲਈ ਸਹੀ ਆ, ਤੁਹਾਡੀ ਪਰਸਨੈਲਿਟੀ ਲਈ ਸਹੀ ਆ, ਤੁਸੀਂ ਕਰੋ। ਆਪਦੀ ਪਰਸਨੈਲਿਟੀ ਨੂੰ ਕੱਲਾ ਇੱਕ ਐਜੂਕੇਸ਼ਨਲ ਡਿਗਰੀ ਨਾਲ
ਜੀ
ਨਾ ਜੋੜੋ, ਪੈਸਿਆਂ ਨਾਲ ਨਾ ਜੋੜੋ। ਇੱਕ ਵਧੀਆ ਪਰਸਨੈਲਿਟੀ ਇੱਦਾਂ ਦੀ ਹੋਣੀ ਚਾਹੀਦੀ ਆ ਕਿ ਤੁਹਾਡੇ ਨਾਲ ਜਿਹੜੇ ਵੀ ਗੱਲ ਕਰਨ ਉਹ ਵਧੀਆ ਗੱਲ ਕਰਨ ਤੇ ਹੀ ਮਜਬੂਰ ਹੋਣ
ਜੀ।
ਬਿਲਕੁਲ। ਇਹ ਮੈਂ ਹੋਰ ਚੀਜ਼ ਤੁਹਾਨੂੰ ਦੱਸ ਰਹੀ ਹਾਂ ਕਿ ਓਪਰਾ ਵਿਨਫਰੀ ਜਿਹੜੇ ਨੇ ਬਹੁਤ ਹੀ ਫੇਮਸ ਮੋਟੀਵੇਸ਼ਨਲ ਸਪੀਕਰ ਨੇ ਤੇ ਰਾਈਟਰ ਨੇ, ਉਹਨਾਂ ਨੇ ਕਿਹਾ ਸੀਗਾ ਕਿ ਦ ਬਿਗੇਸਟ ਡਿਸਕਵਰੀ ਦੈਟ ਵਿਲ ਚੇਂਜ ਯੋਰ ਫਿਊਚਰ ਇਜ਼ ਮੇਅਰਲੀ ਚੇਂਜਿੰਗ ਯੋਰ ਐਟੀਟਿਊਡ।
ਬਿਲਕੁਲ।
ਸੋ ਅਗਰ ਤੁਸੀਂ ਆਪਦੇ ਐਟੀਟਿਊਡ ਨੂੰ ਇੱਕ ਪੋਜ਼ਿਟਿਵ ਚੀਜ਼ ਵਿੱਚ ਕਨਵਰਟ ਕਰ ਲੈਂਦੇ ਹੋ, ਸੋ ਆਈ ਥਿੰਕ ਤੁਹਾਡੇ ਤੋਂ ਵੱਧ ਸਕਸੈਸਫੁਲ ਕੋਈ ਵੀ ਨਹੀਂ ਹੋਊਗਾ, ਚਾਹੇ ਤੁਸੀਂ ਲੇਬਰ ਕਰੋ, ਚਾਹੇ ਕੁੜੀ ਰੈਸਟੋਰੈਂਟ ਜਿੱਥੇ ਕੰਮ ਕਰ ਰਹੀ ਆ। ਤੁਸੀਂ ਆਪਦੀ ਪਰਸਨੈਲਿਟੀ ਨੂੰ ਡਿਵੈਲਪ ਕਰੋ
ਜੀ।
ਤੁਸੀਂ ਚਾਹੁੰਦੇ ਹੋ ਕਿ ਮੈਂ ਅਗਰ ਇੱਥੇ ਕੁਕਰੀ ਕਰ ਰਹੀ ਹਾਂ ਫੋਰ ਐਗਜ਼ਾਮਪਲ, ਤੇ ਕੁੜੀ ਨੂੰ ਲੱਗਦਾ ਮੈਂ ਤਾਂ, ਮੇਰੇ ਕੋਲ ਟਾਈਮ ਹੀ ਨਹੀਂ, ਮੈਂ ਤਾਂ 8 ਘੰਟੇ ਮਰ ਮਰ ਕੇ ਆ ਰਹੀ ਹਾਂ, ਮੁੰਡਾ ਵੀ ਇਹੀ ਕਹਿ ਰਿਹਾ ਕਿ ਮੈਂ ਇੰਨਾ ਹਨਾ ਲੇਬਰ ਕੰਮ ਕਰ ਰਿਹਾ, ਮੈਂ ਟਰੱਕ ਚਲਾ ਰਿਹਾ, ਮੈਂ ਇੱਦਾਂ ਕਰ ਰਿਹਾ, ਸੋ ਸਾਰਿਆਂ ਨੇ ਹੀ ਦੁੱਖ ਰੋਣੇ ਆ। ਅਸੀਂ ਕੰਪੈਰੀਜ਼ਨ ਆਫ ਜੋਬ ਨਹੀਂ ਕਰ ਲਏ, ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜੋ ਵੀ ਕੰਮ ਕਰ ਰਹੇ ਹੋ ਤੁਸੀਂ ਆਪਦੇ ਸਰਵਾਈਵਲ ਲਈ, ਪੈਸਿਆਂ ਲਈ ਕਰ ਰਹੇ ਹੋ, ਮੋਸਟ ਇੰਪੋਰਟੈਂਟ ਪਾਰਟ ਕਿ ਤੁਸੀਂ ਇੱਥੇ ਆਪਦੇ ਆਪ ਨੂੰ ਸਰਵਾਈਵ ਕਿੱਦਾਂ ਕਰੋਗੇ ਅਗਰ ਤੁਸੀਂ ਕਮਾਓਗੇ ਨਹੀਂ। ਪਰ ਲੋਕੀ ਕੀ ਕਰਦੇ ਆ, ਮਤਲਬ ਜੇ ਕਿ ਉਹ ਸਾਰੀ ਹੀ ਚੀਜ਼ ਜੋਬ ਨੂੰ ਇੰਪੋਰਟੈਂਟ ਅਤੇ ਪੈਸੇ ਨੂੰ ਇੰਪੋਰਟੈਂਟ ਇੰਨੀ ਦੇਣ ਲੱਗ ਪਏ ਆ ਇੱਥੇ ਵੀ ਕਿ ਉਹ ਰੋਂਦੇ ਤੁਹਾਨੂੰ ਦਿਖਣਗੇ ਕਿ ਸਾਡਾ ਤਾਂ ਕੁਛ ਬਣਦਾ ਨਹੀਂ, ਸਾਡੀ ਸੇਵਿੰਗ ਨਹੀਂ ਹੁੰਦੀਆਂ, ਇੰਨਾ ਕੰਮ ਕਰਕੇ ਵੀ ਕੁਛ ਨਹੀਂ ਆ, ਘਰ ਬਣ ਰਿਹਾ। ਸੋ ਆਈ ਥਿੰਕ ਕਿ ਤੁਸੀਂ ਐਪਰੀਸ਼ੀਏਟ ਕਰੋ ਕਿ ਤੁਹਾਡੇ ਕੋਲ ਕਿ ਬਾਬਾ ਜੀ ਨੇ ਸਾਨੂੰ ਇੱਕ ਜ਼ਿੰਦਗੀ ਦਿੱਤੀ ਆ
ਜੀ,
ਕਿੰਨੀ ਲੰਘ ਗਈ ਆ ਔਰ ਕਿੰਨੀ ਬਚੀ ਆ
ਜੀ।
ਇਹ ਬਚੀ ਨੂੰ ਸਾਨੂੰ ਨਹੀਂ ਪਤਾ ਹਨਾ ਕੀ ਹੋਣਾ, ਕੀ ਡਿਜ਼ੀਜ਼ ਹੋ ਜਾਣਾ, ਕੀ ਨਹੀਂ ਹੋਣਾ, ਪਰ ਆਈ ਥਿੰਕ ਜਿੰਨੀ ਵੀ ਬਚੀ ਆ ਜ਼ਿੰਦਗੀ ਉਹਨੂੰ ਤੁਸੀਂ ਇਹ ਕਰੋ ਕਿ ਤੁਸੀਂ ਆਪਦੇ ਅੰਦਰ ਇੱਕ ਮੈਂਟਲ ਐਜੂਕੇਸ਼ਨ ਨੂੰ ਡਿਵੈਲਪ ਕਰੋ
ਜੀ।
ਔਰ ਮੈਂ ਬਹੁਤ ਹੀ ਸੋਰਸਿਸ ਦੇ ਸਕਦੀ ਹਾਂ, ਮੈਂ ਜ਼ਰੂਰ ਮੈਂਸ਼ਨ ਵੀ ਕਰਾਂਗੀ ਜਿਹੜੇ ਵੀ ਸਾਡੇ ਨਾਲ ਜੁੜੇ ਹੋਏ ਨੇ ਕਿ ਯੂਟਿਊਬ ਇਜ਼ ਦ ਬਿਗੇਸਟ ਪਲੇਟਫਾਰਮ ਆਫ ਐਜੂਕੇਸ਼ਨ
ਜੀ। ਬਿਲਕੁਲ।
ਗਾਣੇ ਬਹੁਤ ਸੋਹਣੇ ਆਉਂਦੇ ਆ, ਮੇਰੇ ਵੀ ਫੇਵਰੇਟ ਨੇ, ਮਨਕੀਰਤ ਔਲਖ ਮੇਰਾ ਫੇਵਰੇਟ ਨੇ, ਪਰ
ਜੀ ਜੀ
ਗੱਲ ਕਰੀਏ ਕਿ ਐਜੂਕੇਸ਼ਨ ਜਿਹੜੇ ਪਲੇਟਫਾਰਮਸ ਨੇ ਉਹ ਬਹੁਤ ਹੀ ਵਾਈਡ ਨੇ
ਜੀ।
ਸੋ ਅਗਰ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਸੀ ਫਾਈਨੈਂਸਿਸ, ਇਮੀਗ੍ਰੈਂਟ ਸਪੈਸ਼ਲੀ ਫੀਮੇਲਸ ਨੂੰ ਬਹੁਤ ਪ੍ਰੋਬਲਮ ਆਉਂਦੀ ਆ, ਸੋ ਇੱਕ ਦ ਬੈਸਟ ਬਾਈਬਲ ਆਫ ਫਾਈਨੈਂਸ ਮੈਨੇਜਮੈਂਟ ਜਿਹੜੀ ਆ ਰਿਚ ਡੈਡ ਪੂਅਰ ਡੈਡ ਬੁੱਕ ਆ, ਇਹ ਹਿੰਦੀ ਵਿੱਚ ਵੀ ਆਡੀਓ ਬੁੱਕ ਯੂਟਿਊਬ ਤੇ ਆ ਬਾਏ ਰੋਬਰਟ ਕਿਯੋਸਾਕੀ। ਇਹਦੇ ਵਿੱਚ ਉਹ ਦੱਸਦੇ ਨੇ ਕਿ ਅਗਰ ਤੁਸੀਂ ਮੰਨ ਲਓ $800 ਹੀ ਕਮਾ ਰਹੇ ਹੋ, ਸੋ $800 ਵਿੱਚ ਤੁਸੀਂ ਫੀਸ ਦੇਣੀ ਆ, ਤੁਸੀਂ ਸ਼ੋਪਿੰਗ ਕਰਨੀ ਆ, ਤੁਸੀਂ ਮਿਲਣਾ ਵਰਤਣਾ, ਤੁਸੀਂ ਆਪਦੀ ਹੋਰ ਖਾਣ ਪੀਣ ਦੇ ਤੁਹਾਡੇ ਗਰੋਸਰੀ ਦੇ ਖਰਚੇ ਨੇ
ਜੀ,
ਉਹ ਦੱਸਦੇ ਆ ਕਿ ਉਹਨੇ ਹੀ ਅਕਾਊਂਟ ਬਣਾਓ
ਜੀ
ਜਿਹਦੇ ਵਿੱਚ ਤੁਸੀਂ ਆਪਣੀ ਗਰੋਸਰੀ ਐਂਡ ਆਪਣੀ ਫੀਸ ਨੂੰ ਇੰਪੋਰਟੈਂਟ ਰੱਖਦੇ ਹੋ
ਜੀ,
ਮਿਲਣ ਵਰਤਣ ਤੇ ਪਰਸਨਲ ਸ਼ੋਪਿੰਗ ਨੂੰ ਸੈਕੰਡਰੀ ਰੱਖਦੇ ਹੋ
ਜੀ,
ਜਿਹਦੇ ਵਿੱਚ ਤੁਹਾਨੂੰ ਪਤਾ ਕਿ ਅਗਰ ਤੁਹਾਡੀ ਇਨਕਮ 800 ਦੀ ਬਜਾਏ ਐਤਕੀ 600 ਆਈ ਆ, ਸੋ ਤੁਸੀਂ ਆਪਦੀ ਫੀਸ ਤੇ ਗਰੋਸਰੀ ਵਿੱਚ ਕੰਮ ਕਰ ਰਹੇ ਹੋ
ਜੀ,
ਪਰ ਤੁਸੀਂ ਆਪਣੀ ਸ਼ੋਪਿੰਗ ਨੂੰ ਐਤਕੀ ਇਗਨੋਰ ਕਰ ਰਹੇ ਹੋ।
ਬਿਲਕੁਲ।
ਬਹੁਤ ਕੁੜੀਆਂ ਨਾਲ ਮੈਂ ਗੱਲ ਵੀ ਕਰਦੀ ਹਾਂ, ਸੋ ਮੈਨੂੰ ਦੱਸਦੇ ਆ ਕਿ ਅਗਰ ਉਹਨਾਂ ਕੋਲ $1000 ਫੋਰਟਨਾਈਟ ਦੀ ਸੈਲਰੀ ਆਈ ਹੈ, ਵੀਕਲੀ ਸੈਲਰੀ ਆਈ ਆ, ਉਹ ਉਹਦੇ ਵਿੱਚੋਂ ਹੀ ਸਾਰਾ ਖਰਚਾ ਕਰ ਲੈਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪੈਸੇ ਜਾ ਕਿੱਥੇ ਰਹੇ ਆ
ਜੀ। ਸੋ ਦਿਖਾਵਾ ਇੱਕ ਤਾਂ ਬਹੁਤ ਜ਼ਿਆਦਾ ਨਾ ਆਪਣੇ ਆਲੇ ਦੁਆਲੇ ਦੇ ਵਿੱਚ
ਜੀ
ਜੀ,
ਐਂਡ ਮੈਂ ਬਹੁਤ ਪ੍ਰਾਊਡ ਆ ਕਿ ਮੈਂ ਅਗਰ ਇੱਥੇ 2 ਸਾਲ RMIT ਵਿੱਚ ਮਾਸਟਰ ਕੀਤੀ ਆ, ਸੋ ਮੈਂ ਉਦੋਂ ਇਹ ਇੰਨੀ ਪ੍ਰਾਊਡਲੀ ਕਹਿ ਰਹੀ ਹਾਂ ਕਿ ਮੈਂ ਉਦੋਂ ਕੋਈ ਵੀ ਕੱਪੜਾ ਦਿਖਾਵੇ ਲਈ ਨਾ ਲਿਆ ਔਰ ਨਾ ਹੀ ਪਾਇਆ, ਔਰ ਮੈਂ ਬਹੁਤ ਹੀ ਤੁਸੀਂ ਕਹਿ ਲੋ ਕਿ ਆਪਣੇ ਤਾਂ ਆਸਟ੍ਰੇਲੀਆ ਵਿੱਚ ਇੰਨੇ ਚੀਪ ਸਟੋਰਸ ਨੇ ਕਿ ਅਸੀਂ ਕੁਛ ਵੀ ਇੱਥੋਂ ਲੈ ਸਕਦੇ ਹਾਂ। ਜਦੋਂ ਸਾਨੂੰ ਪਤਾ ਕਿ ਤੁਸੀਂ ਇੱਕ ਏਮ ਲੈ ਕੇ ਚੱਲੇ ਹੋ ਕਿ ਠੀਕ ਆ ਮੈਂ ਹਜੇ 2 ਸਾਲ ਅਫੋਰਡ ਨਹੀਂ ਕਰ ਸਕਦੀ ਸੋ ਮੈਂ ਨਹੀਂ ਕਰਨਾ, ਇਹਦੇ ਵਿੱਚ ਤੁਹਾਡਾ ਸਟੇਟਸ ਤੁਸੀਂ ਇਹ ਦਿਖਾਉਣ ਲਈ ਕਿ ਆਪਣੇ ਰਿਸ਼ਤੇਦਾਰਾਂ ਨੂੰ ਦੇਖਿਆ ਕਿ ਅਸੀਂ ਆ ਕੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ, ਅਸੀਂ ਕੇਮਾਰਟ ਤੋਂ ਨਹੀਂ ਬਲਕਿ ਨਾਇਕੀ ਦੇ ਸ਼ੂਜ਼ ਐਡੀਡਾਸ ਦੇ ਪਾ ਰਹੇ ਹਾਂ।
ਇਹ ਬਹੁਤ ਕਾਮਨ ਹੈ, ਬਹੁਤ ਕਾਮਨ ਹੈ ਜੀ ਜੀ,
ਹਾਂਜੀ ਬਹੁਤ ਪਰਿਵਾਰ ਹੀ ਲੱਗ ਜਾਂਦੇ ਆ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਲੇਡੀ ਹੀ ਇੱਕ ਦੂਜੇ ਨੂੰ ਟੌਂਟ ਮਾਰਨ ਲੱਗ ਗਈ, ਹਾਈ ਨੇ ਕਿੱਦਾਂ ਦਾ ਸੂਟ ਪਾ ਲਿਆ, ਬਟ ਜਿਹਨੇ ਪਾਇਆ ਸੂਟ ਉਹਨੇ ਅੱਜ ਸਟਰਗਲ ਤੋਂ ਕਿੱਦਾਂ ਦੀ ਕਮਾਈ, ਅਗਰ ਉਹ ਲੇਡੀ ਹੁਣ ਆਈ ਆ ਕੀ ਉਹਨਾਂ ਦੇ ਘਰ ਦਾ ਮਾਹੌਲ ਆ, ਕਿੱਦਾਂ ਬਣ ਰਹੇ ਆ, ਤੁਸੀਂ ਉਹਨੂੰ ਐਪਰੀਸੀਏਟ ਕਰੋ। ਆਪਣਾ ਹਿਊਮਨ ਨੇਚਰ ਅਮਰਦੀਪ ਜੀ ਇੱਦਾਂ ਦਾ ਕਿ ਮਾੜੀ ਜਿਹੀ ਐਪਰੀਸੀਏਸ਼ਨ ਤੁਹਾਨੂੰ ਸਮਾਈਲ ਕਰਾ ਦਿੰਦੀ ਆ
ਜੀ, ਬਿਲਕੁਲ।
ਅਗਰ ਤੁਸੀਂ ਐਪਰੀਸੀਏਸ਼ਨ ਆਪਦੇ ਅੰਦਰ ਇੱਦਾਂ ਦੀ ਵਸਾ ਲਓ, ਤੁਹਾਨੂੰ ਪਤਾ ਕਿ ਹੁਣ ਮਾਈਗ੍ਰੇਟ ਹੋਇਆ ਉਹ ਅਫੋਰਡ ਨਹੀਂ ਕਰ ਸਕਦਾ, ਬਟ ਤੁਸੀਂ ਉਹਨੂੰ ਕਹਿ ਰਹੇ ਹੋ ਕਿ ਬਹੁਤ ਵਧੀਆ ਲੱਗ ਰਿਹਾ ਅੱਜ ਕੀ ਆਪਾਂ ਖਾ ਕੇ ਚਲੋ ਮੈਂ ਖਵਾਉਣਾ, ਹਨਾ ਤੁਸੀਂ ਉਹ ਪਰਸਨ ਨੂੰ ਵੈਲਿਊ ਕਰਾ ਰਹੇ ਹੋ ਕਿ ਉਹਨੂੰ ਲੱਗੇ ਕਿ ਮੈਂ ਸਿਰਫ ਉਹਨੇ ਸਟੇਟ ਨਹੀਂ ਚੇਂਜ ਕੀਤੀ, ਉਹਨੇ ਕੰਟਰੀ ਚੇਂਜ ਕੀਤੀ ਆ, ਮਾਹੌਲ ਬਦਲਿਆ
ਜੀ,
ਸਭ ਕੁਛ ਬਦਲ ਗਿਆ ਹਨਾ। ਸੋ ਆਈ ਥਿੰਕ ਇਹ ਬਹੁਤ ਹੀ ਜ਼ਰੂਰੀ ਆ ਕਿ ਤੁਸੀਂ ਦੂਜੇ ਦੀ ਵੈਲਿਊ ਜਾਂ ਹੈਲਪ ਕਰੋ ਐਂਡ ਟਰਸਟ ਕਰੋ
ਜੀ,
ਕਿ ਇਹ ਬਿਲਕੁਲ ਹਾਂਜੀ ਇਹ ਟਰਸਟ ਕਰਨਾ ਵੀ ਬਹੁਤ ਜ਼ਰੂਰੀ ਆ ਕਿ ਹਾਂਜੀ ਸਾਹਮਣੇ ਵਾਲਾ ਪਰਸਨ ਤੁਹਾਨੂੰ ਟਰਸਟ ਕਾਬਿਲ ਸਮਝੇ ਐਂਡ ਤੁਸੀਂ ਹੈਲਪ ਕਰ ਸਕੋ
ਜੀ। ਨਿਕਿਤਾ ਵੂਮਨ ਐਮਪਾਵਰਮੈਂਟ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਵੀ ਇਹ ਗੱਲਾਂ ਬਹੁਤ ਛੋਟੀਆਂ ਛੋਟੀਆਂ ਪਰ ਜਿਹੜੀਆਂ ਧਾਰਨਾਵਾਂ ਇਹੀ ਵਾਲੀਆਂ ਟੁੱਟਣੀਆਂ ਜ਼ਰੂਰੀ ਹੈ। ਵੂਮਨ ਐਮਪਾਵਰਮੈਂਟ ਦਾ ਵੀ ਇਹੀ ਮਤਲਬ ਆ ਕਿ ਅਸੀਂ ਇੱਕ ਦੂਜੇ ਨੂੰ ਸਰਾਉਣਾ ਸਿੱਖੀਏ, ਸਲਾਉਣਾ ਸਿੱਖੀਏ, ਹਨਾ। ਔਰ ਜਦੋਂ ਆਪਾਂ ਕਿਤੇ ਬਾਹਰ ਫੰਕਸ਼ਨਸ ਤੇ ਬੈਠਦੇ ਹਾਂ ਤਾਂ ਬਹੁਤੀਆਂ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਯਾਰ ਗੱਲ ਕਰਨ ਦਾ ਟੌਪਿਕ ਹੀ ਇਹੀ ਹੁੰਦਾ, ਉਹਨਾਂ ਦਾ ਟੌਪਿਕ ਇਹ ਹੁੰਦਾ ਅਸੀਂ ਤਾਂ ਕਦੇ ਵੀ ਨੀ, ਅਸੀਂ ਤਾਂ ਫੇਸ ਆਪਣਾ ਕੇਮਟ ਵੜ ਕੇ ਨੀ ਦੇਖਿਆ, ਅਸੀਂ ਤਾਂ ਨੀ ਐਲਡੀ ਤੋਂ ਸਮਾਨ ਚੱਕੀ ਦਾ, ਉੱਥੇ ਤਾਂ ਲੋਕ ਉਹੀ ਜਾਂਦੇ ਜਿਹੜੇ ਮਾੜਾ ਮੋਟਾ ਸਸਤਾ ਲੈਂਦੇ ਆ, ਹਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਬਹੁਤ ਹੀ ਮਤਲਬ ਜਿਹੜੀਆਂ ਬੇਮਾਇਨੇ ਗੱਲਾਂ ਨੇ, ਕਿਉਂਕਿ ਜਦੋਂ ਤੁਹਾਡੀ ਲੋੜ ਜਿਹੜੀ ਹੈ ਉਹ ਪੂਰੀ ਹੋ ਰਹੀ ਹੈ, ਹਨਾ, ਕਿਸੇ ਵੀ ਸਟੋਰ ਦੇ ਨਾਲ, ਤਾਂ ਉਹਦੇ ਲਈ ਤੁਸੀਂ ਬ੍ਰੈਂਡਾਂ ਵੱਲ ਭੱਜੋ ਔਰ ਆਪਣਾ ਤੁਸੀਂ ਝੱਗਾ ਚੌੜ ਕਰਵਾ ਲਓ, ਯਾਨੀ ਕਿ ਆਪਣਾ ਤੁਸੀਂ ਨੁਕਸਾਨ ਹੀ ਕਰ ਰਹੇ ਹੋ ਇੱਕ ਤਰ੍ਹਾਂ ਦਾ। ਜੇਕਰ ਤੁਹਾਡੇ ਕਹਿੰਦੇ ਹੁੰਦੇ ਨਾ ਚਾਦਰ ਜਿੰਨੀ ਹੈ ਤੁਹਾਡੇ ਕੋਲ, ਚਾਦਰ ਦੇਖ ਕੇ ਹੀ ਪੈਰ ਪਸਾਰਨੇ ਬਣਦੇ ਹੁੰਦੇ ਆ, ਪਰ ਜੇ ਸਿਰਫ ਇਹੋ ਜਿਹੀਆਂ ਟਿੱਪਣੀਆਂ ਦੇ ਸ਼ਿਕਾਰ ਹੋ ਕੇ, ਹਨਾ, ਅਸੀਂ ਵੱਡੇ ਵੱਡੇ ਜਿਹੜੇ ਬ੍ਰਾਂਡ ਨੇ ਉਹਨਾਂ ਵੱਲ ਦੌੜਨ ਲੱਗ ਜਾਈਏ ਤਾਂ ਉਹਦੇ ਨਾਲ ਦੇਖੋ ਨੁਕਸਾਨ ਤਾਂ ਸਿਰਫ ਤੇ ਸਿਰਫ ਸਾਡਾ ਹੀ ਹੋਣਾ, ਹਨਾ। ਜਿਹੜੇ ਬੋਲ ਕੇ ਚਲੇ ਗਏ ਉਹਨਾਂ ਦਾ ਤਾਂ ਕੁਛ ਨੀ ਜਾਣਾ, ਉਹ ਭਾਵੇਂ ਆਪ ਸਾਰਾ ਕੁਛ ਕੇਮਾਰਟ ਤੋਂ ਲੈ ਕੇ ਪਾਉਂਦੇ ਹੋਣ, ਹਨਾ, ਪਰ ਕਈ ਵਾਰ ਦਿਖਾਵਾ ਹੀ ਇਸ ਤਰ੍ਹਾਂ ਬਣਦਾ ਹੈ ਜੀ ਜੀ।
ਮੈਂ ਸੋਰੀ ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਦੀ ਹਾਂ, ਇਕੱਲੇ ਇਹ ਹਨਾ ਬ੍ਰਾਂਡ ਦੀ ਆਪਾਂ ਨਾ ਗੱਲ ਕਰੀ ਅਗਰ, ਸੋ ਮੈਂ ਇਹ ਫੋਕਸ ਲੈ ਕੇ ਆਉਣਾ ਚਾਹੁੰਦੀ ਸੀ ਔਰ ਇਹ ਬਹੁਤ ਹੀ ਜ਼ਰੂਰੀ ਆ, ਅੱਜ ਸਾਨੂੰ ਸਮਾਂ ਵੀ ਮਿਲਿਆ, ਹਨਾ, ਮੌਕਾ ਵੀ ਆ
ਜੀ,
ਕਿ ਆਈ ਡੋਂਟ ਵਾਂਟ, ਇਹ ਬਹੁਤ ਹੀ ਵਧੀਆ ਲਾਈਨ ਮੈਂ ਪੜ੍ਹੀਆਂ ਸੀਗੀ ਕਿ ਆਈ ਡੋਂਟ ਵਾਂਟ ਅ ਬੈਗ ਵਿਦ ਵਰਥ ਆਫ $500 ਜ਼ੀਰੋ ਕੈਸ਼, ਬਟ ਆਈ ਵਾਂਟ ਅ ਬੈਗ ਆਫ $50 ਵਿਦ 500 ਕੈਸ਼ ਇਨ ਇਟ। ਸੋ ਇਹਦੇ ਵਿੱਚ ਇਹਦਾ ਮਤਲਬ ਇਹ ਆ ਕਿ ਅਸੀਂ ਫੋਕਸ ਕਰ ਲੈਂਦੇ ਹਾਂ ਦਿਖਾਵੇ ਵੱਲ ਕਿ ਮੈਂ 200 ਦਾ, 300 ਦਾ, 500 ਦਾ, ਜਿੰਨਾ ਵੀ ਤੁਸੀਂ ਵੈਲਿਊ ਘੱਟ ਨਹੀਂ ਮਿਲਿਆ, ਜਿੰਨੇ ਵੀ ਤੁਸੀਂ ਬੈਗ ਜਾਂ ਇੱਦਾਂ ਹਨਾ ਤੁਸੀਂ ਇਕੱਠੇ ਕਰਨਾ ਚਾਹੁੰਦੇ ਹੋ ਇਨੀਸ਼ੀਅਲ ਫੇਜ਼ ਵਿੱਚ। ਸੋ ਬਾਅਦ ਚ ਜਦੋਂ ਤੁਸੀਂ ਸਕਸੈਸਫੁਲ ਹੋ ਗਏ, ਯੂਅਰ ਸਪੈਂਡਿੰਗ ਕਿ ਤੁਹਾਨੂੰ ਤਾਂ ਇੱਕ ਪ੍ਰਾਊਡਲੀ ਤੁਸੀਂ ਆਪਦੇ ਸਟਰਗਲ ਨੂੰ ਐਪਰੀਸ਼ੀਏਟ ਕਰਨ ਲਈ ਕਰ ਰਹੇ ਹੋ, ਹਨਾ, ਇਨੀਸ਼ੀਅਲ ਫੇਜ਼ ਨੂੰ ਮੈਂ ਗੱਲ ਕਰ ਰਹੀ ਹਾਂ ਕਿ ਅਗਰ ਤੁਸੀਂ ਉਦੋਂ ਇਹ ਚੀਜ਼ਾਂ ਕਰਨਾ ਚਾਹ ਰਹੇ ਹੋ ਤਾਂ ਤੁਹਾਡਾ ਕੀ ਨੁਕਸਾਨ ਆ।
ਬਿਲਕੁਲ,
ਕੁਛ ਲੋਕ ਜਿਨ੍ਹਾਂ ਨੇ ਅਮਰਜੀਤ ਜੀ ਜਿਹੜੀ ਮੈਂ ਇਨੀਸ਼ੀਅਲ ਫੇਜ਼ ਵਰਡ ਯੂਜ਼ ਕੀਤਾ ਕਿ ਜਦੋਂ ਵੀ ਹਸਬੈਂਡ ਐਂਡ ਵਾਈਫ ਜਾਂ ਇਕੱਲੀ ਕੁੜੀ ਜਾਂ ਇਕੱਲਾ ਮੁੰਡਾ ਆ ਰਿਹਾ ਇੱਥੇ, ਉਹ ਇਹ ਜ਼ਰੂਰ ਸਮਝਣ ਕਿ ਅਗਰ ਤੁਸੀਂ ਉੱਥੋਂ $2000 ਲੈ ਕੇ ਆ ਰਹੇ ਹੋ ਇੰਡੀਆ ਤੋਂ, $1000 ਕੁਛ ਲੋਕੀ ਨਹੀਂ ਅਫੋਰਡ ਕਰ ਸਕਦੇ, ਘੱਟ ਲੈ ਕੇ ਆ ਰਹੇ, ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ, ਪਰ ਤੁਸੀਂ ਇਨੀਸ਼ੀਅਲ ਫੇਜ਼ ਨੂੰ ਆਪਣੇ ਸਾਲ ਨੂੰ ਇੱਥੇ ਮਾਈਗ੍ਰੇਟ ਹੋਣ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਸ਼ੇਅਰ ਲਾਉਣ ਨੂੰ ਕਹਿੰਦੇ ਆ, ਹਨਾ, ਉਹ ਫੇਜ਼ ਤੁਹਾਡੀ ਲਾਈਫ ਚ ਸਭ ਤੋਂ ਇੰਪੋਰਟੈਂਟ ਆ, ਬਿਕੋਜ਼ ਤੁਸੀਂ ਉੱਥੋਂ ਹੀ ਜਾਂ ਪਲੱਸ ਚ ਜਾਓਗੇ ਜਾਂ ਮਾਈਨਸ ਚ ਜਾਓਗੇ। ਕੁਝ ਲੋਕ ਇੱਥੇ ਆ ਕੇ ਸਾਰਾ ਆਸਟ੍ਰੇਲੀਆ ਘੁੰਮ ਲੈਂਦੇ ਆ ਐਂਡ ਯੂ ਹੈਵ ਨਥਿੰਗ ਲੈਫਟ ਐਂਡ ਤੁਹਾਨੂੰ ਫਿਰ ਟੈਂਸ਼ਨ ਹੁੰਦੀ ਹੈ ਕਿ ਹੁਣ 2 ਮਹੀਨੇ ਚ ਫੀਸ ਦੇਣੀ ਆ।
ਬਿਲਕੁਲ,
ਕੁਛ ਲੋਕੀ ਨੇ ਫੋਰ ਐਗਜ਼ਾਮਪਲ ਮੀ ਮਾਈਸੈਲਫ ਜਿਹਨੇ ਇੱਦਾਂ ਕੀਤਾ ਮੈਂ ਇਨਫੈਕਟ 2 ਸਾਲ ਤੱਕ ਪੜ੍ਹਾਈ ਪੱਲੇ ਕਿਉਂਕਿ ਬਹੁਤ ਮਹਿੰਗੀ ਪੜ੍ਹਾਈ ਸੀ ਮੇਰੀ ਸੋ ਉਦੋਂ ਮੈਂ ਤੇ ਮੇਰੇ ਹਸਬੈਂਡ ਨੇ ਡਿਸਾਈਡ ਕੀਤਾ ਕਿ ਸਾਨੂੰ ਫਰਕ ਹੀ ਨੀ ਪੈਣਾ ਚਾਹੀਦਾ ਸਾਡੇ ਕੋਲ ਗੱਡੀ ਜਿਹੜੀ ਸੀਗੀ ਉਹ ਬਹੁਤ ਸੀ ਅਸੀਂ ਹਜੇ ਵੀ ਬਹੁਤ ਹੱਸਦੇ ਹਾਂ ਉਹ ਗੱਡੀ ਨੂੰ ਦੇਖ ਕੇ ਹਜੇ ਵੀ ਅਸੀਂ ਰੱਖੀ ਆ ਕਿਉਂਕਿ ਉਹ ਗੱਡੀ ਸੀਗੀ ਅਗਰ ਤੁਸੀਂ ਕਹਿ ਲੋ ਕਿ $500-$600 ਵਾਲੀ
ਜੀ ਉਹ ਬੜੀ ਲਾਡਲੀ ਹੁੰਦੀ ਹੈ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਹਨਾ ਜਿਹੜੀਆਂ ਚੀਜ਼ਾਂ ਹੁੰਦੀਆਂ ਬਹੁਤ ਪਿਆਰੀਆਂ ਹੁੰਦੀਆਂ ਸਾਡੇ ਲਈ ਜੀ
ਹਾਂਜੀ ਐਂਡ ਤੁਸੀਂ ਛੋਟੀ ਛੋਟੀ ਚੀਜ਼ਾਂ ਕਰਕੇ ਹਨਾ
ਜੀ
ਔਰ ਪਰ ਮੈਂ ਤੁਹਾਨੂੰ ਆਪਦੀ ਸਟੋਰੀ ਅਗਰ ਦੱਸਾਂ ਸੋ ਮੈਂ 2 ਸਾਲ ਬਿਲਕੁਲ ਇੱਦਾਂ ਸਪੈਂਡ ਨਹੀਂ ਕੀਤਾ ਅਤੇ ਖਾਣ ਤੇ ਜ਼ਰੂਰ ਸਪੈਂਡ ਕਰ ਦਿੱਤੀ ਕਿਉਂਕਿ ਸਾਰਿਆਂ ਨੂੰ ਹੈਲਦੀ ਡਾਇਟ ਬਹੁਤ ਜ਼ਰੂਰੀ ਆ ਐਂਡ ਇੱਥੇ ਆਸਟ੍ਰੇਲੀਆ ਵਿੱਚ ਅਗਰ ਤੁਸੀਂ ਹੈਲਦੀ ਖਾਣਾ ਖਾਂਦੇ ਹੋ ਰੋਜ਼ ਘਰ ਖਾਣਾ ਬਣਾ ਰਹੇ ਹੋ ਤਾਂ ਤੁਹਾਡੇ ਐਕਸਪੈਂਸਿਸ ਜ਼ਰੂਰ ਲੱਗਦੇ ਆ
ਬਿਲਕੁਲ
ਤੁਹਾਡੇ 2 ਫੋਕਸ ਇਨੀਸ਼ੀਅਲ ਫੇਸ ਚ ਹੋਣੇ ਚਾਹੀਦੇ ਇੱਕ ਜਿਹੜੇ ਕੰਮ ਲਈ ਤੁਸੀਂ ਇੱਥੇ ਆਏ ਹੋ ਪੜ੍ਹਾਈ ਦੂਜਾ ਇਹ ਕਿ ਤੁਸੀਂ ਜੋਬ ਸਰਚ ਕਰ ਰਹੇ ਹੋ ਔਰ ਲੋਕੀ ਆਮ ਕੀ ਕਰਦੇ ਆ ਉਹ ਜੋਬ ਨੂੰ ਇੰਨਾ ਹੀ ਜ਼ਿਆਦਾ ਸੀਰੀਅਸਲੀ ਲੈ ਲੈਂਦੇ ਆ ਕਿ ਮੇਰੀ ਜ਼ਿੰਦਗੀ ਜਿਹੜੀ ਹੈ ਜੋਬ ਤੇ ਡਿਪੈਂਡ ਨੇ ਬਟ ਆਈ ਵੁੱਡ ਸੁਜੈਸਟ ਕਿ ਉਹ ਜੋਬ ਨੂੰ ਤੁਸੀਂ ਇਹ ਸੋਚੋ ਕਿ ਮੈਂ ਜਦੋਂ ਤੱਕ ਪੜ੍ਹਾਈ ਕਰ ਰਿਹਾ ਮੇਰੇ ਲਈ ਇਹ ਜੋਬ ਇੰਪੋਰਟੈਂਟ ਆ ਉਹਦੇ ਬਾਅਦ ਚੋਂ ਮੈਂ ਆਪਦੀ ਪੜ੍ਹਾਈ ਦੇ ਬੇਸਿਸ ਤੇ ਜੋਬ ਟਰਾਈ ਕਰਦਾ
ਬਿਲਕੁਲ
ਦਿਮਾਗ ਚ ਲੈ ਕੇ ਚੱਲ ਰਹੇ ਹਰਾਸਮੈਂਟ ਵੀ ਹੋ ਰਹੀ ਹੈ ਸੱਚ ਹੈ ਕਿ ਤੁਹਾਨੂੰ ਮਤਲਬ ਕਿਸੇ ਦੇ ਰੈਸਟੋਰੈਂਟ ਵਿੱਚ ਭਾਂਡੇ ਧੋਣੇ ਪੈ ਰਹੇ ਆ ਬਟ ਐਂਡ ਯੂਅਰ ਫੀਲਿੰਗ ਕਿ ਆਹ ਕੀ ਹੋ ਰਿਹਾ ਮੇਰੇ ਨਾਲ ਸੋ ਤੁਸੀਂ ਆਪਦੇ ਮਨ ਚ ਬਿਠਾਓ ਕਿ ਹਜੇ ਮੇਰੀ ਮਜਬੂਰੀ ਆ ਮੈਨੂੰ ਫੀਸ ਦੇਣੀ ਪੈ ਰਹੀ ਆ ਐਂਡ ਤੁਸੀਂ ਆਪਦੇ ਆਪ ਨੂੰ ਮੋਟੀਵੇਟ ਕਰੋ ਕਿ ਕੋਈ ਵੀ ਗੱਲ ਨੀ ਕੁਛ ਟਾਈਮ ਮੇਰੇ ਲਈ ਇਹ ਐਟਲੀਸਟ ਮੇਰੇ ਕੋਲ ਜੋਬ ਆ ਮੇਰਾ ਘਰ ਚੱਲ ਰਿਹਾ ਮੈਂ ਰੈਂਟ ਦੇ ਪਾ ਰਿਹਾ ਸੋ ਉਹਦੇ ਬਾਅਦ ਵੈਨ ਆਈ ਵਿਲ ਬੀ ਸਟੇਬਲ ਇਨਫ ਮੇਰੇ ਕੋਲ ਡਿਗਰੀ ਆ ਗਈ ਸੋ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਜਾਂ ਕਰੂੰਗਾ ਕਿ ਮੈਂ ਹੋਰ ਜੋਬ ਤੇ ਫੋਕਸ ਕਰਾਂ ਇਹਦੇ ਵਿੱਚ ਆਈ ਥਿੰਕ ਇੱਥੇ ਜੈਂਡਰ ਦਾ ਰੋਲ ਆਉਂਦਾ ਕਿ ਹਸਬੈਂਡ ਐਂਡ ਵਾਈਫ ਲਈ ਅਗਰ ਵਾਈਫ ਇਜ਼ ਗੁੱਡ ਇਨਫ ਕਿ ਉਹ ਪਾਰਟ ਟਾਈਮ ਕਰਕੇ
ਜੀ
ਘਰ ਸਾਫ ਰਹੀ ਆ ਜਾਂ ਯੂ ਨੋ ਸ਼ੀ ਕੈਨ ਕੁੱਕ ਫੂਡ ਸੋ ਇਹ ਬਹੁਤ ਬੈਨੀਫਿਟ ਗੱਲ ਆ ਜਾਂ ਵਾਈਸ ਵਰਸਾ ਅਗਰ ਹਸਬੈਂਡ ਇੱਦਾਂ ਕਰ ਪਾ ਰਹੇ ਨੇ ਕਿ ਉਹਨਾਂ ਨੂੰ ਮੰਨ ਲਓ ਜੋਬ ਓਪਰਚੁਨਿਟੀ ਘੱਟ ਆ ਜਾਂ ਵਾਈਫ ਨੂੰ ਕੋਈ ਵਧੀਆ ਜੋਬ ਮਿਲ ਗਈ ਆ ਸੋ ਇਹਦੇ ਵਿੱਚ ਮੇਲ ਅਗਰ ਘਰ ਸਾਂਭ ਰਿਹਾ ਤਾਂ ਉਹਦੇ ਵਿੱਚ ਸਾਨੂੰ ਐਬਨੋਰਮਲੀ ਬਿਹੇਵ ਕਰਨ ਦੀ ਲੋੜ ਨਹੀਂ ਆ
ਬਿਲਕੁਲ
ਅਗਰ ਜਿੱਦਾਂ ਮੈਂ ਐਗਜ਼ਾਮਪਲ ਦੇਣੀ ਆ ਕਿ ਮੇਰੇ ਹਸਬੈਂਡ ਨੂੰ ਕੁਕਿੰਗ ਨਹੀਂ ਆਉਂਦੀ ਸੀ ਬਟ ਇੱਥੇ ਸਾਰਿਆਂ ਨੇ ਕਿਹਾ ਗਿਆ ਕਿ ਇੱਥੇ ਤਾਂ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਤੁਸੀਂ ਬੰਦੇ ਨੂੰ ਇੰਨਾ ਡਰਾ ਦਿੰਦੇ ਹੋ ਕਿ ਉਹਨੂੰ ਲੱਗਦਾ ਕਿ ਹਾਏ ਹੁਣ ਯੂ ਨੋ ਸਟ੍ਰੈਸਫੁਲ ਹੋ ਜਾਂਦਾ ਕਿ ਹੁਣ ਮੈਂ ਇੱਦਾਂ ਕਰਨਾ ਪੈਣਾ ਤਾਂ ਇਵੈਂਚੁਅਲੀ ਦੋਨੋਂ ਹੀ ਜੈਂਡਰ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਹੀ ਚਾਹੁੰਦੀ ਆ ਤੇ ਆਈ ਥਿੰਕ ਚੋਇਸ ਵੀ ਨਹੀਂ ਆ ਕਿਉਂਕਿ ਤੁਹਾਨੂੰ ਇਹ ਜਿਹੜਾ ਇੱਕ ਇੱਥੇ ਜਿਹੜਾ ਨੈਚੁਰਲੀ ਇੱਥੇ ਕੈਪੀਟਲਿਜ਼ਮ ਹੈ ਕਿ ਜਿਹਦੇ ਵਿੱਚ ਤੁਹਾਨੂੰ ਪੈਸੇ ਆਉਣਗੇ ਤੁਸੀਂ ਖਰਚੋਗੇ ਤਾਂ ਇਹ ਸਾਈਕਲ ਚੱਲ ਰਿਹਾ ਇਹਦੇ ਵਿੱਚ ਦੋਨੋਂ ਹੀ ਜੈਂਡਰ ਬਹੁਤ ਇੰਪੋਰਟੈਂਟ ਨੇ
ਬਿਲਕੁਲ
ਇਹੀ ਹਾਂਜੀ
ਜੀ ਸੋ ਨਿਕਿਤਾ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਲਗਭਗ ਸਮਾਪਤ ਹੋ ਚੁੱਕਿਆ ਤੇ ਗੱਲਬਾਤ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਇਸ ਸਿਰੇ ਤੇ ਪਹੁੰਚੀ ਹੈ ਕਿ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਤਾਂ ਔਰਤਾਂ ਦੇ ਲਈ ਹੁਣ ਤੱਕ ਜਾਂ ਫਿਰ ਮਰਦਾਂ ਦੇ ਜੈਂਡਰ ਇਕੁਐਲਿਟੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਮਰਦਾਂ ਦੇ ਲਈ ਜੋ ਧਾਰਨਾਵਾਂ ਬਣੀਆਂ ਹੋਈਆਂ ਉਹਨਾਂ ਧਾਰਨਾਵਾਂ ਦਾ ਟੁੱਟਣਾ ਬਹੁਤ ਜ਼ਰੂਰੀ ਹੈ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੇ ਬੜਾ ਸਟਰਗਲ ਕੀਤਾ ਆ ਪਾਰਟ ਟਾਈਮ ਜੋਬਸ ਕੀਤੀਆਂ ਨਾਲ ਨਾਲ ਆਪਣੀ ਪੜ੍ਹਾਈ ਵੀ ਜਿਹੜੀ ਜਾਰੀ ਰੱਖੀ ਹੈ ਔਰ ਸਿਰਫ ਛੋਟੀਆਂ ਛੋਟੀਆਂ ਜਿਹੜੀਆਂ ਮੈਨੇਜਮੈਂਟਸ ਕਰਕੇ ਹਨਾ ਵੀ ਕਿਸ ਤਰ੍ਹਾਂ ਅਸੀਂ ਖਰਚਾ ਆਪਣਾ ਜਿਹੜਾ ਬਚਾਉਣਾ ਆ ਕਿਸ ਤਰ੍ਹਾਂ ਦੂਸਰੀਆਂ ਚੀਜ਼ਾਂ ਨੂੰ ਅਸੀਂ ਮੈਨੇਜ ਕਰਨਾ ਸੋ ਉਹ ਸਿਆਣਪ ਦੇ ਨਾਲ ਕਰਕੇ ਉਹਨਾਂ ਨੇ ਆਪਣਾ ਜਿਹੜਾ ਕਰੀਅਰ ਉਹਨੂੰ ਵੀ ਸਥਾਪਿਤ ਕੀਤਾ ਮੈਂ ਬਹੁਤ ਸਾਰੀ ਇਹੋ ਜਿਹੀਆਂ ਲੜਕੀਆਂ ਨੂੰ ਜਾਣਦੀ ਹਾਂ ਜਿਹੜੀਆਂ ਸ਼ੁਰੂਆਤ ਦੇ ਵਿੱਚ ਜਦੋਂ ਸਟੂਡੈਂਟ ਸੀਗੀਆਂ ਬੜੇ ਸਟਰਗਲਿੰਗ ਪੀਰੀਅਡ ਦੇ ਵਿੱਚੋਂ ਨਿਕਲੀਆਂ ਸਟਰਗਲਿੰਗ ਫੇਜ਼ ਦੇ ਵਿੱਚੋਂ ਨਿਕਲੀਆਂ ਇਸ ਵੇਲੇ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਤਾਂ ਉਹ ਬਹੁਤ ਹੀ ਮੈਂ ਕਹਿੰਦੀ ਸਕਸੈਸਫੁਲ ਬਿਜ਼ਨਸ ਲੇਡੀਜ਼ ਵੱਲੋਂ ਇਸ ਵੇਲੇ ਵਿਚਰ ਰਹੀਆਂ ਮੈਨੂੰ ਹੁਣ ਪਿਛਲੇ ਦਿਨੀ ਮੇਰਾ ਖਿਆਲ ਪਰਸੋਂ ਹੀ ਜਦੋਂ ਅਸੀਂ ਵੁਮੈਨਸ ਡੇ ਸੈਲੀਬ੍ਰੇਸ਼ਨ ਤੇ ਗਏ ਹਾਂ ਤੇ ਉੱਥੇ ਗਿੰਨੀ ਕੋਚਰ ਕੁੜੀ ਉਹ ਜਿਹੜੀ ਕਿ ਸਟੂਡੈਂਟ ਸੀ ਕਿਸੇ ਵੇਲੇ ਔਰਤੀਆਂ ਦੇ ਵਿੱਚ ਗਿੱਧੇ ਦੀ ਟੀਮ ਦੇ ਵਿੱਚ ਆਉਂਦੀ ਹੁੰਦੀ ਸੀ ਸੋ ਮੈਨੂੰ ਬੜਾ ਹੀ ਮਾਣ ਹੋਇਆ ਕਿ ਇਹਨਾਂ ਕੁੜੀਆਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਹਨਾ ਔਰ ਕਿਵੇਂ ਸਥਾਪਿਤ ਕੀਤਾ ਇੱਕ ਸਿਆਣਪ ਦੇ ਨਾਲ ਔਰ ਆਪਣੀ ਮਿਹਨਤ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਦੂਜੇ ਪਾਸੇ ਇਹੀ ਹੈ ਕਿ ਸਾਨੂੰ ਇਹ ਜਿਹੜੇ ਬਾਇਸ ਆ ਤੋੜਨੇ ਹੀ ਪੈਣੇ ਆ ਕਿ ਜੇਕਰ ਆਦਮੀ ਨੂੰ ਘਰ ਬਹਿਣਾ ਪੈ ਰਿਹਾ ਪਰਿਵਾਰ ਪਿੱਛੇ ਬੱਚੇ ਨੂੰ ਸਾਂਭਣਾ ਪੈ ਰਿਹਾ ਹਨਾ ਤਾਂ ਉਹਦੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ। ਸਾਡੇ ਨਾਲ ਲਿਸਨਰ ਜੁੜਦੇ ਆ ਨਰਿੰਦਰ ਰਠੌਰ ਹੁਰੀ। ਸੋ ਨਰਿੰਦਰ ਰਠੌਰ ਹੁਰਾਂ ਦੀ ਮੈਂ ਗੱਲ ਇਸ ਕਰਕੇ ਕੀਤੀ ਆ ਕਿਉਂਕਿ ਉਹ ਵੀ ਇਸੇ ਤਰ੍ਹਾਂ ਆਪਣੀ ਵਾਈਫ ਨੂੰ ਸਪੋਰਟ ਕਰਦੇ ਆ ਕਿਉਂਕਿ ਉਹਨਾਂ ਦੀ ਵਾਈਫ ਦੇ ਜਿਹੜੇ ਆ ਉਹ ਸੈਲੂਨ ਦਾ ਬਿਜ਼ਨਸ ਹੈ ਉਹਨਾਂ ਦਾ, ਹਨਾ। ਸੋ ਉਹ ਪਿੱਛੇ ਬੱਚਿਆਂ ਨੂੰ ਸੰਭਾਲਦੇ ਆ ਔਰ ਜਿਹੜੇ ਉਹਨਾਂ ਦੇ ਵਾਈਫ ਹੈ ਉਹ ਸਾਰੇ ਸੈਲੂਨ ਜਿਹੜੇ ਉਹ ਹੈਂਡਲ ਕਰਦੇ ਆ। ਸੋ ਇਹੋ ਹੀ ਇੱਕ ਜੈਂਡਰ ਇਕੁਐਲਿਟੀ ਦੀ ਵਧੀਆ ਉਦਾਹਰਣ ਹੁੰਦੀ ਹੈ। ਸੋ ਜਦੋਂ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਬ੍ਰੇਕ ਦਾ ਬਾਇਸ ਦੀ ਗੱਲ ਕਰਦੇ ਹਾਂ, ਤਾਂ ਇਹੋ ਜਿਹੀਆਂ ਗਲਤ ਧਾਰਨਾਵਾਂ ਜਿਹੜੀਆਂ ਕਿ ਸਾਡੇ ਵਿਕਾਸ ਦੇ ਵਿੱਚ ਰੁਕਾਵਟ ਬਣਦੀਆਂ, ਉਹਨਾਂ ਦਾ ਟੁੱਟਣਾ ਬਹੁਤ ਜ਼ਰੂਰੀ ਹੈ। ਇਹੀ ਸਿੱਟਾ ਜਿਹੜਾ ਆ ਅੱਜ ਦੀ ਗੱਲਬਾਤ ਤੋਂ ਮੈਨੂੰ ਲੱਗਦਾ ਨਿਕਲਦਾ। ਜੀ
ਬਿਲਕੁਲ। ਸੋ ਮੈਂ ਲਾਸਟ ਮੈਸੇਜ ਇਹੀ ਹਨਾ ਦੇਣਾ ਚਾਹਾਂਗੀ ਕਿ ਅੱਜ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਨੇ ਜਾਂ ਅੱਗੇ ਦੇਖਣਗੇ ਇਹ ਵੀਡੀਓ ਖਤਮ ਹੋਣ ਤੋਂ ਬਾਅਦ ਵੀ, ਸੋ ਪਲੀਜ਼ ਹੈਸ਼ਟੈਗ ਬ੍ਰੇਕ ਦਾ ਬਾਇਸ ਜ਼ਰੂਰ ਸ਼ੇਅਰ ਕਰਨ, ਲਿਖਣ। ਐਂਡ ਇਹ ਇਸ ਕਰਕੇ ਇੰਪੋਰਟੈਂਟ ਆ ਬਿਕੋਜ਼ ਮੈਂ ਇਹ ਨਹੀਂ ਚਾਹੁੰਦੀ ਕਿ ਸਿਰਫ ਵਿਮੈਨ ਹੈਲਪਸ ਵਿਮੈਨ ਦਾ ਇੱਕ ਲੋਗੋ ਜਾਂ ਮੈਸੇਜ ਇਹ ਵੀਡੀਓ ਤੋਂ ਜਾਵੇ, ਨਹੀਂ। ਬਟ ਐਕਚੁਅਲੀ ਮੈਨ ਸਪੋਰਟਿੰਗ ਵਿਮੈਨ ਦਾ ਮੈਸੇਜ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਆ
ਜੀ।
ਇਹ ਮੈਂ ਆਪਦੇ ਲਈ ਇੱਕ ਪਰਸਨਲੀ ਰਿਕੁਐਸਟ ਕਰਾਂਗੀ ਕਿ ਬ੍ਰੇਕ ਦਾ ਬਾਇਸ ਜਿਹੜੀ ਆ ਇਹ ਇੱਦਾਂ ਦਾ ਸਰਕਲ ਸਾਡੇ ਮੈਲਬਰਨ ਸਪੈਸ਼ਲੀ ਜਿੰਨਾ ਅਸੀਂ ਅਪਰੋਚ ਕਰ ਸਕਦੇ ਹਾਂ ਜਾਂ ਜਿੰਨੇ ਵੀ ਅੱਗੇ ਤੋਂ ਅੱਗੇ ਸ਼ੇਅਰ ਕਰ ਸਕਦੇ ਨੇ, ਉਹਦੇ ਨਾਲ ਇਹ ਜ਼ਰੂਰ ਬੈਨੀਫਿਟ ਹੋਊਗਾ ਕਿ ਸ਼ਾਇਦ ਕੋਈ ਇੱਕ ਮੇਲ ਜਿਹਨੇ ਇਹ ਸੋਚਿਆ ਹੋਵੇ ਕਿ ਮੈਂ ਆਪਣੀ ਵਾਈਫ ਨੂੰ ਜੋਬ ਨਹੀਂ ਕਰਨ ਦੇਣੀ, ਸ਼ਾਇਦ ਉਹਦੀ ਮੈਂਟੈਲਿਟੀ ਚ ਇਹ ਫਰਕ ਆਏ ਕਿ ਨਹੀਂ ਮੈਂ ਹੈਲਪ ਕਰ ਸਕਦਾ ਤੇ ਉਹ ਜੋਬ ਕਰ ਸਕਦੇ ਆ। ਸੋ ਇਹ ਤੁਹਾਨੂੰ ਨਹੀਂ ਪਤਾ ਕਿ ਕਿੱਦਾਂ ਇਹ ਸਰਕਲ ਯੂ ਨੋ ਇਨਡੈਫੀਨੇਟਲੀ ਸ਼ੁਰੂ ਹੋ ਜਾਵੇ ਕਿ ਮੈਨ ਵਿਮੈਨ ਇੱਕ ਦੂਜੇ ਨੂੰ ਸਪੋਰਟ ਕਰਕੇ ਇਹ ਜ਼ਰੂਰ ਪਰਿਵਾਰ ਨੂੰ ਚਲਾਉਣ, ਬਿਕੋਜ਼ ਇਹਦੇ ਬਿਨਾਂ ਆਈ ਥਿੰਕ ਕਿ ਤੁਹਾਡਾ ਵਾਇਲੈਂਸ ਤੁਹਾਡੀ ਫੈਮਿਲੀ ਰਿਲੇਸ਼ਨਸ਼ਿਪ ਸਭ ਕੁਛ ਹੀ ਬੈਟਰ ਹੋ ਜਾਊਗਾ ਜੇ ਅਸੀਂ ਇਹ ਸੋਚੀਏ ਕਿ ਇਕੁਇਟੀ ਐਂਡ ਇਕੁਆਲਿਟੀ ਫੋਰ ਵੁਮੈਨ ਐਂਡ ਮੈਨ ਇਜ਼ ਵੈਰੀ ਇੰਪੋਰਟੈਂਟ।
ਜੀ ਬਿਲਕੁਲ। ਜਾਂਦੇ ਜਾਂਦੇ ਕੁਛ ਮੈਸੇਜ ਜਿਹੜੇ ਸਾਡੇ ਤੱਕ ਪਹੁੰਚੇ ਹੋਏ ਮੈਂ ਫੇਰ ਲੈਣੀ ਆ। ਹਰਕੇਸ਼ ਸਹਾਰਨ ਸਾਡੇ ਨਾਲ ਜੁੜੇ ਹੋਏ ਆ, ਕਹਿੰਦੇ ਭੈਣ ਜੀ ਨਿਕਤਾ ਜੀ ਅਮਰਦੀਪ ਭੈਣ ਜੀ ਤੇ ਨਿਕਤਾ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਸੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਹਰਕੇਸ਼ ਜੀ। ਔਰ ਇਸੇ ਤਰ੍ਹਾਂ ਹਰਜਿੰਦਰ ਸਿੰਘ ਜੀ ਸਾਡੇ ਨਾਲ ਦੁਬਾਰਾ ਜੁੜੇ ਆ, ਕਹਿੰਦੇ ਭੈਣ ਜੀ ਔਰਤ ਦਾ ਮਤਲਬ ਅੰਬਰ ਰੁੱਤ ਤਰ੍ਹਾਂ ਬਦਲ ਲੈਂਦੀ ਹੈ, ਕੰਮ ਪਿਆਰਾ ਹੈ ਨਾ ਕਿ ਚੰਮ। ਹਾਂਜੀ ਇਹ ਤੁਸੀਂ ਪਹਿਲਾਂ ਵੀ ਸਾਡੇ ਨਾਲ ਸਾਂਝਾ ਕੀਤਾ ਸੀਗਾ ਔਰ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਜਿਹੜੀ ਸਾਂਝ ਬਣਾਈ ਹੈ ਔਰ ਬਹੁਤ ਹੀ ਸੋਹਣੇ ਮੈਸੇਜ ਸਾਡੇ ਨਾਲ ਸਾਂਝੇ ਕੀਤੇ ਆ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਅੱਜ ਸਾਡਾ ਜਿਹੜਾ ਵਿਸ਼ਾ ਸੀ ਅੱਜ ਗੱਲਾਂ ਬਾਤਾਂ ਦਾ ਉਹ ਇਹੀ ਸੀ ਕਿ ਇੰਟਰਨੈਸ਼ਨਲ ਵੁਮੈਨਸ ਡੇ ਜਿਹੜਾ ਕਿ 8 ਮਾਰਚ ਨੂੰ ਹਰ ਵਰੇ ਦੁਨਿਆਵੀ ਪੱਧਰ ਦੇ ਉੱਤੇ ਮਨਾਇਆ ਜਾਂਦਾ, ਵਿਸ਼ਵ ਪੱਧਰ ਦੇ ਉੱਤੇ ਮਨਾਇਆ ਜਾਂਦਾ, ਉਸ ਵੁਮੈਨਸ ਡੇ ਨੂੰ ਸਿਰਫ ਇੱਕ ਦਿਨ ਦੇ ਲਈ ਫੇਮਸ ਕਰ ਦੇਣਾ ਇਹ ਜ਼ਰੂਰੀ ਨਹੀਂ ਆ, ਸਗੋਂ ਕਿ ਔਰਤ ਜਿਹੜੀ ਹੈ ਉਹਦਾ ਸਤਿਕਾਰ, ਉਹਦੀਆਂ ਭਾਵਨਾਵਾਂ ਦਾ ਸਤਿਕਾਰ, ਉਹਦੇ ਗੁਣਾਂ ਦੀ ਜਿਹੜੀ ਕਦਰ ਹੈ ਉਹ ਹਰ ਦਿਨ ਹੀ ਓਨੀ ਹੋਣੀ ਚਾਹੀਦੀ ਹੈ, ਹਨਾ। ਸੋ ਇੱਕ ਤਾਂ ਇਹ, ਦੂਸਰੀ ਅਸੀਂ ਜਿਹੜੀ ਗੱਲ ਕੀਤੀ ਸੀ ਕਿ ਜਿਹੜੀ ਧਾਰਨਾ ਅਸਲ ਦੇ ਵਿੱਚ ਅਸੀਂ ਔਰਤ ਪ੍ਰਤੀ ਬਣਾ ਕੇ ਰੱਖਦੇ ਹਾਂ ਜਾਂ ਫਿਰ ਜਿਹੜੀ ਧਾਰਨਾ ਜਿਹੜੀ ਆ ਔਰਤ ਮਰਦ ਪ੍ਰਤੀ ਬਣਾ ਕੇ ਰੱਖਦੀ ਆ, ਉਹੋ ਜਿਹੀਆਂ ਗਲਤ ਧਾਰਨਾਵਾਂ ਜਿਹੜੀਆਂ ਉਹ ਟੁੱਟਣੀਆਂ ਬਹੁਤ ਹੀ ਜ਼ਰੂਰੀ ਨੇ, ਹਨਾ। ਔਰ ਜਿਵੇਂ ਅਸੀਂ ਖਰਚੇ ਦੀ ਗੱਲ ਕੀਤੀ ਸੀ, ਪ੍ਰੋਗਰਾਮ ਦਾ ਸਮਾਂ ਉੱਪਰ ਹੋ ਗਿਆ, ਖਰਚੇ ਦੀ ਗੱਲ ਕੀਤੀ ਸੀ ਤਾਂ ਇੱਥੇ ਔਰਤ ਦੀ ਭੂਮਿਕਾ ਜਿਹੜੀ ਆ ਉਹ ਬਹੁਤ ਹਾਂ ਪੱਖੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਔਰਤਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਪਰਿਵਾਰਾਂ ਦੇ ਵਿੱਚ ਹੁੰਦੀਆਂ ਕਹਾਣੀਆਂ ਸੁਣਦੇ ਹਾਂ ਤਾਂ ਉਹਦੇ ਨਾਲ ਵੀ ਅਫਸੋਸ ਹੁੰਦਾ, ਨਿਰਾਸ਼ਾ ਹੁੰਦੀ ਹੈ ਕਿ ਇੱਕ ਜਿਹੜੇ ਖਰਚੇ ਨੂੰ ਲੈ ਕੇ ਹੀ ਕਈ ਵਾਰ ਜਿਹੜਾ ਪਤੀ ਆ ਉਹ ਕਹਿੰਦਾ ਕਿ ਹਨਾ ਵੀ ਇਸ ਵੇਲੇ ਸਾਡਾ ਹੱਥ ਤੰਗ ਚੱਲ ਰਿਹਾ ਵੀ ਇਸ ਵਾਰ ਇਸ ਤਰ੍ਹਾਂ ਨਹੀਂ ਕਰ ਸਕਦੇ, ਪਰ ਸਿਰਫ ਇੱਕ ਛੋਟੀ ਜਿਹੀ ਮੰਗ ਦੇ ਉੱਤੇ ਕਈ ਵਾਰ ਬਹੁਤ ਵੱਡਾ ਕਲੇਸ਼ ਖੜਾ ਹੋ ਜਾਂਦਾ। ਸੋ ਇਹੋ ਜਿਹੀਆਂ ਧਾਰਨਾਵਾਂ ਸਾਨੂੰ ਤੋੜਨੀਆਂ ਪੈਣੀਆਂ ਆ। ਔਰ ਜਿਹੜੀ ਤੀਸਰੀ ਗੱਲ ਅਸੀਂ ਇਹ ਕੀਤੀ ਸੀ ਕਿ ਔਰਤ ਨੂੰ ਔਰਤ ਦੀ ਜਿਹੜੀ ਸਮਰਥਕ ਬਣਨਾ ਬਹੁਤ ਜ਼ਰੂਰੀ ਹੈ, ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੀ ਮਰਦ ਦੀ ਬਣਾਈ ਹੋਈ ਧਾਰਨਾ ਉਹਨੂੰ ਤੋੜ ਸਕੀਏ। ਮਰਦ ਨੇ ਹਮੇਸ਼ਾ ਇਹ ਕਿਹਾ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ, ਹਨਾ, ਔਰ ਉਹ ਧਾਰਨਾ ਵੀ ਟੁੱਟਣੀ ਬਹੁਤ ਜ਼ਰੂਰੀ ਹੈ। ਇੱਕ ਹੋਰ ਧਾਰਨਾ ਜਿਹੜੀ ਹੈ ਕਿ ਮਰਦ ਜਿਹੜਾ ਜਦੋਂ ਕਿਸੇ ਵੀ ਔਰਤ ਨੂੰ ਉੱਪਰ ਤਰੱਕੀ ਦੀਆਂ ਵਿਕਾਸ ਦੀਆਂ ਜਿਹੜੀਆਂ ਪੌੜੀਆਂ ਚੜ੍ਹਦੇ ਵੇਖਦਾ ਤੇ ਉਹਦੇ ਸਿਖਰ ਤੱਕ ਪਹੁੰਚਣ ਤੱਕ ਜਿਹੜੀ ਇੱਕ ਈਰਖਾ ਦੀ ਭਾਵਨਾ ਉਹ ਵੀ ਕਈ ਵਾਰ ਔਰਤ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ। ਸੋ ਉਹ ਧਾਰਨਾ ਟੁੱਟਣੀ ਬਹੁਤ ਹੀ ਜ਼ਰੂਰੀ ਹੈ। ਸੋ ਦੋਸਤੋ, ਜਿਹੜੇ ਵੀ ਦੋਸਤ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੈ, ਉਹਨਾਂ ਨੂੰ ਅਸੀਂ ਇੱਕ ਵਾਰ ਫੇਰ ਧੰਨਵਾਦ ਕਹਿੰਦੇ ਹਾਂ, ਸ਼ੁਕਰੀਆ ਕਹਿੰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਬਹੁਤ ਉੱਪਰ ਹੋ ਚੁੱਕਿਆ। ਫੇਸਬੁੱਕ ਦੇ ਰਾਹੀਂ ਅਸੀਂ ਤੁਹਾਡੇ ਨਾਲ ਜਿਹੜੀ ਸਾਂਝ ਸੀ ਬਣਾਈ ਸੀ, ਮੇਰੇ ਨਾਲ ਸਰਬਜੀਤ ਸਿੰਘ ਹੋਰੀ ਜੁੜੇ ਨੇ। ਸੋ ਸਰਬਜੀਤ ਇਸ ਵੇਲੇ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਮੈਮ ਜੀ, ਕਹਿੰਦੇ ਇੱਕ ਬਹੁਤ ਵਧੀਆ ਕਦਮ। ਸੋ ਬਹੁਤ ਬਹੁਤ ਧੰਨਵਾਦ ਸਰਬਜੀਤ, ਔਰ ਤੁਹਾਡਾ ਜਿਹੜਾ ਸਹਿਯੋਗ ਰਿਹਾ ਸਾਡੀ ਜਿਹੜੀ ਥੀਏਟਰ ਦੀ ਲੜਕੀਆਂ ਦੀ ਜਿਹੜੀ ਇੱਕ ਟੀਮ ਸੀ ਉਹਨਾਂ ਨੂੰ ਸਹਿਯੋਗ ਦਿੰਦੇ ਰਹੇ ਆ ਮੇਰੇ ਨਾਲ, ਔਰ ਮੈਨੂੰ ਲੱਗਦਾ ਹੁੰਦਾ ਕਿ ਇਹ ਵੀ ਤੁਹਾਡੇ ਜਿਹੜੇ ਛੋਟੇ ਛੋਟੇ ਸਾਥ ਹੁੰਦੇ ਆ, ਸਹਿਯੋਗ ਹੁੰਦੇ ਆ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੋਹਣਾ ਸਮਾਜ ਜਿਹੜਾ ਹੈ ਸਿਰਜਣ ਦੇ ਵਿੱਚ ਸਹਾਈ ਹੁੰਦੇ ਆ। ਕਹਿੰਦੇ ਲੇਡੀਜ਼ ਸਾਡੇ ਸਮਾਜ ਦੀ ਇੱਕ ਬਹੁਤ ਵਧੀਆ ਪੱਖ ਹੈ ਕਿਸੇ ਵੀ ਫੀਲਡ ਦੇ ਵਿੱਚ। ਲੇਡੀਜ਼ ਸਾਡੇ ਸਮਾਜ, ਸ਼ਾਇਦ ਮੈਨੂੰ ਜਿਹੜਾ ਤੁਹਾਡਾ ਸੈਂਟੈਂਸ ਆ ਉਹ ਬੋਲਣਾ ਨਹੀਂ ਆ ਰਿਹਾ ਕਿਉਂਕਿ ਤੁਸੀਂ ਰੋਮਨ ਚ ਲਿਖਿਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸੁਨੇਹੇ ਦੇ ਲਈ। ਮੈਂ ਸਮਝ ਸਕਦੀ ਹਾਂ ਕਿ ਤੁਸੀਂ ਆਪਣੀਆਂ ਭਾਵਨਾਵਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਬੜੇ ਸਤਿਕਾਰ ਦੇ ਨਾਲ, ਔਰ ਤੁਹਾਡਾ ਇਹ ਸਤਿਕਾਰ ਜਿਹੜਾ ਉਹ ਸਿਰ ਮੱਥੇ ਆ। ਇੱਧਰ ਸਾਡੇ ਨਾਲ ਅਮਰਜੀਤ ਸਿੰਘ ਸਹੋਤਾ ਹੋਰੀ ਜੁੜੇ ਆ ਵਲਗੁਰਗਾ ਕੋਫ ਸਾਰਬਰ ਤੋਂ, ਉਹਨਾਂ ਦਾ ਵੀ ਮੈਂ ਸੁਨੇਹਾ ਜਾਂਦੀ ਜਾਂਦੀ ਲੈਂਦੀ ਜਾਵਾਂ। ਕਹਿੰਦੇ ਦੁਨੀਆਂ ਦੀ ਮਦਦ ਕਰੋ ਪਰ ਨੌਕਰ ਨਾ ਬਣੋ, ਦੂਜਿਆਂ ਦਾ ਚੰਗਾ ਕਰੋ ਪਰ ਬੇਵਕੂਫ ਨਾ ਬਣੋ, ਦੂਜਿਆਂ ਨੂੰ ਸਮਾਂ ਦਿਓ ਪਰ ਆਪਣੇ ਲਈ ਸਮਾਂ ਰੱਖੋ, ਦੂਜਿਆਂ ਨੂੰ ਮਾਣ ਦਿਓ ਪਰ ਆਪਣਾ ਸਵੈ ਮਾਣ ਨਾ ਗਵਾਓ, ਦੂਜਿਆਂ ਨੂੰ ਸੁਣੋ ਪਰ ਸਹੀ ਰਾਹ ਚੁਣੋ, ਦੂਜਿਆਂ ਦੇ ਮਹਿਲ ਉਸਾਰੋ ਪਰ ਆਪਣਾ ਘਰ ਨਾ ਗਵਾਓ। ਤੇ ਲਓ ਜੀ, ਬਿਲਕੁਲ ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਾਂਝ ਜਿਹੜੀ ਆ ਉਹ ਰੱਖਦੇ ਹਾਂ, ਔਰ ਤੁਹਾਡੇ ਨਾਲ ਅਸੀਂ ਬਿਲਕੁਲ ਸਹਿਮਤ ਵੀ ਹਾਂ। ਸਤਿ ਸ਼੍ਰੀ ਅਕਾਲ ਬੁਲਾਈ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਮੈਂ ਅਮਰਤਾ ਸੁਖਵਿੰਦਰ ਅਮਰਤੋਰਾ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੀ। ਤਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ, ਤਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ, ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮੁਹਤਾਜ਼ ਕਿਉਂ ਹੋਵੇ, ਭੰਵਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ, ਉਹਨਾਂ ਦੇ ਹੁੰਦਿਆਂ ਤਿੱਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ। ਸੋ ਇਹ ਧਾਰਨਾਵਾਂ ਅਸੀਂ ਤੋੜਨੀਆਂ। ਪਰਿੰਦੇ ਬੇਸੁਰੇ ਸਦੀਆਂ ਤੋਂ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ। ਸੋ ਇਹ ਆਵਾਜ਼ ਜਿਹੜੀ ਹੈ ਮਧੁਰ ਹੈ, ਔਰ ਉਹ ਮਧੁਰ ਆਵਾਜ਼ ਜਿਹੜੀ ਹੈ ਉਹ ਕੰਨੀ ਪੈਣੀ ਬਹੁਤ ਹੀ ਜ਼ਰੂਰੀ ਹੈ। ਸੋ ਅਸੀਂ ਗਲਤ ਧਾਰਨਾਵਾਂ ਨੂੰ ਤੋੜੀਏ, ਆਓ ਰਲ ਮਿਲ ਕੇ ਇੱਕ ਸੁਹਿਰਦ ਸਮਾਜ ਦੀ ਸਿਰਜਣਾ ਕਰੀਏ। ਸੋ ਸਰਬਜੀਤ ਜੁੜੇ ਨੇ, ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ, ਕਹਿੰਦੇ ਤੁਸੀਂ ਬਹੁਤ ਵਧੀਆ ਐਗਜ਼ਾਮਪਲ ਹੋ ਸਾਡੇ ਲਈ, ਬਹੁਤ ਬਹੁਤ ਸ਼ੁਕਰੀਆ ਸਰਬਜੀਤ। ਔਰ ਅਸੀਂ ਸਾਰੇ ਹੀ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਇੱਕ ਦੂਜੇ ਦੇ ਲਈ ਬਹੁਤ ਸੋਹਣੀਆਂ ਖੂਬਸੂਰਤ ਜਿਹੜੀਆਂ ਮਿਸਾਲਾਂ ਆ ਉਹ ਕਾਇਮ ਕਰ ਸਕੀਏ। ਤੇ ਲਓ ਫਿਰ ਨਿਕਿਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅੱਜ ਦੇ ਇਸ ਖਾਸ ਵਿਸ਼ੇ ਦੇ ਉੱਤੇ, ਤੁਸੀਂ ਬਹੁਤ ਹੀ ਸੋਹਣੇ ਅੰਦਾਜ਼ ਦੇ ਵਿੱਚ ਜਿਹੜੇ ਆਪਣੇ ਵਿਚਾਰ ਹੈ ਉਹ ਸਾਂਝੇ ਕੀਤੇ ਆ ਸਾਡੇ ਨਾਲ, ਔਰ ਬਹੁਤ ਅਹਿਮ ਮੁੱਦੇ ਔਰ ਬਹੁਤ ਅਹਿਮ ਨੁਕਤੇ ਇਸ ਮੁੱਦੇ ਦੇ ਨਾਲ ਜੁੜੇ ਹੋਏ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ, ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਹਨਾ। ਤੇ ਜਿੰਨੇ ਵੀ ਵਿਊਅਰਸ ਨੇ, ਮੈਂ ਫੇਰ ਰਿਪੀਟ ਕਰਾਂਗੀ ਕਿ ਪਲੀਜ਼ ਬ੍ਰੇਕ ਦ ਬਾਇਸ ਹੈਸ਼ਟੈਗ ਜ਼ਰੂਰ ਇਹਦੇ ਵਿੱਚ ਮੈਂਸ਼ਨ ਕਰਨ
ਜੀ,
ਐਂਡ ਆਈ ਥਿੰਕ ਜਿੰਨੀ ਵੀ ਇਹ ਵੀਡੀਓ ਸ਼ੇਅਰ ਕਰ ਸਕਦੇ ਹਾਂ ਬ੍ਰੇਕ ਦ ਬਾਇਸ ਨਾਮ ਤੋਂ, ਇੱਕ ਸਿਰਫ ਇਨੀਸ਼ੀਏਟਿਵ ਆ ਕਿ ਅਸੀਂ ਬ੍ਰੇਕ ਦ ਬਾਇਸ, ਜਿੱਦਾਂ ਤੁਸੀਂ ਦੱਸਿਆ ਕਿ ਗੁਰਿੰਦਰ ਜੀ ਹੋਣਾ ਨੇ ਇੱਕ ਬੈਡਮਿੰਟਨ ਕਲੱਬ ਵਿਮੈਨਸ ਲਈ ਓਪਨ ਕੀਤਾ, ਆਈ ਥਿੰਕ ਇਹ ਛੋਟੇ ਛੋਟੇ ਜਿਹੜੇ ਸਪੋਰਟ ਨੇ ਵਿਮੈਨ ਨੂੰ ਇੱਕ ਦੂਜੇ ਵੱਲੋਂ ਤੇ ਮੈਨ ਨੂੰ ਵਿਮੈਨ ਲਈ ਜਿਹੜੇ ਵੀ ਹੋ ਰਹੇ ਨੇ ਇਹਦੇ ਲਈ ਸਾਨੂੰ ਬਹੁਤ ਹੀ ਐਪਰੀਸੀਏਸ਼ਨ ਦੀ ਲੋੜ ਵੀ ਆ ਤੇ ਹੈਲਪ ਦੀ ਵੀ ਲੋੜ ਆ, ਤੇ ਸਾਨੂੰ ਜ਼ਰੂਰ ਸਪੋਰਟ ਕਰਨ
ਜੀ। ਬਿਲਕੁਲ। ਸੋ ਲੋ ਜੀ ਦੋਸਤੋ, ਫਿਰ ਲੈਂਦੇ ਹਾਂ ਇਜਾਜ਼ਤ ਅੱਜ ਦਾ ਲਹਿਰਾ ਪ੍ਰੋਗਰਾਮ, ਯਾਨੀ ਸਾਡਾ ਅੱਜ ਦਾ ਮਾਰਨਿੰਗ ਸ਼ੋ, ਔਰ ਮਾਰਨਿੰਗ ਸ਼ੋ ਦੇ ਵਿੱਚ ਸਿਲਸਿਲਾ ਗੱਲਾਂ ਬਾਤਾਂ ਦਾ, ਇਹ ਗੱਲਾਂ ਬਾਤਾਂ ਦਾ ਸਿਲਸਿਲਾ ਹੁਣ ਸਾਨੂੰ ਇੱਥੇ ਹੀ ਰੋਕਣਾ ਪੈਣਾ। ਅਗਲੇ ਹਫ਼ਤੇ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਹੋਵਾਂਗੇ ਰੂਬਰੂ, ਔਰ ਪਾਵਾਂਗੇ ਸਾਂਝ। ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਸੋ ਇੱਕ ਵਾਰ ਜਾਂਦੇ ਜਾਂਦੇ ਹੈਪੀ ਇੰਟਰਨੈਸ਼ਨਲ ਵੂਮੈਨਸ ਡੇ।
Yo, what's up? Tell me your phone, man. Unda nishta nu hai bata, bade asrapa, kajiyan ne rata, aaj ke ni khata, hosh
ਸਹੀ ਰਹਿੰਦਾ ਮਿਲੇ ਥੋੜਾ ਭਾਵੇਂ ਜ਼ਿਆਦਾ ਗੱਭਰੂ ਦਾ ਸੋਹਣੀ ਐ ਨੀ ਪੱਕਾ ਇਰਾਦਾ ਹੱਟ ਲੱਟ ਨੱਟ ਹੱਟ ਜਿਮ ਕਰਦੀ ਹੱਥਕਾਰ ਝੱਟ ਪਾਤੂ ਸਿੱਖੀ ਚੰਨ ਕਰਦੀ ਹੋ ਚੱਲਦੀ ਫਲੇਮ ਨੂੰ ਵੀ ਸਿਮ ਕਰਦੀ ਲੋਕਾਂ ਦੇ ਅਕਾਊਂਟ ਵਿੱਚ ਪਿੰਨ ਕਰਦੀ ਹਰ ਅੱਖ ਗੱਭਰੂ ਦੀ ਟੋਰ ਲੱਗਦੀ ਜਮਾ ਬੱਖ ਝੂਬਰ ਦੀ ਟੋਰ ਲੱਗਦੀ ਸੋਚ ਕੇ ਜੇ ਲਾਈ ਆ ਤੂੰ ਪਛਤਾਈ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ ਹੋ ਲੁੱਕ ਰੱਖੀ ਰਵ ਗੱਭਰੂ ਐਟਾ ਵੋ ਮੱਟ ਨਹੀਂ ਹੋਣਾ ਤੈਥੋਂ ਕਰ ਕਰ ਪਵ ਗੱਡੀ ਨਾਲੇ ਬਾਈਕ ਕੀਤੇ ਪੈਨੇ ਬਵ ਬੀਐਡ ਕਰੋ ਕਹਿੰਦੀ ਹੋਡ ਜੱਟ ਜਿੰਨੇ ਬਾਲੀ ਉਹ ਲਵਾਉਂਦੇ ਸਾਡੇ ਮੁੱਛਾਂ ਵਿੱਚ ਨੇ ਲਾਉਂਦੇ ਜੋ ਸਕੀਮਾਂ ਸਾਡੇ ਕੱਛਾਂ ਵਿੱਚ ਨੇ ਉਹ ਸੁਪਨੇ ਚ ਅਸਲੇ ਨੇ ਜਿਹੜੇ ਦੇਖਦੇ ਆ ਉਹ ਸੱਤ ਸਾਲ ਪਹਿਲਾਂ ਦੇ ਉਹ ਹੱਥਾਂ ਵਿੱਚ ਨੇ ਲਾਲ ਅੱਖ ਗੱਭਰੂ ਦੀ ਦੌਰ ਲੱਗਦੀ ਜਮਾ ਬੱਖ ਝੂਬਰ ਦੀ ਦੌਰ ਲੱਗਦੀ ਸੋਚ ਕੇ ਜੇ ਲਈ ਆ ਤੂੰ ਪਛਤਾਈ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ ਰੈਡ ਲੈਵਲ ਨੇ ਹਾਈ ਲੱਗੂ ਡੈਫ ਕੌਣ ਬੰਨ ਪੀਕ ਤੇ ਸ਼ੈਤਾਨ ਬੈਠਾ ਕੱਢਦਾ ਏ ਕੰਨ ਤੁਮੀ ਨਾਟੀਆਂ ਦੀ ਗੇਮ ਝਾੜੂ ਕੋਈ ਚੰਨ ਮੀਨ ਨੇ ਲੋਕ ਗੱਲ ਜਸਣ ਦੀ ਮੰਨ ਫੁੱਲੀਆਂ ਨੇ ਚਸਤਾ ਸਟਾਈਲ ਪਾਉਣੇ ਬੈਸਤਾ ਫਸਲਾਂ ਚ ਜ਼ਿੰਦਗੀ ਆ ਭੁੱਲ ਜਾ ਤੂੰ ਰਸਤਾ ਅੱਲੜਾਂ ਦੇ ਮਾਮਲੇ ਚ ਚੱਲੇ ਬੈਗ ਫੁੱਟ ਤੇ ਯਾਰਾਂ ਦੀਆਂ ਯਾਰੀਆਂ ਚ ਪੁੱਛੀ ਕਿੰਨੇ ਬੈਸਟ ਮੱਥਾ ਨਾ ਜੇ ਮਿਲੇ ਬੰਦੇ ਨੂੰ ਨਾ ਮਿਲੇ ਆਪਣੇ ਆ ਰਾਜ ਸਾਡੇ ਆਪਣੇ ਆ ਕਿਲੇ ਬੁਰਜਾਂ ਦੇ ਵਰਕੇ ਸਟੈਂਡ ਰੱਖੇ ਨੇ ਆਕੜੇ ਜੋ ਬਿੰਗੇ ਕਰ ਚਾੜ ਦਈਏ ਚਿੱਲੇ ਮਸਾਲਾ ਤੋਂ ਇੰਡਸਟਰੀ ਦੇ ਰੰਗ ਦੇਖੇ ਨੇ ਪੰਗਾਂ ਦੇ ਵੀ ਠੇਜ ਹੁੰਦੇ ਢੰਗ ਦੇਖੇ ਨੇ ਸੱਚੇ ਨਾਲੇ ਔਖੇ ਰਾਹ ਵੀ ਲੰਘ ਦੇਖੇ ਨੇ ਸਟੈਂਡਾਂ ਹੁੰਦੇ ਬੰਦੇ ਇੱਥੇ ਚੰਦ ਦੇਖੇ ਨੇ ਸਟੇਟਮੈਂਟ ਗੱਭਰੂ ਦੀ ਕੋਟ ਵਰਗੀ ਨੀ ਰੈਜੀਮੈਂਟ ਦੇਖੀ ਸਾਡੀ ਝੋਟ ਵਰਗੀ ਪਲੇਸਮੈਂਟ ਅੰਡੇ ਵਾਲੇ ਡਾਟ ਵਰਗੀ ਪਲੇਸਮੈਂਟ ਅੰਡੇ ਵਾਲੇ ਡਾਟ ਵਰਗੀ ਅੱਖ ਗੱਭਰੂ ਦੀ ਦੌਰ ਲੱਗਦੀ ਜਮਾ ਬੱਖ ਝੂਬਰ ਦੀ ਦੌਰ ਲੱਗਦੀ ਸੋਚ ਕੇ ਜੇ ਲਾਈ ਪਛਤਾਈ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ ਜੱਟ ਦੀ ਤਿਆਰੀ ਦੀ ਵੀ ਤੋੜ ਲੱਗਦੀ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਮੈਂ ਤੇਰੇ ਬਿਜ਼ੀ ਸ਼ਡਿਊਲ ਤੋਂ ਤੱਕੀ ਪਈਆਂ, ਘਰ ਅੰਦਰ ਸੜੇੜ ਬਹੁਤ ਤੱਕੀ ਪਈਆਂ।
ਡਾਇਮੰਡ ਸਟਾਰ ਵਰਲਡਵਾਈਡ ਪ੍ਰੈਜ਼ੈਂਟਸ।
ਮੈਂ ਤੇਰੇ ਵਰਗੇ ਵੱਲ ਨਾ ਕੈਨੇਡਾ ਕੋਈ ਝਾਕਦੀ ਨਹੀਂ, ਤਾਂ ਇੱਥੇ ਆ ਕੇ ਤੂੰ ਸਟੱਡ ਬਣਦਾ। ਇੱਕ ਦੁੱਧ ਦਾ ਗਲਾਸ ਪੀ ਕੇ ਤੇਰੇ ਬੰਨ ਖੁੱਲ ਜਾਂਦੇ ਆ, ਗੋਹੇ ਨੂੰ ਤੂੰ ਪੋਟੀ ਦੱਸਦਾ ਤੂੰ ਸੁਪੰਦਰ।
ਨਵੀਂ ਪੰਜਾਬੀ ਫਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ, ਸਟਾਰਿੰਗ ਗੁਰਨਾਮ ਭੁੱਲਰ, ਸੋਨਮ ਬਾਜਵਾ ਤੇ ਹੋਰ ਕਈ ਸਾਥੀ ਕਲਾਕਾਰ, ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
अपनी बिजनेस की तरक्की ले तुसी भी हरमन रेडियो दी सेवावां हासिल कर सकते हो। हरमन रेडियो ते अपनी बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਚੰਗੀਆਂ ਪਿਆਰ ਨਾਲ ਕਦੀ ਮੇਰੀ ਸੁਣਦਾ ਨਹੀਂ ਜਾਵੇ ਮੇਰਾ ਕਾਤੋਂ ਦਾ ਨੀ ਖਿਆਲ ਵੇ ਖਾਬਾਂ ਵਿੱਚ ਖੋਵਾਂ ਮੈਂ ਕੱਲੀ ਬਹਿ ਬਹਿ ਰੋਵਾਂ ਮੈਂ ਪੁੱਛ ਵੀ ਲਿਆ ਕਰ ਮੇਰਾ ਹਾਲ ਵੇ ਦਿਲ ਵਾਲਾ ਬੂਹਾ ਜੇ ਮੈਂ ਬੰਦ ਕਰਿਆ ਫਿਰ ਨਹੀਂ ਉਹ ਖੋਲਣਾ ਪੇਕੇ ਰੁੱਸ ਕੇ ਗਈ ਤਾਂ ਲੱਗੇ ਬੜਾ ਪਿਆਰਾ ਤੂੰ ਸਮਝੇ ਨਾ ਮੇਰੇ ਅਰਮਾਨ ਵੇ ਜਦੋਂ ਬੁੱਲ ਖੋਲਾਂ ਮੈਂ ਤੇਰਾ ਨਾਮ ਬੋਲਾਂ ਮੈਂ ਤਰਸੇ ਮਨਾਲੇ ਵਸਦਾ ਜਾਨ ਵੇ ਟੁੱਟੀਆਂ ਦੇ ਪਿੱਛੋਂ ਬੜੇ ਦੇਖੇ ਰੁੱਲਦੇ ਤੈਨੂੰ ਮੈਂ ਨੀ ਰੋਲਣਾ ਦੇਖੇ ਰੁੱਸ ਕੇ ਗਈ ਤਾਂ ਵੇ ਮੈਂ ਨਹੀਂ ਆਉਣਾ ਡੋਲਣਾ
ਮੈਨੂੰ ਦੱਸ ਦੇ ਉਹ ਦਿਲਦਾਰਾ ਗਲਤੀ ਸਾਡੀ ਮਾਫ ਗਰੀ ਜੋ ਹੋਈ ਏ ਸਾਥੋਂ ਯਾਰਾ 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 ਮੈਨੂੰ ਮਾਫ ਕਰ ਦੇ ਮੀ ਯਾਰਾ ਤੂੰ ਨਾ ਰੁੱਸੇ ਬਾਕੀ ਭਾਵੇਂ ਰੁੱਸ ਜੇ ਇਹ ਜਗ ਸਾਰਾ ਯਾਰਾ 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 ਮੈਨੂੰ ਮਾਫ ਕਰ ਦੇ ਮੀ ਯਾਰਾ ਤੂੰ ਨਾ ਰੁੱਸੇ ਬਾਕੀ ਭਾਵੇਂ ਰੁੱਸ ਜੇ ਇਹ ਜਗ ਸਾਰਾ ਲੋਕਾਂ ਲਈ ਪੈਸਾ ਹੋਣਾ ਪਹਿਲਾਂ ਮੈਨੂੰ ਨਹੀਂ ਮੈਂ ਸਹੇਲੀ ਨੂੰ ਤਾਂ ਛੱਡ ਦੂ ਮਿੱਤਰਾ ਤੈਨੂੰ ਨਹੀਂ ਲੋਕਾਂ ਲਈ ਪੈਸਾ ਹੋਣਾ ਪਹਿਲਾਂ ਮੈਨੂੰ ਨਹੀਂ ਮੈਂ ਸਹੇਲੀ ਨੂੰ ਤਾਂ ਛੱਡ ਦੂ ਮਿੱਤਰਾ ਤੈਨੂੰ ਨਹੀਂ ਓ ਯਾਰਾ 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 ਬਸ ਹੱਸਦਾ ਰਿਹਾ ਕਰ ਯਾਰਾ ਜਾਨ ਨਿਕਲਦੀ ਯਾਰਾ 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 ਮੇਰੇ ਨਾਲ ਰਹੀ ਤੂੰ ਯਾਰਾ ਤੂੰ ਹੋਵੇਂ ਮੇਰੇ ਨਾਲ ਮੈਨੂੰ ਮਨਜ਼ੂਰ ਸਾਰੀਆਂ ਹਾਰਾ ਯਾਰਾ 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 ਤੇਰੇ ਨਾਲ ਮੈਂ ਹੱਸਣਾ ਤੇਰੇ ਨਾਲ ਹੀ ਰੋਣਾ ਏ ਕੁਝ ਵੀ ਹੋ ਜਾਵੇ ਯਾਰਾ ਵੱਖ ਨਾ ਹੋਣਾ ਏ ਦਿਨ ਚਾਹੇ ਰਾਤ ਹੋ ਤੇਰੇ ਨਾਲ ਮੈਂ ਖੜਨਾ ਏ ਤੇਰੇ ਨਾਲ ਵੀ ਲੜਨਾ ਤੇਰੇ ਲਈ ਵੀ ਲੜਨਾ ਏ ਯਾਰਾ 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 ਮੈਨੂੰ ਮਾਫ ਕਰ ਦਵੀ ਯਾਰਾ ਤੂੰ ਨਾ ਰੁੱਸੇ ਬਾਕੀ ਭਾਵੇਂ ਰੁੱਸ ਜੇ ਇਹ ਜਗ ਸਾਰਾ ਯਾਰਾ
ਸਾਡੇ ਨਾਂ ਤੇ ਪਾ ਕੇ ਬੋਲੀਆਂ ਉਹ ਨੱਚਦੀ ਰਹੀ ਕੱਲੀ ਕੱਲੀ ਵਾਂਗ ਟੁੱਟਦੀ ਹਾਏ ਕੱਚਦੀ ਰਹੀ ਸਾਡੇ ਨਾਂ ਤੇ ਪਾ ਕੇ ਬੋਲੀਆਂ ਉਹ ਨੱਚਦੀ ਰਹੀ ਕੱਲੀ ਕੱਲੀ ਵਾਂਗ ਟੁੱਟਦੀ ਹਾਏ ਕੱਚਦੀ ਰਹੀ